And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਫਿਰ ਸਾਈਨ ਲੱਗ ਰਿਹਾ ਵੈਨਕੂਵਰ 'ਚ?
ਸਾਈਨ ਜਾਓ, ਪਹਿਲੇ ਉਸਕਾ ਸਾਈਨ ਲੈ ਕੇ ਆਓ।
ਪਹਿਲੇ ਉਸਕਾ ਸਾਈਨ,
ਉਸਨੇ ਟੋਰਾਂਟੋ ਮੇਂ 7,60,000 ਕਾ ਸਾਈਨ ਲਗਾਇਆ।
ਕਿਤਨੇ ਸਾਲ ਪਹਿਲੇ?
ਹਾਂ।
ਸੋ ਕੱਲ ਵੈਨਕੂਵਰ ਸਿਟੀ ਕਾਉਂਸਲ ਮੂਹਰੇ ਜਿਹੜੀ ਉਹ ਰਿਪੋਰਟ ਪੇਸ਼ ਕੀਤੀ ਗਈ ਸੀ ਕਿ ਵੱਡੇ ਅੱਖਰਾਂ ਵਾਲਾ ਵੈਨਕੂਵਰ ਵਾਲਾ ਸਾਈਨ ਲਾਉਣਾ ਜੀ, ਕੋਲ ਹਾਰਬਰ ਦੇ ਨਾਲ ਜਿਹੜਾ ਵਾਟਰ ਫਰੰਟ ਆ। ਆਈ ਥਿੰਕ ਉਹਦੀ ਬੈਕਡ੍ਰੋਪ ਦੇ ਵਿੱਚ ਕੈਨੇਡਾ ਪਲੇਸ ਦੇ ਉਹ ਨਜ਼ਰ ਆਏਗੀ। ਸੋ ਉੱਥੇ
ਕਨਵੈਨਸ਼ਨ ਸੈਂਟਰ ਵੈਸਟ ਤੇ ਕੈਨੇਡਾ ਪਲੇਸ ਦੇ ਵਿਚਕਾਰ ਜਿਹੜੀ ਜਗ੍ਹਾ ਹੈ,
ਕਰੈਕਟ,
ਉੱਥੇ ਲੱਗੇਗਾ।
ਉੱਥੇ ਲੱਗੇ
ਜਿੱਥੇ ਪਹਿਲਾਂ ਟੈਂਪਰਰੀ ਸਾਈਨ ਵੀ ਲਗਾਇਆ ਗਿਆ ਸੀ।
ਹਾਂਜੀ, ਉਹ ਟੇਢਾ ਜਿਹਾ ਸੀ ਹੈ ਨਾ?
ਹਾਂ, ਇਹ ਵੀ ਟੇਢਾ ਜਿਹਾ,
ਇਹ ਵੀ ਟੇਢਾ ਹੀ ਆ।
ਹਾਂਜੀ,
ਸੋ VAN ਇੱਕ ਪਾਸੇ ਨੂੰ, ਐਲ ਸ਼ੇਪ ਸਾਈਨ ਹੈ ਬੇਸਿਕਲੀ।
ਹਾਂ, ਨਹੀਂ ਐਲ ਸ਼ੇਪ ਨਹੀਂ, ਐਲ ਸ਼ੇਪ ਨਹੀਂ, ਸਿੱਧਾ ਹੀ ਆ।
ਸਿੱਧਾ ਹੀ ਆ,
ਸਿੱਧਾ ਹੀ ਆ, ਪਰ ਹੈ ਟੇਢਾ।
ਅੱਛਾ,
ਸਿੱਧਾ ਪਰ ਟੇਢਾ,
ਠੀਕ ਆ।
ਤੇ ਉਹ ਜਿਹੜਾ ਪਹਿਲਾਂ ਟੈਂਪਰਰੀ ਸਾਈਨ ਸੀ ਉਹ ਬਿਲਕੁਲ ਲੈਜ ਦੇ ਬਿਲਕੁਲ ਨਾਲ ਆਇਆ ਸੀ। ਇਹ ਥੋੜਾ ਜਿਹਾ ਅੱਗੇ ਕਰਕੇ ਲਾਣਾ ਕਹਿੰਦਾ। ਸਿਕਿਉਰਿਟੀ ਦਾ ਵੀ ਧਿਆਨ ਰੱਖਣਾ, ਸੇਫਟੀ ਦਾ।
ਸੋ ਪਰ ਟੈਕਸਪੇਅਰਸ ਦੇ ਸਿਰ ਜਿਹੜੀਆਂ ਗੱਲਾਂ ਪਿਛਲੇ ਦਿਨਾਂ ਤੋਂ ਚੱਲਦੀਆਂ ਸੀ ਵੀ $3,00,000 ਦਾ ਖਰਚਾ ਆਉਣਾ, ਬਾਕੀ ਜਿਹੜੇ ਵੱਖੋ ਵੱਖਰੇ ਕੋਈ ਪ੍ਰਾਈਵੇਟ ਅਦਾਰੇ ਨੇ, ਡਾਊਨ ਟਾਊਨ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ, ਹੋਟਲਸ ਵਾਲਾ ਗਰੁੱਪ ਆ, ਉਹਨਾਂ ਨੇ ਪੈਸੇ ਵਗੈਰਾ ਬਾਕੀ ਯੋਗਦਾਨ ਪਾਉਣਾ ਰਹੇ।
ਸੋ ਇਹਦਾ ਬਜਟ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਵੀ 5.5 ਲੱਖ ਤੋਂ $1,000,000 ਦਾ ਕਹਿੰਦੇ ਹੋਏਗਾ। $3,00,000 ਸਿਟੀ ਵੱਲੋਂ ਅਪਰੂਵ ਕੀਤਾ ਜਾ ਰਿਹਾ ਕਿ ਸਿਟੀ ਆਫ ਵੈਨਕੂਵਰ $3,00,000 ਦਾ ਯੋਗਦਾਨ ਪਾਏਗੀ। ਤੇ ਬਾਕੀ ਕਹਿੰਦੇ $4,00,000 ਇੱਧਰੋਂ ਉੱਧਰੋਂ ਕਹਿੰਦੇ ਜਿਹੜੀ ਪਾਰਟਨਰ ਫੰਡਿੰਗ ਆ, ਜਿਹਦੇ ਵਿੱਚ ਵੈਨਕੂਵਰ ਕਨਵੈਨਸ਼ਨ ਸੈਂਟਰ, ਡੈਸਟੀਨੇਸ਼ਨ ਵੈਨਕੂਵਰ, ਵੈਨਕੂਵਰ ਹੋਟਲ ਡਿਵੈਲਪਮੈਂਟ ਐਸੋਸੀਏਸ਼ਨ, ਡਾਊਨ ਟਾਊਨ ਵੈਨਕੂਵਰ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ, ਇਹ ਇਕੱਠਾ ਕਰਕੇ ਯੋਗਦਾਨ ਪਾਉਣਗੇ। ਇਹ ਜਿਹੜਾ ਮਤਾ ਇਹ 10-1 ਦੇ ਫਰਕ ਨਾਲ ਪਾਸ ਹੋਇਆ। ਇੱਕ ਜਿਹੜੇ ਕੋਪ ਦੇ ਕਾਉਂਸਲਰ ਨੇ ਸ਼ੌਨ ਓਰ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਉਹ ਕਹਿੰਦੇ ਕਿ ਵੀ ਇਹ ਤਾਂ ਇਹ ਗੱਲ ਹੋਈ, ਕਹਿੰਦੇ ਵੀ ਪੈਰਿਸ ਦੇ ਵਿੱਚ ਆਈਫਲ ਟਾਵਰ ਲੱਗਾ ਤੇ ਉੱਥੇ ਤਾਂ ਕਹਿੰਦੇ ਲੋਕਾਂ ਨੇ ਵੈਸੇ ਹੀ ਫੋਟੋ ਖਿਚਾਣੀ ਜਾ ਕੇ, ਤੇ ਕਹਿੰਦੇ ਉਹਦੇ ਮੂਹਰੇ ਤੁਸੀਂ ਲਿਖ ਦਿਓ ਪੈਰਿਸ, ਤੇ ਕਹਿੰਦੇ ਵੀ ਉਹ ਇਟ ਡਜ਼ਨਟ ਐਡ ਅਪ ਵੀ ਕਿ। ਪਰ ਗੱਲ ਇਹ ਆ ਵੀ ਉਹ ਜੇ ਸਾਈਨ ਲਾਉਣਾ ਫਿਰ ਹੋਰ ਕਿੱਥੇ ਲਾਇਆ ਜਾਏ?
ਅਸੂ ਜੀ, ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ੍ਹ, ਜਿੱਥੇ ਇੱਦਾਂ ਦਾ ਸਾਈਨ ਕੁਛ ਵੀ ਲੱਗਿਆ ਹੋਵੇ।
ਹਾਂਜੀ,
ਸਗੋਂ ਇਹਦੇ ਵਿੱਚ ਹਲੇ ਆਈ ਲਵ ਨਹੀਂ ਇਹਨਾਂ ਨੇ ਪਾਇਆ, ਆਈ ਹਾਰਟ ਵੈਨਕੂਵਰ,
ਫਿਰ ਉਹ ਅੱਖਰ ਜ਼ਿਆਦਾ ਹੋ ਜਾਣੇ ਨਾ, ਫਿਰ
ਮਹਿੰਗਾ ਹੋ ਜਾਣਾ।
ਹਾਂ, ਫਿਰ ਉਹ ਯਾ। ਸੋ ਇਹ ਵਿਜੇ ਜੀ, ਹੁਣ $4,00,000 ਪਾਰਟਨਰ ਫੰਡਿੰਗ, $3,00,000 ਸਿਟੀ ਵੱਲੋਂ ਆਏਗਾ। ਤੇ ਇਸ ਕਾਉਂਸਲ ਮੀਟਿੰਗ ਦੌਰਾਨ ਇਹ ਪਤਾ ਲੱਗਿਆ ਕਹਿੰਦੇ ਕਿ ਬਹੁਤ ਸਾਰੇ ਹੋਰ ਬੜੇ ਦਿਆਲੂ ਲੋਕ ਨੇ ਜਿਹੜੇ ਕਹਿੰਦੇ ਇਹਦੇ ਵਿੱਚ ਆਪਣਾ ਤਿਲ ਫੁੱਲ ਪਾਉਣਾ ਚਾਹੁੰਦੇ ਨੇ, ਇਛੁੱਕ ਨੇ। ਸੋ ਇੱਕ ਅਮੈਂਡਮੈਂਟ ਮੋਸ਼ਨ ਵੀ ਪ੍ਰੈਜੈਂਟ ਕੀਤਾ ਗਿਆ ਜਿਹਨੂੰ ਯੂਨੈਨੀਮਸਲੀ ਅਪਰੂਵ ਕੀਤਾ ਗਿਆ ਕਿ ਸਿਟੀ ਸਟਾਫ ਨੂੰ ਕਿਹਾ ਜਾਏਗਾ ਕਿ ਤੁਸੀਂ ਦੇਖ ਲਓ ਵੀ, ਪਤਾ ਕਰ ਲਓ ਜੇ ਕਮਿਊਨਿਟੀ ਦੇ ਵਿੱਚੋਂ ਕੋਈ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਤੇ ਡੋਨੇਸ਼ਨਸ ਵੀ ਇਕੱਠੀਆਂ ਕਰ ਲਓ।
ਮੈਨੂੰ ਸਭ ਤੋਂ ਜ਼ਿਆਦਾ ਹਾਸਾ ਵੀ ਆਉਂਦਾ, ਉਹ ਗੱਲ ਮੈਨੂੰ ਅਜੀਬ ਜਿਹੀ ਵੀ ਲੱਗਦੀ ਆ, ਵਾਈਟ ਰੌਕ ਪੀਅਰ ਤੇ ਜਾਓ ਨਾ, ਉੱਥੇ ਬਕਸਾ ਲਾਤਾ ਉਹਨਾਂ ਨੇ ਵੀ, ਇੱਥੇ ਕਾਰਡ ਸਕੈਨ ਕਰਕੇ ਨਾ ਦਾਨ ਦੇ ਦਿਓ ਪੀਅਰ ਵਾਸਤੇ। ਯਾਰ ਪਤਾ ਨਹੀਂ ਹੈ ਨਾ, ਹਰ ਚੀਜ਼ ਦੇ ਵਿੱਚ ਹੀ ਇਸ ਹਿਸਾਬ ਨਾਲ ਹੀ ਨਾ ਕੰਮ ਹੋਣਾ ਚਾਹੀਦਾ।
ਪਰ ਇਹਦੇ 'ਚ ਕਹਿੰਦੇ ਲੋਕ ਇੰਟਰਸਟ ਹੀ ਬਹੁਤ ਦਿਖਾ ਰਹੇ ਹੁਣ, ਜੇ ਕੋਈ ਪੈਸੇ ਦੇਣਾ ਚਾਹੁੰਦਾ। ਹੁਣ ਡੋਨਲਡ ਟਰੰਪ ਨਹੀਂ ਜਿੱਦਾਂ ਕਹਿੰਦੇ ਵੀ 400 million ਦਾ ਜੇ ਜਹਾਜ਼ ਕੋਈ ਦੇਣਾ ਹੀ ਚਾਹੁੰਦਾ ਤੇ ਲੈ ਲਓ ਯਾਰ, ਮੁਫਤ ਵਿੱਚ ਮਿਲ ਰਿਹਾ।
ਵੈਸੇ
ਲਿਆ ਉਹਨਾਂ ਨੇ,
ਰਿਪੋਰਟਾਂ ਇਹ ਨੇ ਸੂਤਰਾਂ ਤੋਂ ਕਿ ਗੱਲ ਇਹਨਾਂ ਨੇ ਛੇੜੀ ਸੀ ਜਹਾਜ਼ ਦੇ ਦਿਓ, ਉਹਨਾਂ ਨੇ ਆਫਰ ਨਹੀਂ ਕੀਤਾ।
ਗੱਲ ਇਹਨਾਂ ਨੇ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਨੂੰ ਵੀ ਕਿਹਾ, ਕਹਿੰਦੇ ਕਹਿੰਦੇ ਵੀ ਜੇ ਤੁਹਾਡੇ ਕੋਲ ਵੀ ਹੁੰਦਾ, ਜੇ ਤੁਸੀਂ ਜਹਾਜ਼ ਦੇਣਾ ਹੁੰਦਾ, ਕਹਿੰਦੇ ਮੈਂ ਤੁਹਾਡੇ ਕੋਲੋਂ ਵੀ ਲੈ ਲੈਣਾ ਸੀ। ਅੱਛਾ ਵੀਰੇ ਜੀ, ਸੋ ਜਿਹੜੇ ਇਹ ਪੈਸੇ ਖਰਚ ਹੋਣੇ ਆ,
ਹਾਂਜੀ,
ਵੀ ਸਾਰੇ ਸਾਡੇ ਲਿਸਨਰਸ ਵੀ ਜਾਣਨਾ ਚਾਹੁੰਦੇ ਵੀ ਇੰਨੇ ਜ਼ਿਆਦਾ ਪੈਸੇ ਲੱਗਣੇ ਕਿੱਥੇ ਆ। ਸੋ ਇਹਦਾ ਬ੍ਰੇਕਡਾਊਨ ਵੀ ਕੱਲ੍ਹ ਸਿਟੀ ਕਾਉਂਸਲ ਦੇ ਵਿੱਚ ਪਤਾ ਲੱਗਿਆ, ਕਹਿੰਦੇ 2.5 ਲੱਖ ਤੋਂ 3.5 ਲੱਖ ਕਹਿੰਦੇ ਇਹਦੀ ਫੈਬਰੀਕੇਸ਼ਨ ਦੇ ਉੱਤੇ ਇਸਤੇਮਾਲ ਹੋਣਾ, ਯੂਜ਼ ਹੋਏਗਾ। $1,00,000 ਤੋਂ $2,00,000 ਇਹਦੇ ਵਾਸਤੇ ਜਿਹੜਾ ਕੰਕਰੀਟ ਬੇਸ ਥੱਲੇ ਬਣਾਉਣਾ ਪੈਣਾ ਜਾਂ ਥੜਾ ਬਣਾਉਣਾ ਪੈਣਾ ਜਿਹਦੇ ਉੱਤੇ ਇਹ ਸਾਈਨ ਲੱਗੇਗਾ, ਉਹ ਤੋਂ $1,00,000 ਤੋਂ $2,00,000 ਦਾ ਥੜਾ ਹੀ ਬਣਨਾ,
ਥੜਾ ਬਣਨਾ।
ਸੋ ਉਸ ਤੋਂ ਬਾਅਦ ਫਿਰ ਇਹ ਕਹਿ ਰਹੇ ਨੇ ਕਿ ਇਲੈਕਟ੍ਰੀਕਲ ਵਾਇਰਿੰਗ, ਫਿਰ ਜਿਹੜਾ ਹਾਰਡਵੇਅਰ ਮਾਊਂਟ ਕਰਨਾ, ਮਾਊਂਟਿੰਗ ਹਾਰਡਵੇਅਰ ਜਿਹਦੇ ਉੱਤੇ
ਸਮਝੇ,
ਤੇ ਸੋ ਉਹਦੇ ਉੱਤੇ ਕਹਿੰਦੇ ਵੀ ਸਾਰੇ ਜਿਹੜੇ ਪੈਸੇ, ਸੋ ਥੜਾ, ਇਲੈਕਟ੍ਰੀਕਲ ਵਾਇਰਿੰਗ ਤੇ ਮਾਊਂਟਿੰਗ
ਹਾਰਡਵੇਅਰ,
ਇਹ ਮਿਲਾ ਕੇ $1,00,000 ਤੋਂ $2,00,000 ਇੱਥੇ ਆ। ਫਿਰ ਕਹਿੰਦੇ $1.5 ਲੱਖ ਤੋਂ $2,00,000 ਇੰਟਰਸਟਿੰਗ ਆ ਕਿ ਫਸਟ ਨੇਸ਼ਨਸ ਦੀ ਰੈਪ੍ਰੈਜੈਂਟੇਸ਼ਨ ਵਾਸਤੇ ਤੇ ਆਰਟਿਸਟ ਕੰਪਨਸੇਸ਼ਨ ਵਾਸਤੇ ਇਸਤੇਮਾਲ ਹੋਏਗਾ।
ਜਿਹੜਾ ਇਹਦਾ ਡਿਜ਼ਾਈਨ ਹੈ, ਇੱਦਾਂ ਨਹੀਂ ਹੋਊਗਾ ਨਾ ਵੀ ਸਿੱਧਾ ਜਿਹਾ ਵੱਡੇ ਵੱਡੇ ਅੱਖਰ ਪਾਤੇ, ਉਹਦੇ ਵਿੱਚ ਕੁਝ ਹੋਰ ਕਲਾ ਕਿਰਤੀਆਂ ਵੀ ਕੀਤੀਆਂ ਹੋਣਗੀਆਂ,
ਉਹਦੇ ਵਿੱਚ ਫਸਟ ਨੇਸ਼ਨਸ ਦਾ ਇਨਪੁਟ ਵੀ ਹੋਣਾ। ਸੋ ਕੁਝ ਫਸਟ ਨੇਸ਼ਨਸ ਐਲੀਮੈਂਟਸ ਵੀ ਹੋਣਗੇ ਤੇ ਇਹ ਡਿਜ਼ਾਈਨ ਕੌਣ ਕਰੇਗਾ ਅਜੇ ਦੱਸਿਆ ਨਹੀਂ ਗਿਆ ਤੇ ਕਹਿੰਦੇ ਫਾਲ ਤੱਕ ਕਹਿੰਦੇ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦਾ ਡਿਜ਼ਾਈਨ ਕੀ ਹੈ ਉਹਦੀ ਇੱਕ ਰੈਂਡਰਿੰਗ ਵੀ ਕਹਿੰਦੇ ਅਸੀਂ ਜਾਰੀ ਕਰਾਂਗੇ
ਕਿਉਂਕਿ ਅਰਲੀ 2026 ਤੱਕ ਇਹਨੂੰ ਇੰਸਟਾਲ ਕਰਨ ਦੀ ਤਜਵੀਜ਼ ਹੈ ਨਾ ਅਗਲੇ ਸਾਲ ਫੀਫਾ ਵਰਲਡ ਕੱਪ ਦੇ ਸਾਰੇ ਸੰਦਰਭ ਦੇ ਵਿੱਚ ਤਾਂ ਇਹ ਸਾਈਨ ਲਗਾਇਆ ਜਾ ਰਿਹਾ
ਸੋ ਇਹ ਸਾਰਾ ਪ੍ਰੋਗਰਾਮ ਹੈ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਹਰ ਸਾਲ $50,000 ਸਿਟੀ ਕਹਿੰਦੇ ਦੀ ਮੇਨਟੇਨੈਂਸ ਤੇ ਵੀ ਖਰਚ ਕਰੇਗੀ ਕਿਉਂਕਿ ਮੰਨ ਕੇ ਚੱਲ ਰਹੇ ਨੇ ਕਹਿੰਦੇ ਨੂੰ ਵੈਂਡਲਾਈਜ਼ ਵੀ ਕੀਤਾ ਜਾਏ ਸੱਚੀ ਲਿਖਿਆ ਹੋਇਆ ਇੱਦਾਂ ਮੈਂ ਆਪਣੇ ਲੋ ਨਹੀਂ ਕਹਿ ਰਿਹਾ ਤੇ ਕਹਿੰਦੇ ਵੀ ਉਹ ਰਿਪੇਅਰ ਵਗੈਰਾ ਕਹਿੰਦੇ ਕਰਾਉਣੀ ਪੈਣੀ ਹੈ ਬਿਕਾਜ਼ ਵੈਂਡਲਿਜ਼ਮ ਵਗੈਰਾ ਵੀ ਹੋਏਗਾ
ਬਾਕੀ ਉਹ ਸਾਫ਼ ਸਫਾਈ ਲਈ
ਸਾਫ਼ ਸਫਾਈ
ਮੂੰਹ ਚ ਭਾਵ ਜੀ ਮਾਰ
ਹਾਂ ਤੇ ਫਿਰ ਜੇ
ਹਾਂ
ਇੱਦਾਂ ਹੀ ਤੇ ਫਿਰ ਜੇ ਕਹਿੰਦੇ ਲਾਈਟਾਂ ਲੂਟਾਂ ਖਰਾਬ ਹੋ ਜਾਂਦੀਆਂ ਕੋਈ ਲਾਈਟਾਂ ਵੀ ਲਾਉਣੀਆਂ ਇਹਦੇ ਚ
ਲਾਈਟਾਂ ਲੱਗਣੀਆਂ
ਤੇ ਲਾਈਟਾਂ ਜੇ ਖਰਾਬ ਹੋ ਜਾਂਦੀਆਂ
ਲਾਈਟਾਂ ਨੇ ਤਾਂ ਸਾਈਨ ਨੂੰ ਸੋਹਣਾ ਬਣਾਉਣਾ ਸਪੈਸ਼ਲੀ ਜਿਹੜਾ
ਨਾਈਟ ਟਾਈਮ ਤੇ
ਨਾਈਟ ਟਾਈਮ ਤੇ
ਸੋ ਵੈਰੀ ਨਾਈਸ ਸੋ ਇਹ ਹੁਣ ਪਲਾਨ ਜਿਹੜਾ ਤਿਆਰ ਹੋ ਗਿਆ ਪਾਸ ਵੀ ਹੋ ਗਿਆ ਬਾਕੀ
ਬਸ ਜੀ ਇਹਦੇ ਚ ਆਈ ਹਾਰਟ ਵੀ ਪਾਓ ਉੱਤੇ
ਫਿਰ ਉਹ ਨਹੀਂ
ਉਹਨੇ ਵਿਊ ਬਲੌਕ ਕਰ ਦੇਣਾ
ਤਾਂ ਕਰਕੇ
ਉਹਨੇ ਵਿਊ ਬਲੌਕ ਕਰ ਦੇਣਾ
ਨਹੀਂ ਨਹੀਂ ਵੈਸੇ ਹੀ ਸਾਡੇ ਟੋਰਾਂਟੋ ਦੇ ਨਾਲੋਂ ਸਾਡੇ ਅੱਖਰ ਜਿਹੜੇ ਜ਼ਿਆਦਾ ਨੇ ਵੈਨਕੂਵਰ ਦੇ ਤੇ ਸਾਡਾ ਸਾਈਨ ਤਾਂ ਮਹਿੰਗਾ ਬਣ ਰਿਹਾ ਆਲਰੇਡੀ ਤੁਸੀਂ ਉਹ ਆਈ ਹਾਰਟ ਵੀ ਜੇ ਪਵਾਤਾ ਫਿਰ
ਹੋਰ
ਮਹਿੰਗਾ ਹੋ ਜਾਣਾ
ਦੇਖੋ ਇੱਕ ਨਾ ਗੱਲ ਹੈਗੀ ਆ ਇੱਕ ਹਰਿਆਣਵੀ ਤਾਊ ਸੀ ਉਹ ਗਿਆ ਇੱਕ ਦੁਕਾਨ ਤੇ ਹਰਿਆਣਵੀ ਤਾਊ ਨੇ ਪੇਂਟਿੰਗ ਖਰੀਦਣੀ ਸੀ
ਹਾਂਜੀ
ਉਹਨੇ ਕਹਿ ਰਿਹਾ ਛੋਰਾ ਕੋਈ ਬੜੀ ਅਸੀਂ ਪੇਂਟਿੰਗ ਦਿਖਾ ਉਹਨੇ ਇੱਕ ਪੇਂਟਿੰਗ ਦਿਖਾਈ ਕਹਿੰਦਾ ਸਰ ਇਹ 10,000 ਰੁਪਏ ਕੀ ਹੈ ਉਹ ਕਹਿੰਦਾ ਇਸਮੇ ਇਤਨਾ ਕੇ ਖਾਸ ਹੈ ਉਹ ਕਹਿੰਦਾ ਵੀ ਇਹ ਕਹਿੰਦਾ ਓਇਲ ਪੇਂਟਿੰਗ ਆ ਕਹਿੰਦਾ ਤੂੰ ਪੈਸੇ ਕੀ ਪਰਵਾਹ ਨਾ ਕਰ ਕੁਛ ਦੇਸੀ ਘੀ ਮੈਂ ਦਿਖਾ ਸੋ ਇੱਥੇ ਵੀ ਪਤਾ ਨਹੀਂ ਹੈ ਜਿਹੜਾ ਬਜਟ ਬੁਜਟ ਹੈ $1,000,000 ਤੱਕ ਬਣੂਗਾ ਕਿ ਨਹੀਂ ਬਣੂਗਾ ਉਹਦੇ ਵਿੱਚ ਹੋਰ ਅਜੇ ਕਿੰਨੇ ਮੋੜ ਘੇੜ ਆਉਂਦੇ ਨੇ ਪਰ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਬਾਏ ਆਈ ਥਿੰਕ ਮਾਰਚ ਆਫ ਨੈਕਸਟ ਈਅਰ ਇਹ ਸਾਈਨ ਇੰਸਟਾਲ ਹੋਣ ਦੇ ਪੂਰੇ ਪੂਰੇ
ਦੇਸੀ ਘਿਓ ਵਾਲੀ ਹੈ ਮੈਨੂੰ ਲੱਗਦਾ ਜਿਹੜੀ ਆਪਾਂ ਸਾਈਨ ਲਾ ਰਹੇ ਹਾਂ
ਕੈਨੇਡਾ 'ਚ ਕੰਮ ਸਾਰਾ ਇੱਦਾਂ ਹੀ ਹੁੰਦਾ
ਦੇਸੀ ਘਿਓ ਵਾਲੀ ਆ
ਕੈਨੇਡਾ 'ਚ ਇੱਦਾਂ ਹੀ
ਸ਼ੁੱਧ ਖਾਲਸ ਦੇਸੀ ਘੀ
ਹਾਂ
ਜੋ ਵੈਸੇ ਜਿੱਦਾਂ ਵਿਜੇ ਜੀ ਹੁਣ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਇਹ ਕਿਤੇ ਸਾਡੀਆਂ ਗੱਡੀਆਂ ਦੇ ਵਿੱਚ ਵੀ ਦੇਸੀ ਘਿਓ ਤਾਂ ਨਹੀਂ ਪਾਈ ਜਾਂਦੇ
ਹਾਂ ਸਹੀ ਗੱਲ ਆ ਹੋ ਸਕਦਾ
ਗੈਸ ਜਿੱਦਾਂ ਮਹਿੰਗੀ ਹੋਈ ਹੈ
ਉਹਦੇ 'ਚ ਦੇਸੀ ਘਿਓ ਦਾ ਚਮਚਾ ਲਾ ਕੇ ਉਹਨੂੰ ਤੁੜਕਾ ਲਾ ਕੇ ਦਿੰਦੇ ਗੈਸ ਨੂੰ ਪਤਾ ਨਹੀਂ ਪਰ ਯਾਰ ਇਹ ਦਿਸ ਇਜ਼ ਅਨਬਿਲੀਵੇਬਲ ਦਾ ਪ੍ਰਾਈਸਿਸ ਆਫ ਗੈਸ ਮੈਂ ਸਵੇਰੇ ਮਾੜਾ ਜਿਹਾ ਜ਼ਿਕਰ ਕਰਦਾ ਸੀ ਵਾਸੂ ਜੀ ਕਰੂਡ ਆਇਲ ਦੀਆਂ ਕੀਮਤਾਂ ਅਸਲ ਦੇ ਵਿੱਚ ਪਿਛਲੇ ਮਹੀਨੇ ਦੌਰਾਨ ਘਟੀਆਂ ਨੇ ਦੋਸ ਆਫ ਦ ਪ੍ਰਾਈਸਿਸ ਆਫ ਫਾਲਨ ਤੇ ਉਹਦੇ ਜਦੋਂ ਆਮ ਤੌਰ 'ਤੇ ਕੀ ਹੁੰਦਾ ਕਰੂਡ ਆਇਲ ਕੱਚੇ ਤੇਲ ਦੀ ਕੀਮਤ ਜੇ ਘੱਟ ਗਈ ਉਹ ਆਧਾਰ ਆ ਸਾਰੀਆਂ ਚੀਜ਼ਾਂ ਦਾ
ਉਹਨੂੰ ਫਿਰ ਸਾਡੇ ਇੱਥੇ ਵੈਸਟ ਕੋਸਟ 'ਤੇ ਕਿਸੇ ਰਿਫਾਇਨਰੀ 'ਚ ਅੱਗ ਲੱਗ ਜਾਂਦੀ ਆ ਕਿਤੇ ਕੋਈ ਦਿੱਕਤ ਹੋ ਜਾਂਦੀ ਆ ਰੀਟੂਲਿੰਗ ਸ਼ੁਰੂ ਹੋ ਜਾਂਦੀ ਆ ਫਿਰ ਉਹ ਜਿਹੜਾ ਇਹਨਾਂ ਦਾ ਬਲੈਂਡ ਚੇਂਜ ਕਰਨਾ ਹੁੰਦਾ ਸਮਰ ਬਲੈਂਡ ਉਹ ਫਿਰ ਕੰਮ ਸ਼ੁਰੂ ਹੋ ਜਾਂਦਾ ਸੋ ਕੀਮਤਾਂ ਵਧਾਉਣ ਦੇ ਕਾਰਨ ਕਈ ਸਾਰੇ ਨੇ
ਜੀ ਅੱਛਾ ਵਾਸੂ ਜੀ ਅੱਜ ਨਾ ਕੁਲਵੀਰ ਸਹੋਤਾ ਡਾਂਸੀਵਾਲ ਜੀ ਨੇ ਬੜੀ ਵਧੀਆ ਕਵਿਤਾ ਲਿਖ ਕੇ ਭੇਜੀ ਆ
ਹਾਂਜੀ
ਤੇ ਸੱਜਰੀ ਸਵੇਰ ਉਹਦਾ ਟਾਈਟਲ ਆ ਮੈਂ ਕਿਹਾ ਜਦੋਂ ਤੁਸੀਂ ਆ ਜਾਓਗੇ ਆਪਾਂ ਉਦੋਂ ਹੀ ਸੁਣਾਵਾਂਗੇ ਸੋ ਅੰਬਰਾਂ ਤੇ ਬੱਦਲਾਂ ਦੀ ਮੱਠੀ ਮੱਠੀ ਗਹਿਰ ਹੈ ਅੰਬਰਾਂ ਤੇ ਬੱਦਲਾਂ ਦੀ ਮੱਠੀ ਮੱਠੀ ਗਹਿਰ ਹੈ ਕਿਰਨਾਂ ਨੇ ਧਰਤੀ ਤੇ ਰੱਖ ਲਿਆ ਪੈਰ ਹੈ ਤੁਰ ਪਏ ਪਰਿੰਦੇ ਘਰੋਂ ਭੱਜ ਗਿਆ ਨੇਰ ਹੈ ਚੜ ਗਿਆ ਚਾਹ ਸਾਨੂੰ ਚੜ ਗਈ ਸਵੇਰ ਹੈ ਟੁੱਟਿਆ ਸਨਾਟਾ ਅਤੇ ਸ਼ੋਰ ਉੱਠ ਪਿਆ ਹੈ ਟੁੱਟਿਆ ਸਨਾਟਾ ਨਾਲੇ ਸ਼ੋਰ ਉੱਠ ਪਿਆ ਹੈ ਖੇਡ ਦਾ ਗਰਾਊਂਡਾਂ ਵਿੱਚ ਜ਼ੋਰ ਉੱਠ ਪਿਆ ਹੈ ਮਿਹਨਤੀ ਸ਼ਰੀਫ ਅਤੇ ਚੋਰ ਉੱਠ ਪਿਆ ਹੈ ਬਾਗਾਂ ਦੀਆਂ ਬੁੱਕਲਾਂ 'ਚੋਂ ਮੋਰ ਉੱਠ ਪਿਆ ਹੈ ਉੱਠ ਪਈ ਹੈ ਮੌਤ ਕੀ ਦੀ ਉੱਠ ਪਿਆ ਸ਼ੇਰ ਹੈ ਚੜ ਗਿਆ ਦਿਨ ਸੋਹਣਾ ਚੜ ਗਈ ਸਵੇਰ ਹੈ ਟਰੱਕਾਂ ਦੇ ਡਰਾਈਵਰਾਂ ਨੇ ਖਿੱਚ ਲਈ ਤਿਆਰੀ ਆ ਟਰੱਕਾਂ ਦੇ ਡਰਾਈਵਰਾਂ ਨੇ ਖਿੱਚ ਲਈ ਤਿਆਰੀ ਹੈ ਮੱਥਾ ਟੇਕ ਮੁੰਡਿਆਂ ਨੇ ਖੋਲ ਦਿੱਤੀ ਬਾਰੀ ਆ ਯਾਰਡ ਵਿੱਚ ਰਾਈਡ ਦੇ ਕੇ ਤੁਰ ਗਈ ਪਿਆਰੀ ਹੈ ਫਿਰ ਡਿਸਪੈਚ ਵੱਲ ਆਵਾਜ਼ ਜਿਹੀ ਮਾਰੀ ਆ ਦੱਬ ਕੇ ਕਲੱਚ ਯਾਰਾ ਪਾ ਦਿੱਤਾ ਗੇਰ ਹੈ ਚੜ ਗਿਆ ਚਾਹ ਸਾਨੂੰ ਚੜ ਗਈ ਸਵੇਰ ਆ ਟੈਕਸੀ ਡਰਾਈਵਰਾਂ ਨੇ ਫੱਟੇ ਪੂਰੇ ਚੁੱਕਤੇ ਕਰ ਦਿੱਤਾ ਕੰਮ ਸ਼ੁਰੂ ਤੜਕੇ ਨੂੰ ਉੱਠ ਕੇ ਸੂਰਜ ਦੇ ਚੜ੍ਹਨੇ ਤੋਂ ਪਹਿਲਾਂ ਡੰਡੇ ਡੁੱਕ ਤੇ 100-100 ਦੇ ਪੱਤੇ ਯਾਰੋ ਸਾਰਿਆਂ ਨੇ ਕੁੱਟਤੇ ਕੁੱਟ ਲਈ ਦਿਹਾੜੀ ਕਹਿੰਦੇ ਸਾਨੂੰ ਕਿਹਦੀ ਕੇਅਰ ਆ ਚੜ੍ਹ ਗਏ ਜਹਾਜ਼ ਅਤੇ ਚੜ੍ਹ ਗਈ ਸਵੇਰ ਆ
ਅੱਛਾ ਵੈਰੀ ਨਾਈਸ
ਘਰਾਂ ਵਿੱਚ ਉੱਠ ਸਾਰੇ ਭੱਜ ਪਏ ਨੇ ਮਨ ਜਿਹਾ ਮਾਰ ਕੰਮਾਂ ਉੱਤੇ ਲੱਗ ਪਏ ਨੇ ਸਾਰੇ ਚੱਲ ਪਏ ਘਰੋਂ ਖਰਚਾ ਚਲਾਉਣ ਲਈ ਇਸ ਪਾਪੀ ਪੇਟ ਦੀ ਭੁੱਖ ਨੂੰ ਮਿਟਾਉਣ ਲਈ ਬੇਬੇ ਬਾਪੂ ਉੱਠ ਨਿਤਨੇਮ ਕਰੀ ਜਾਂਦੇ ਨੇ ਪੇਪਰਾਂ ਦੇ ਦਿਨ ਬੱਚੇ ਉੱਠ ਪੜ੍ਹੀ ਜਾਂਦੇ ਨੇ ਮਾਵਾਂ ਨੇ ਰਸੋਈ ਵਿੱਚ ਚਾਹ ਧਰੀ ਹੋਈ ਹੈ ਕੰਮ 'ਤੇ ਨਹੀਂ ਜਾਣਾ ਸਿੱਖ ਕੌਲ ਕਰੀ ਹੋਈ ਹੈ ਜਿਨ੍ਹਾਂ ਰਾਤੀਂ ਪੈੱਗ ਲਾ ਲਏ ਉਹ ਅਜੇ ਉੱਠੇ ਨਹੀਂ ਘੁੱਟ ਕੇ ਰਜਾਈ ਸੁੱਤੇ ਸਿਰ ਅਜੇ ਚੁੱਕੇ ਨਹੀਂ ਹੋਸਟ ਪਿਆਰੇ ਸਾਡੇ ਮਾਈਕ ਫੜ ਬਹਿ ਗਏ ਹੱਥਾਂ ਵਿੱਚ ਕੌਫੀ ਦਾ ਗਲਾਸ ਭਰ ਬਹਿ ਗਏ ਏਅਰ 'ਤੇ ਸਹੋਤਿਆ ਸੱਦ ਲਿਆ ਮਿਹਰ ਹੈ ਦੇਖ ਲਿਆ ਦਿਨ ਹੋਰ ਰੱਬਾ ਤੇਰੀ ਮਿਹਰ ਹੈ ਸ਼ੁਕਰ ਸ਼ੁਕਰ ਹੈ ਰੱਬਾ ਜੱਗ ਦੇਖ ਲਿਆ ਫੇਰ, ਸ਼ੁਕਰ ਤੇਰਾ ਮਾਲਕਾ ਦੇਖ ਲਈ ਸਵੇਰ, ਚੜ੍ਹ ਗਿਆ ਚਾਹ ਸਾਨੂੰ ਚੜ੍ਹ ਗਈ ਸਵੇਰ। ਕੁਲਵੀਰ ਸਿੰਘ ਡਾਂਸੀਵਾਲ ਜੀ ਦੀ ਲਿਖਤ
ਬਹੁਤ ਵਧੀਆ ਜੀ, ਵੈਰੀ ਬਹੁਤ ਵਧੀਆ ਲਿਖਦੇ
ਅਮੇਜ਼ਿੰਗ। ਯੈਸ ਸੋ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਤੁਹਾਡਾ। ਬਾਕੀ ਵਾਸੂ ਜੀ ਵਟਸਐਪ 'ਤੇ ਹੋਰ ਬਹੁਤ ਸਾਰੇ ਸੁਣਨ ਵਾਲਿਆਂ ਦੇ ਮੈਸੇਜ ਆ ਰਹੇ ਨੇ। ਸੁਰੇਸ਼ ਸ਼ਰਮਾ ਜੀ ਦਾ ਮੈਸੇਜ ਕਹਿੰਦੇ ਭੂਮੀ ਪੂਜਨ ਨਹੀਂ ਕਰਵਾਉਣਾ ਜਿਹੜਾ ਉੱਥੇ ਸਾਈਨ ਲੱਗਣਾ
ਹੋਏਗਾ। ਦੇਖਿਓ ਜਦੋਂ ਉਹਦੀ ਇਨੋਗਰੇਸ਼ਨ ਹੋਏਗੀ ਨਾ, ਫਸਟ ਨੇਸ਼ਨ ਵੱਲੋਂ ਕੀਤਾ
ਜਾਏਗਾ,
ਕੋਈ ਸੈਰੇਮਨੀ ਕੀਤੀ ਜਾਏਗੀ।
ਬਿਲਕੁਲ,
ਇੱਥੇ ਭੂਮੀ ਪੂਜਨ ਉਹੀ ਹੈ।
ਬਿਲਕੁਲ 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 ਬਿਲਕੁਲ। ਵਾਸੂ ਜੀ ਕੈਨੇਡਾ ਪੋਸਟ ਦੀ ਸਟ੍ਰਾਈਕ ਅੱਜ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ ਨੋਟਿਸ ਦੇ ਮੁਤਾਬਕ। ਜੇ ਡਿਊਰਿੰਗ ਦ ਡੇ ਅੱਜ ਕੋਈ ਡੀਲ ਨਹੀਂ ਹੁੰਦੀ, ਕਿਸੇ ਗੱਲ 'ਤੇ ਸਹਿਮਤੀ ਨਹੀਂ ਬਣਦੀ, ਤਾਂ ਸਟ੍ਰਾਈਕ ਦਾ ਨੋਟਿਸ ਆ ਜਿਹੜਾ ਉਹ ਐਕਟੀਵੇਟ ਹੋ ਜਾਣਾ ਅੱਜ, ਜਾਂ ਇਹ ਕਹਿ ਲਓ ਅੱਧੀ ਰਾਤ ਤੋਂ ਬਾਅਦ, ਜਿਉਂ ਹੀ ਸ਼ੁੱਕਰਵਾਰ ਦੀ ਸ਼ੁਰੂਆਤ ਹੁੰਦੀ ਹੈ। ਕੱਲ੍ਹ ਵੈਸੇ ਪੋਸਟਲ ਵਰਕਰ ਯੂਨੀਅਨ ਵੱਲੋਂ ਇੱਕ ਪੇਸ਼ਕਸ਼ ਕੀਤੀ ਗਈ ਸੀ ਕੈਨੇਡਾ ਪੋਸਟ ਨੂੰ। ਪਹਿਲਾਂ ਅਰਲੀਅਰ ਯੈਸਟਰਡੇ ਮਾਰਨਿੰਗ ਕੈਨੇਡਾ ਪੋਸਟ ਨੇ ਆਪਣੇ ਵੱਲੋਂ ਇੱਕ ਔਫਰ ਦਿੱਤੀ ਯੂਨੀਅਨ ਨੂੰ। ਉਹ ਔਫਰ ਦੇ ਵਿੱਚ ਕੀ ਕੁਝ ਸੀਗਾ ਉਹਦੀ ਗੱਲ ਕਰਦੇ ਹਾਂ, ਪਰ ਉਸ ਔਫਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਯੂਨੀਅਨ ਦਾ ਇਹ ਕਹਿਣਾ ਸੀ ਵੀ ਐਂ ਕਰੀਏ, ਸਾਨੂੰ ਸਮਾਂ ਦੇ ਦਿਓ, ਅਸੀਂ ਇਹਦੀ ਨਜ਼ਰਸਾਨੀ ਕਰ ਲਈਏ, ਪੂਰੀ ਤਰ੍ਹਾਂ ਦੇਖ ਲਈਏ ਵੀ ਇਸ ਔਫਰ ਦੇ ਵਿੱਚ ਕੀ ਕੁਝ ਆ, ਵੀ 2 ਹਫ਼ਤੇ ਦਾ ਟਾਈਮ ਦੇ ਦਿਓ, ਉਹਨਾਂ 2 ਹਫ਼ਤਿਆਂ ਦੌਰਾਨ ਅਸੀਂ ਸਟ੍ਰਾਈਕ ਨਹੀਂ ਕਰਦੇ। ਵੀ 2 ਹਫ਼ਤੇ ਬੇਸਿਕਲੀ ਇੱਕ ਤਰ੍ਹਾਂ ਪੋਸਟਪੋਨ ਕਰ ਲਏ, ਡਿਲੇ ਹੋ ਜਾਂਦਾ। ਪਰ ਕੈਨੇਡਾ ਪੋਸਟ ਨੇ ਕਿਹਾ ਵੀ ਡਿਲੇ ਵਾਲੀ ਗੱਲ ਕੋਈ ਨਹੀਂ, ਵੀ ਆਰ ਜਾਂ ਪਾਰ ਦੀ ਖੇਡ ਆ, ਵੀ ਆਹ ਔਫਰ ਤੁਹਾਡੇ ਸਾਹਮਣੇ ਹੈਗੀ ਆ, ਇਹ 'ਤੇ ਤੁਹਾਨੂੰ ਜੋ ਵੀ ਆਪਣਾ ਫੈਸਲਾ ਸਾਨੂੰ ਦੱਸੋ। ਸੋ ਵਾਸੂ ਜੀ ਸਾਨੂੰ ਇਹ ਪਤਾ ਫਰੋਮ ਲਾਸਟ ਈਅਰ ਕਿ ਜਿਹੜੀ ਇੱਕ ਜੇ ਤਨਖਾਹਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕੈਨੇਡਾ ਪੋਸਟ ਦੇ ਕਾਮਿਆਂ ਦੀ ਮੰਗ ਸੀਗੀ ਕਿ 19% ਤਨਖਾਹਾਂ ਦੇ ਵਿੱਚ ਵਾਧਾ ਹੋਵੇ
ਓਵਰ 4 ਈਅਰਸ,
ਹਾਂ, ਕਿਉਂਕਿ 4 ਸਾਲਾਂ ਦਾ ਕੰਟਰੈਕਟ ਹੈ। 19% ਵਾਧਾ ਕੀਤਾ ਜਾਵੇ ਤਨਖਾਹਾਂ 'ਚ ਓਵਰ 4 ਈਅਰਸ। ਪਰ ਪਹਿਲਾਂ ਜਦੋਂ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ, ਉਦੋਂ ਕੈਨੇਡਾ ਪੋਸਟ ਨੇ 11% ਦੀ ਪੇਸ਼ਕਸ਼ ਕੀਤੀ ਸੀ,
11.5%
ਦੀ। ਹੁਣ ਜਿਹੜੀ ਕੱਲ੍ਹ ਔਫਰ ਦਿੱਤੀ ਗਈ ਆ ਉਹਦੇ ਵਿੱਚ 13.59% ਓਵਰ 4 ਈਅਰਸ ਵੇਜ ਹਾਈਕ ਦੀ ਪੇਸ਼ਕਸ਼ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਕੀਤੀ ਆ, ਅਤੇ ਕੁਝ ਹੋਰ ਚੀਜ਼ਾਂ ਵੀ ਇਸ ਔਫਰ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ।
ਪਹਿਲੇ ਸਾਲ ਦੇ ਵਿੱਚ ਕਹਿੰਦੇ 6% ਤਨਖਾਹ ਵਧਾ ਦਾਂਗੇ, ਸੋ ਓਵਰ 4 ਈਅਰਸ 13.6%, 13.59% ਤਨਖਾਹ ਦੇ ਵਿੱਚ ਵਾਧਾ ਕਰਾਂਗੇ, ਨਾਲ ਕਹਿੰਦੇ 6 ਪੇਡ ਪਰਸਨਲ ਡੇਜ਼ ਵੀ ਹੋਣਗੇ
ਜੀ।
ਸੋ ਇਹ ਜਿਹੜਾ ਔਫਰ ਆ, ਇਸ ਤੋਂ ਬਾਅਦ ਯੂਨੀਅਨ ਨੇ ਕਿਹਾ ਵੀ 2 ਹਫ਼ਤੇ ਦੇ ਦਿਓ, ਅਸੀਂ ਇਹਨੂੰ ਐਨਾਲਾਈਜ਼ ਕਰਦੇ ਹਾਂ, ਇਹਦੇ 'ਤੇ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ। ਪਰ ਕੈਨੇਡਾ ਪੋਸਟ ਨੇ ਕਿਹਾ, ਕਹਿੰਦੇ ਨਹੀਂ ਵੀ ਹੁਣ ਡਿਲੇ ਕਰਨਾ ਇਹਨੂੰ ਹੋਰ ਫਰਦਰ, ਕਹਿੰਦੇ ਉਹ ਕਿਸੇ ਵੀ ਧਿਰ ਦੇ ਹੱਕ ਦੀ ਗੱਲ ਨਹੀਂ ਹੈ ਵੀ ਸਾਨੂੰ ਤੁਰੰਤ ਦੱਸਿਆ ਜਾਏ ਕਿ ਤੁਹਾਨੂੰ ਇਹ ਔਫਰ ਮਨਜ਼ੂਰ ਹੈ ਕਿ ਨਹੀਂ।
ਜਿਹੜੀ ਬਸ ਜੀ ਵੀਕਐਂਡ ਡਿਲੀਵਰੀ ਵਾਲਾ ਮਾਮਲਾ, ਉਹ ਅਜੇ ਵੀ ਇੱਕ ਪੁਆਇੰਟ ਆਫ ਕੰਟੈਂਸ਼ਨ ਆ, ਰੱਫੜ ਉਹਦਾ ਵੀ ਹਜੇ ਤੱਕ ਪਿਆ ਹੋਇਆ। ਦੇਖੋ ਅੱਜ ਹੀ ਨਾ ਮੈਂ ਸਵੇਰੇ ਇੱਕ ਐਡ ਦੇਖਦਾ ਸੀ ਸੋਸ਼ਲ ਮੀਡੀਆ 'ਤੇ, ਇੱਕ ਐਡ ਆਈ ਇੱਕ ਹੋਰ ਪ੍ਰਾਈਵੇਟ ਕੋਰੀਅਰ ਕੰਪਨੀ ਦੀ। ਉਹਨਾਂ ਨੇ ਆਪਣੇ ਸਾਰੇ ਮੈਸੇਜਿੰਗ ਦਾ ਫੋਕਸ ਬੜਾ ਕਿਹੜੀ ਗੱਲ ਬਣਾਇਆ ਹੋਇਆ ਵੀ ਅਸੀਂ ਸੈਟਰਡੇ ਨੂੰ ਵੀ ਡਿਲੀਵਰੀ ਕਰਦੇ ਹਾਂ। ਉਹ ਪ੍ਰਾਈਵੇਟ ਕੋਰੀਅਰ ਕੰਪਨੀ ਆ, ਬੜੀ ਮਤਲਬ ਵੈਲ ਨੋਨ ਕੰਪਨੀ ਆ। ਸੋ ਕੈਨੇਡਾ ਪੋਸਟ ਦਾ ਕੰਪੀਟੀਸ਼ਨ ਉਹਨਾਂ ਦੇ ਨਾਲ ਆ, ਅਤੇ ਉਹ ਇਸ ਗੱਲ ਨੂੰ, ਕੈਨੇਡਾ ਪੋਸਟ ਦੀ ਇਸ ਵਲਨਰੇਬਿਲਿਟੀ ਨੂੰ ਹਾਈਲਾਈਟ ਕਰਕੇ ਦੱਸ ਰਹੇ ਨੇ ਵੀ ਅਸੀਂ ਸੈਟਰਡੇ ਨੂੰ ਗਰੰਟੀ ਡਿਲੀਵਰੀਆਂ ਕਰਦੇ ਹਾਂ। ਕੈਨੇਡਾ ਪੋਸਟ ਨੂੰ ਵੀ ਇਹ ਪਤਾ ਇਹ ਗੱਲ ਕਿੰਨੀ ਵਾਰ ਉਜਾਗਰ ਹੋ ਚੁੱਕੀ ਆ ਕਿ ਬਿਜ਼ਨਸ ਮਾਡਲ ਨੂੰ ਹੁਣ ਤਬਦੀਲ ਕਰਨ ਦੀ ਲੋੜ ਆ। ਜੇ ਇਹਨਾਂ ਪ੍ਰਾਈਵੇਟ ਅਦਾਰਿਆਂ ਦੇ ਨਾਲ ਕੰਪੀਟ ਕਰਨਾ, ਜਿਹੜੇ ਬਿਜ਼ਨਸ ਖਿੱਚ ਕੇ ਲਿਜਾ ਰਹੇ ਨੇ, ਤਾਂ ਵੀਕਐਂਡ 'ਤੇ ਪੈਕੇਜਿਸ ਦੀ ਡਿਲੀਵਰੀ ਕਰਨੀ ਪੈਣੀ ਆ। ਅਤੇ ਸਾਨੂੰ ਇਹ ਪਤਾ ਪਿਛਲੇ ਸਾਲ ਤੋਂ ਗੱਲ ਇਹ ਤੁਰੀ ਆਉਂਦੀ ਹੈ, ਕੈਨੇਡਾ ਪੋਸਟ ਦਾ ਕਹਿਣਾ ਵੀ ਅਸੀਂ ਪਾਰਟ ਟਾਈਮ ਵਰਕਰਸ ਹਾਇਰ ਕਰ ਲਈਏ, ਜਿਹੜੇ ਪਾਰਟ ਟਾਈਮ ਵਰਕਰਸ ਸਾਨੂੰ ਵੀਕਐਂਡ 'ਤੇ ਜਿਹੜੇ ਸਾਡੇ ਕੰਮਕਾਜ ਆ ਪੈਕੇਜਿਸ ਦੀ ਡਿਲੀਵਰੀ ਕਰ ਸਕਣ। ਕੈਨੇਡਾ ਪੋਸਟ ਦੀ ਜਿਹੜੀ ਯੂਨੀਅਨ ਆ ਪੋਸਟਲ ਵਰਕਰਸ ਦੀ, ਉਹ ਇਸ ਗੱਲ ਨੂੰ ਮੰਨਣ ਤੋਂ ਮੁਨਕਰ ਹੈ, ਉਹ ਨਹੀਂ ਚਾਹੁੰਦੇ ਅਜਿਹਾ ਹੋਵੇ।
ਉਹ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਵੀਕਐਂਡ ਡਿਲੀਵਰੀ ਨਾ ਕਰੋ, ਕਹਿੰਦੇ ਪਰ ਜਿਹੜੇ ਤੁਹਾਡੇ ਫੁੱਲ ਟਾਈਮ ਜਿਹੜੇ ਕੰਟਰੈਕਚੁਅਲ ਵਰਕਰਸ ਨੇ, ਕੰਟਰੈਕਚੁਅਲ ਨਹੀਂ, ਜਿਹੜੇ ਮਤਲਬ ਰੈਗੂਲਰ ਵਰਕਰਸ ਨੇ ਕੈਨੇਡਾ ਪੋਸਟ ਦੇ, ਹੂ ਆਰ ਅੰਡਰ ਦਾ ਕਲੈਕਟਿਵ ਅਗਰੀਮੈਂਟ, ਜਿਹੜੇ ਫੁੱਲ ਟਾਈਮ ਇਹਨਾਂ ਦੇ ਰੈਗੂਲਰ ਵਰਕਰਸ ਨੇ, ਕਹਿੰਦੇ ਸਾਡੇ ਕੋਲੋਂ ਹੀ ਕਹਿੰਦੇ ਤੁਸੀਂ ਵੀਕਐਂਡ 'ਤੇ ਡਿਲੀਵਰੀ ਕਰਾ ਲਓ, ਓਵਰ ਟਾਈਮ ਦੇ ਦਿਆ ਕਰੋ।
ਓਵਰ ਟਾਈਮ ਤਾਂ ਉਹ ਦੇਵੇ ਨਾ ਜਿਹਦੇ ਕੋਲ ਪੈਸੇ ਹੋਣ।
ਸੋ ਕੈਨੇਡਾ ਪੋਸਟ ਵਾਲੇ ਕਹਿੰਦੇ ਵੀ ਇਹ 12 ਨਹੀਂ ਖਾਂਦਾ, ਅਤੇ ਜੇ ਅਸੀਂ ਕੰਪੀਟ ਕਰਨਾ ਪ੍ਰਾਈਵੇਟ ਕੋਰੀਅਰਸ ਦੇ ਨਾਲ, ਜਿਨ੍ਹਾਂ ਨੇ ਤਾਂ ਕੰਟਰੈਕਟਰਸ ਰੱਖੇ ਹੋਏ ਨੇ ਵੀਕਐਂਡ ਡਿਲੀਵਰੀਜ਼ ਵਾਸਤੇ, ਫਿਰ ਉਹ ਅਸੀਂ ਸਾਡੀ ਵਾਇਬਿਲਿਟੀ ਦਾ ਸਵਾਲ ਹੈ। ਵੈਸੇ ਵੀ ਪੈਸੇ ਹੈ ਨਹੀਂ, ਘਾਟੇ ਪੈ ਰਹੇ ਨੇ। ਸੋ ਇੱਥੇ ਪੂਰਾ ਮਾਮਲਾ ਅਜੇ ਵੀ ਅੜਿਆ ਹੋਇਆ। ਕਿ ਪਾਰਟ ਟਾਈਮ ਵਰਕਰਸ ਹਾਇਰ ਕੀਤੇ ਜਾਣ ਕਿ ਨਾ ਕੀਤੇ ਜਾਣ। ਜਿਹੜੀ ਉਹ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਆਈ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਅਲਾਓ ਕੀਤਾ ਜਾਏ ਪਰ ਇਹ ਸੁਨਿਸ਼ਚਿਤ ਕੀਤਾ ਜਾਏ ਕਿ ਉਹਨਾਂ ਦੇ ਨਾਲ ਧੱਕਾ ਨਾ ਹੋਏ ਕੋਈ, ਕਿ ਉਹਨਾਂ ਨੂੰ ਐਕਸਪਲੋਇਟ ਨਾ ਕੀਤਾ ਜਾਏ, ਉਹਨਾਂ ਨੂੰ ਵੀ ਉਹੀ ਸਾਰੇ ਬੈਨੀਫਿਟਸ ਉਹੀ ਸਭ ਕੁਝ ਮਿਲੇ ਜੋ ਰੈਗੂਲਰ ਫੁੱਲ ਟਾਈਮ ਵਰਕਰਸ ਨੂੰ ਮਿਲਦਾ ਉਸੇ ਅਨੁਪਾਤ ਦੇ ਵਿੱਚ। ਪਰ ਹੁਣ ਇੱਥੇ ਉਹ ਜਿਹੜੀ ਰਿਪੋਰਟ ਆਈ ਸੀ ਉਸ ਤੋਂ ਬਾਅਦ ਅਸੀਂ ਗੱਲ ਸਾਂਝੀ ਵੀ ਕੀਤੀ ਸੀ ਕਿ ਕੈਨੇਡਾ ਪੋਸਟ ਨੇ ਤਾਂ ਉਸ ਰਿਪੋਰਟ ਦਾ ਸਵਾਗਤ ਕੀਤਾ ਸੀ ਪਰ ਯੂਨੀਅਨ ਨੂੰ ਉਹ ਰਿਪੋਰਟ ਪਸੰਦ ਨਹੀਂ ਸੀ ਆਈ
ਅਤੇ
ਉਹਨਾਂ ਨੇ ਸਟ੍ਰਾਈਕ ਐਕਸ਼ਨ ਨੋਟਿਸ ਦੇ ਦਿੱਤਾ ਸੀ।
ਜੀ ਅੱਛਾ, ਇਹਦੇ ਵਿੱਚ ਵਾਸਤੂ ਜੀ ਕੱਲ੍ਹ ਵਾਲੀ ਜਿਹੜੀ ਔਫਰ ਸੀਗੀ ਉਹਦੇ ਵਿੱਚ ਡਾਇਨਾਮਿਕ ਰਾਊਟਿੰਗ ਦੀ ਵੀ ਦਾ ਜ਼ਿਕਰ ਕੀਤਾ ਗਿਆ। ਮਤਲਬ ਇਹ ਹੈ ਕਿ ਡਿਪੈਂਡਿੰਗ ਔਨ ਕਿਹੜੇ ਦਿਨ ਕੰਮ ਕਿਹੜੇ ਰੂਟ 'ਤੇ ਜ਼ਿਆਦਾ ਹੈ, ਜਿਹੜੇ ਕੁਝ ਡਿਲੀਵਰੀ ਵਰਕਰਸ ਪੋਸਟਲ ਵਰਕਰਸ ਹੋਣਗੇ ਉਹਨਾਂ ਦਾ ਰੂਟ ਉਹਦੇ ਮੁਤਾਬਕ ਚੇਂਜ ਹੋ ਸਕਦਾ। ਇੱਕ ਤਾਂ ਉਹ ਵਾਲੀ ਤਜਵੀਜ਼ ਉਹ 'ਚ ਹੈਗੀ ਆ। ਜਿਹੜੀ ਪਹਿਲਾਂ ਔਫਰ ਦਿੱਤੀ ਸੀ ਕੈਨੇਡਾ ਪੋਸਟ ਨੇ ਜਦੋਂ ਪਿਛਲੇ ਸਾਲ ਨਵੰਬਰ ਦਸੰਬਰ 'ਚ ਹੜਤਾਲ ਹੋਈ ਸੀ ਉਹਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਇੰਕਲੂਡ ਕੀਤੀਆਂ ਗਈਆਂ ਸੀ ਉਹ ਕੱਲ੍ਹ ਪੇਸ਼ ਕੀਤੀਆਂ ਗਈਆਂ ਔਫਰ ਦੇ ਵਿੱਚੋਂ ਵਿਦਡਰਾਅ ਕਰ ਲਈਆਂ ਗਈਆਂ ਨੇ। ਮਸਲਨ ਨਵੇਂ ਹੈਲਥ ਬੈਨੀਫਿਟਸ ਪਲਾਨ ਦੀ ਗੱਲ ਹੋਈ ਸੀ ਪਹਿਲਾਂ, ਉਹ ਨਹੀਂ ਹੈ ਇਹਦੇ ਵਿੱਚ। ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵਾਲੇ ਬੈਨੀਫਿਟਸ ਨੇ ਅਤੇ ਡਿਫਾਈਨਡ ਪੈਨਸ਼ਨ ਬੈਨੀਫਿਟ ਪਲਾਨ ਵਾਲੀ ਗੱਲ ਸੀਗੀ, ਉਹ ਵਾਲੀਆਂ ਜਿਹੜੀਆਂ ਪਹਿਲਾਂ ਪੇਸ਼ਕਸ਼ਾਂ ਕੀਤੀਆਂ ਸੀ ਉਹ ਕੱਲ੍ਹ ਵਾਲੀ ਔਫਰ ਦੇ ਵਿੱਚੋਂ ਮਨਫੀ ਸੀਗੀਆਂ, ਉਹਦਾ ਹਿੱਸਾ ਨਹੀਂ ਸਨ। ਪਰ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਇਹ ਔਫਰ ਜਦੋਂ ਕੱਲ੍ਹ ਸਾਡੇ ਸਮੇਂ ਮੁਤਾਬਕ ਇਟ ਵਾਸ ਸਟਿਲ ਮੋਰਨਿੰਗ ਟਾਈਮ, ਮਤਲਬ 10:30 ਵਜੇ ਸੀ ਜਦੋਂ ਯੂਨੀਅਨ ਨੂੰ ਇਹ ਔਫਰ ਭੇਜੀ ਜਾਂਦੀ ਆ। ਯੂਨੀਅਨ ਉਸ ਤੋਂ ਬਾਅਦ ਕਹਿੰਦੀ ਹੈ ਕਿ ਸਾਨੂੰ 2 ਹਫ਼ਤੇ ਦਾ ਸਮਾਂ ਦੇ ਦਿਉ, ਅਸੀਂ ਇਹਦੀ ਪ੍ਰੋਪਰ ਨਜ਼ਰਸਾਨੀ ਕਰ ਲਈਏ। ਅਤੇ ਕੈਨੇਡਾ ਪੋਸਟ ਦਾ ਕਹਿਣਾ ਕਿ 2 ਹਫ਼ਤੇ ਦਾ ਸਮਾਂ ਕੋਈ ਨਹੀਂ ਮਿਲਣਾ, ਡਿਲੇ ਨਹੀਂ ਕੀਤਾ ਜਾਣਾ। ਸੋ ਕੀ ਅੱਜ ਕੋਈ ਸਹਿਮਤੀ ਬਣਦੀ ਆ? ਜੇ ਸਹਿਮਤੀ ਨਹੀਂ ਬਣਦੀ ਤਾਂ ਕੱਲ੍ਹ ਜਦੋਂ ਅਸੀਂ ਵਾਸਤੂ ਜੀ ਗੱਲ ਕਰ ਰਹੇ ਹੋਵਾਂਗੇ ਉਦੋਂ ਹੜਤਾਲ ਚੱਲਦੀ ਹੋਊਗੀ। ਫਿਰ
ਫਿਰ ਦੇਖਣਾ ਇਹ ਹੋਏਗਾ, ਜੇਕਰ ਇਹ ਹੜਤਾਲ ਹੁੰਦੀ ਹੈ ਦੇਖਣਾ ਹੋਏਗਾ ਕਿ ਸਰਕਾਰ ਇਹਦੇ ਨਾਲ ਕਿਵੇਂ ਨਜਿੱਠਦੀ ਹੈ, ਕਿਉਂਕਿ ਨਵੀਂ ਸਰਕਾਰ ਹੈ, ਨਵੀਂ ਕੈਬਨਿਟ ਹੈ, ਨਵੇਂ ਮੰਤਰੀ ਨੇ ਅਤੇ ਲੇਬਰ ਦੇ ਮਿਨਿਸਟਰ ਹੁਣ ਸੈਕਰਟਰੀ ਆਫ ਸਟੇਟ ਨੇ, ਜੂਨੀਅਰ ਮਿਨਿਸਟਰ ਨੇ
ਜੀ,
ਅਤੇ ਜਿਹੜੇ ਫੁੱਲ ਟਾਈਮ ਮਿਨਿਸਟਰ ਨੇ ਉਹ ਫੋਰ ਜੋਬਸ ਐਂਡ ਫੈਮਿਲੀਜ਼ ਨੇ, ਪੈਟੀ ਹਾਈਡੂ
ਜੀ। ਅਤੇ ਨਵੇਂ ਮੰਤਰੀਆਂ ਨੂੰ ਕੰਮਕਾਜ ਕਰਨ ਲਈ ਜਿਹੜੇ ਮਾਰਚਿੰਗ ਆਰਡਰਸ ਦਿੱਤੇ ਜਾਂਦੇ ਨੇ ਵਾਸੂ ਜੀ, ਉਹ ਇੱਕ ਜਿਹੜੀਆਂ ਮੈਂਡੇਟ ਲੈਟਰਸ ਹੋਇਆ ਕਰਦੀਆਂ ਨੇ। ਉਹ ਕਿਉਂਕਿ ਪਹਿਲਾਂ ਕੀ ਹੁੰਦਾ ਰਿਹਾ ਪਿਛਲੇ ਸਾਲਾਂ ਦੌਰਾਨ ਕਿ ਜਦੋਂ ਨਵੀਂ ਕੈਬਨਿਟ ਨਿਯੁਕਤ ਹੁੰਦੀ ਆ ਜਾਂ ਕੈਬਨਿਟ ਰੀਸ਼ਫਲਿੰਗ ਹੁੰਦੀ ਆ ਉਹਦੇ ਵਿੱਚ ਨਵੇਂ ਬਣੇ ਮੰਤਰੀਆਂ ਨੂੰ ਇੱਕ ਕਹਿ ਲਓ ਉਹਨਾਂ ਦੇ ਡਿਪਾਰਟਮੈਂਟ ਨਾਲ ਸੰਬੰਧਿਤ ਇੱਕ ਚਿੱਠੀ ਦਿੱਤੀ ਜਾਂਦੀ ਆ ਕਿ ਤੁਸੀਂ ਪਹਿਲ ਦੇ ਆਧਾਰ 'ਤੇ ਫਲਾਣੇ 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 ਕੰਮ ਕਰਨੇ ਨੇ। ਬੇਸਿਕਲੀ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨੂੰ ਕੁਝ ਤਰਜੀਹਾਂ ਦਿੱਤੀਆਂ ਜਾਂਦੀਆਂ ਨੇ ਕਿ ਆਹ ਤੁਹਾਡਾ ਇੱਕ ਫਰੇਮਵਰਕ ਰਹੇਗਾ, ਇਹਨਾਂ ਚੀਜ਼ਾਂ 'ਤੇ ਅਸੀਂ ਪਹਿਲ ਦੇ ਆਧਾਰ 'ਤੇ ਕੰਮ ਕਰਨਾ।
ਬਿਗ ਬੌਸ ਚਾਹਤੇ ਹੈ?
ਹਾਂ, ਪਰ ਬਿਗ ਬੌਸ ਨੇ ਐਤਕੀ ਇੱਕ ਸਾਂਝੀ ਜਿਹੀ ਲਿਸਟ ਸਾਂਝੀ ਜਾਰੀ ਕਰਤੀ। ਇੱਕ ਵਾਸ ਵੀ ਕਹਾਵਤ ਹੈ ਵੀ ਕਈ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾ ਕਰਦਾ। ਸੋ ਕਿਤੇ ਜਿਹੜੀਆਂ ਸਰਕਾਰ ਦੀਆਂ ਤਰਜੀਹਾਂ ਨੇ ਉਹ ਹੁਣ ਕਈ ਘਰਾਂ ਦਾ ਪ੍ਰਾਹੁਣਾ ਤਾਂ ਨਹੀਂ ਬਣ ਕੇ ਰਹਿ ਜੂ
ਯਾ। ਸੋ ਜਿਹੜੀ ਮੈਂਡੇਟ ਲੈਟਰਸ ਵਾਲੀ ਪਿਰਤ ਹੈ ਜਸਟਿਨ ਟਰੂਡੋ ਨੇ ਸ਼ੁਰੂ ਕੀਤੀ 2015 ਵਿੱਚ, ਆਪਣੀ ਪਹਿਲੀ ਟਰਮ ਦੌਰਾਨ ਤਾਂ ਹਰ ਸਾਲ ਹੀ ਆਪਣੀ ਕੈਬਨਿਟ ਨੂੰ ਵੱਖੋ ਵੱਖਰੇ ਮੰਤਰੀਆਂ ਨੂੰ ਉਹਨਾਂ ਦੇ ਕੰਮ ਦੇ ਮੁਤਾਬਕ ਮੈਂਡੇਟ ਲੈਟਰਸ ਦਿੰਦੇ ਰਹੇ ਕਿ ਇਸ ਸਾਲ ਤੁਸੀਂ ਆਹ ਕੰਮ ਕਰਨਾ, ਇਸ ਸਾਲ ਤੁਸੀਂ ਆਹ ਕੰਮ ਕਰਨਾ।
ਚਿੱਠੀਆਂ ਪ੍ਰਧਾਨ ਮੰਤਰੀ ਨੇ ਲਿਖ ਮੰਤਰੀਆਂ ਨੂੰ ਪਾਈਆਂ
ਤੇ ਉਹਨਾਂ ਨੂੰ ਜਨਤਕ ਵੀ ਕੀਤਾ ਤੇ ਜਨਤਕ ਕਰਨਾ ਸੀ, ਉਸ ਕਰਕੇ ਫਿਰ ਸਵਾਲ ਬਹੁਤ ਜ਼ਿਆਦਾ ਚੁੱਕੇ ਜਾਣ ਲੱਗ ਪਏ ਕਿ ਤੁਸੀਂ ਚਿੱਠੀ ਤਾਂ ਲਿਖ ਦਿੰਦੇ ਹੋ, ਕੰਮ ਤਾਂ ਹੋ ਨਹੀਂ ਰਹੇ। ਫਿਰ ਸਰਕਾਰ ਨੇ ਉਸ ਤੋਂ ਬਾਅਦ ਟਰੈਕਰ ਵੀ, ਇੱਕ ਆਨਲਾਈਨ ਟਰੈਕਰ ਵੀ ਲਗਾਤਾ ਕਿ ਦੇਖੋ ਜੀ ਮੈਂਡੇਟ ਲੈਟਰ ਦੇ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੇ ਦੇਖ ਲਓ ਕਿੰਨੇ ਕਿੰਨੇ ਕੰਮ ਪੂਰੇ ਹੋਏ, ਕਿੰਨੇ ਨਹੀਂ ਹੋਏ। ਲੋਕਾਂ ਨੇ ਫਿਰ ਵੀ ਕਿੰਤੂ ਪ੍ਰੰਤੂ ਕਰਨਾ ਜਾਰੀ ਰੱਖਿਆ ਕਿ ਜੀ ਤੁਸੀਂ ਉਹ ਟਰੈਕਰ ਦੇ ਵਿੱਚ ਲਿਖਤਾ ਕੰਮ ਕੰਪਲੀਟ ਹੋ ਗਿਆ ਪਰ ਕੰਮ ਤਾਂ ਕੰਪਲੀਟ ਹੋਇਆ ਨਹੀਂ। ਸੋ ਇਸ ਤਰ੍ਹਾਂ ਉਹ ਅਕਾਊਂਟੇਬਿਲਿਟੀ ਦੇ ਲਿਹਾਜ਼ ਤੋਂ ਦੇਖਿਆ ਜਾਏ ਤਾਂ ਵਧੀਆ ਚੀਜ਼ ਸੀ ਪਰ
ਪ੍ਰੈਕਟੀਕਲ
ਸਰਕਾਰ ਲਈ ਉਹ ਸਿਰਦਰਦ ਵੀ ਬਣਿਆ ਹੋਇਆ ਸੀ। ਤੇ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਆਪਾਂ ਇਹ ਰੇੜਕਾ ਹੀ ਖਤਮ ਕਰ ਦੇਣਾ ਕਿਉਂਕਿ ਡਗ ਫੋਰਡ ਨੇ ਵੀ ਇੱਦਾਂ ਹੀ ਕੀਤਾ ਨਾ ਵਿਜੇ ਜੀ। ਡਗ ਫੋਰਡ ਨੇ ਵੀ ਮੈਂਡੇਟ ਲੈਟਰਸ ਜਾਰੀ ਨਹੀਂ ਕੀਤੇ, ਉਹਨਾਂ ਦਾ ਵਿਰੋਧ ਹੋਇਆ ਕਿ ਮੈਂਡੇਟ ਲੈਟਰਸ ਕਿਉਂ ਨਹੀਂ ਜੀ, ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹਨਾਂ ਦੇ ਜਿਹੜੇ ਸੂਬਾਈ ਕੈਬਨਿਟ ਮੰਤਰੀ ਨੇ ਉਹ ਕੀ ਕੰਮ ਕਰ ਰਹੇ ਨੇ। ਤੇ ਫਿਰ ਸੁਪਰੀਮ ਕੋਰਟ ਆਫ ਕੈਨੇਡਾ ਤੱਕ ਗੱਲ ਗਈ ਸੀ, ਉੱਥੇ ਡਗ ਫੋਰਡ ਉਹ ਚੈਲੰਜ ਜਿੱਤ ਗਏ ਸਨ। ਉਹਨਾਂ ਨੇ ਸੁਪਰੀਮ ਕੋਰਟ ਆਫ ਕੈਨੇਡਾ ਨੇ ਰੂਲ ਕੀਤਾ ਸੀ ਕਿ ਜੋ ਕੈਬਨਿਟ ਸੀਕ੍ਰੇਸੀ ਹੈ ਉਹ ਡੈਮੋਕ੍ਰੇਸੀ ਵਾਸਤੇ ਬੜੀ ਇੰਪੋਰਟੈਂਟ ਆ, ਇਸ ਕਰਕੇ ਵੀ ਜੇ ਕੋਈ ਲੀਡਰ ਕਹਿੰਦਾ ਵੀ ਅਸੀਂ ਇਸ ਤਰ੍ਹਾਂ ਮੈਂਡੇਟ ਲੈਟਰਸ ਪਬਲਿਸ਼ ਨਹੀਂ ਕਰਨੀਆਂ, ਦੈਨ ਦੇ ਹੈਵ ਦਾ ਰਾਈਟ ਟੂ ਡੂ ਸੋ। ਆਈ ਥਿੰਕ ਫਿਰ ਉੱਥੋਂ ਥੋੜੀ ਇੰਸਪੀਰੇਸ਼ਨ ਡਰਾ ਕਰਕੇ ਮਾਰਕ ਕਾਰਨੀ ਨੇ ਵੀ ਕਿਹਾ ਵੀ ਚਲੋ ਆਪਾਂ ਵੀ ਫਿਰ ਮੈਂਡੇਟ ਲੈਟਰਸ ਵਾਲਾ ਕੰਮ ਹੀ ਖਤਮ ਕਰ ਦਿੰਦੇ ਹਾਂ,
ਤੇ
ਉਹਨਾਂ ਨੇ ਇੱਕ ਯੂਨੀਫਾਈਡ ਕਹਿ ਲਓ ਇੱਕ ਮੈਂਡੇਟ ਲੈਟਰ ਸਾਂਝੀ ਕੀਤੀ ਹੈ ਫੋਰ ਦਾ ਇੰਟਾਇਰ ਕੈਬਨਿਟ। ਤੇ ਉਹ ਕਹਿੰਦੇ ਇਹਦੇ ਨਾਲ ਸਾਡਾ ਵੀ ਇਹ ਪਤਾ ਲੱਗਦਾ ਹੈ ਕਿ ਸਾਡੀ ਜੋ ਸੋਚ ਹੈ, ਸਾਡਾ ਜੋ ਸਾਡਾ ਫੋਕਸ ਬੜਾ ਕਹਿੰਦੇ ਯੂਨੀਫਾਈਡ ਹੈ, ਉਹਦੇ ਵਿੱਚ 7 ਪ੍ਰਾਥਮਿਕਤਾਵਾਂ ਦਾ ਜ਼ਿਕਰ ਕੀਤਾ ਗਿਆ।
ਹਾਂ, ਸੋ 7 ਇੱਕੋ ਲਿਸਟ ਜਾਰੀ ਕਰ ਦਿੱਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਇਹਦਾ ਮਕਸਦ ਸਿਰਫ ਇਹ ਆ ਵੀ ਅਸੀਂ ਸਾਰੇ ਇੱਕੋ ਫੋਕਸ ਨੂੰ, ਇੱਕੋ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਾਂਗੇ। ਉਹਦੇ ਵਿੱਚ ਵਾਸੂ ਜੀ ਨਵੀਂ ਇਕਨੋਮਿਕ ਅਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਅਮਰੀਕਾ ਦੇ ਨਾਲ ਜਿਹੜੀ ਤਿਆਰ ਅਤੇ ਜਿਹੜੇ ਐਲਾਈਜ਼ ਨੇ ਆਲ ਓਵਰ ਦਾ ਵਰਲਡ, ਉਹਨਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਬਿਹਤਰ ਕਰਨਾ। ਸੋ ਬੇਸਿਕਲੀ ਸਾਰੇ ਮੰਤਰੀਆਂ ਨੂੰ ਇਹ ਜਿਹੜੀਆਂ 7 ਚੀਜ਼ਾਂ ਨੇ ਵੀ ਤੁਸੀਂ ਆਪਣੇ ਡਿਪਾਰਟਮੈਂਟਸ ਦੇ ਵਿੱਚ ਅਸੈਸ ਕਰੋ ਕਿ ਤੁਸੀਂ ਕਿਵੇਂ ਵਧੀਆ ਤਰੀਕੇ ਨਾਲ ਗਵਰਨ ਕਰ ਸਕਦੇ ਹੋ। ਇਹਨਾਂ 7 ਪੁਆਇੰਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਦਿੱਤੇ ਗਏ ਨੇ, ਜਿਹਦੇ ਵਿੱਚੋਂ ਪਹਿਲੀ ਗੱਲ ਇਹ ਆ ਕਿ ਅਮਰੀਕਾ ਦੇ ਨਾਲ ਸਿਕਿਉਰਿਟੀ ਅਤੇ ਇਕਨੋਮਿਕ ਰਿਲੇਸ਼ਨਸ਼ਿਪ ਨੂੰ ਬਿਹਤਰ ਕਰਨਾ, ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਨੂੰ ਲਾਗੂ ਕਰਨਾ, ਅਤੇ ਬਾਕੀ ਦੁਨੀਆ ਭਰ ਦੇ ਹੋਰ ਮੁਲਕਾਂ ਦੇ ਨਾਲ ਇਹ ਲਾਗੂ ਕਰਵਾਉਣੀ।
ਸੋ ਦਿਸ ਇਜ਼ ਪ੍ਰਾਇਓਰਿਟੀ ਨੰਬਰ 1
ਜੀ।
ਦੂਜੇ ਨੰਬਰ 'ਤੇ ਲਿਖਿਆ 1 ਕੈਨੇਡੀਅਨ ਇਕੋਨਮੀ। ਸੋ ਜੋ ਜਸਟ ਮਾਰਕ ਕਾਰਨੀ ਕਾਫ਼ੀ ਸਮੇਂ ਤੋਂ ਸ਼ੁਰੂ ਤੋਂ ਹੀ ਗੱਲ ਕਰ ਰਹੇ ਨੇ ਕਿ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਦੀ ਲੋੜ ਆ, ਕਿ ਅਸੀਂ ਜੋ ਸੂਬਿਆਂ ਨੇ ਵਪਾਰ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਅੜਿੱਕੇ ਪਾਏ ਹੋਏ ਨੇ ਉਹਨਾਂ ਨੂੰ ਹਟਾਉਣਾ, ਕਿ ਅਮਰੀਕਾ ਜਿੰਨਾ ਸਾਡੀ ਇਕੋਨਮੀ ਦੇ ਵਿੱਚੋਂ ਸਾਡੇ ਕੋਲੋਂ ਖੋ ਰਿਹਾ
ਜੀ,
ਉਹਦੇ ਨਾਲੋਂ ਕਿਤੇ ਜ਼ਿਆਦਾ ਅਸੀਂ ਆਪਣੀ ਇਕੋਨਮੀ ਦੇ ਵਿੱਚ ਆਪ ਐਡ ਕਰ ਸਕਦੇ ਹਾਂ ਇੱਕ ਦੂਜੇ ਨਾਲ ਵਪਾਰ ਕਰਕੇ
ਜੀ।
ਸੋ ਵੀ ਵਿਲ ਬਿਲਡ 1 ਕੈਨੇਡੀਅਨ ਇਕੋਨਮੀ ਬਾਏ ਰਿਮੂਵਿੰਗ ਬੈਰੀਅਰਸ ਟੂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ। ਸੋ ਇਹ ਇਹਨਾਂ ਨੇ ਜਿਹੜੀ ਪ੍ਰਾਥਮਿਕਤਾ ਨੰਬਰ 2 ਰੱਖੀ ਹੈ, ਪ੍ਰਾਇਓਰਟੀ ਨੰਬਰ 2।
ਤੀਜੇ ਨੰਬਰ 'ਤੇ ਗੱਲ ਕਹੀ ਗਈ ਹੈ ਕਿ ਬ੍ਰਿੰਗਿੰਗ ਡਾਊਨ ਕੋਸਟਸ ਫੋਰ ਕੈਨੇਡੀਅਨਸ ਐਂਡ ਹੈਲਪਿੰਗ ਦਮ ਗੈਟ ਅਹੈਡ, ਕਿਉਂਕਿ ਕੋਸਟ ਆਫ ਲਿਵਿੰਗ ਦਾ ਜਿਹੜਾ ਮੁੱਦਾ ਉਹ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੂ ਰਿਹਾ, ਅਤੇ ਲੋਕਾਂ ਨੂੰ ਪਤਾ ਵੀ ਖਰਚੇ ਕਿਸ ਕਦਰਾਂ ਨੂੰ ਤੰਗ ਕਰਦੇ ਪਏ ਨੇ। ਇਟਸ ਵੈਰੀ ਡਿਫੀਕਲਟ, ਜਿੰਨਾ ਪੈਸਾ ਆਉਂਦਾ, ਜਿੰਨਾ ਬੰਦਾ ਕੋਈ ਵਧੀਆ ਤੋਂ ਵਧੀਆ ਤਨਖਾਹ 'ਤੇ ਵੀ ਕੰਮ ਕਰ ਰਿਹਾ ਹੋਵੇ, ਬੰਦਾ ਕਹਿੰਦਾ ਵੀ ਇਟਸ ਡਿਫੀਕਲਟ ਟੂ ਗੈਟ ਅਹੈਡ, ਵੀ ਪੈਸੇ ਬਚਦੇ ਕੋਈ ਨਹੀਂ, ਜਿੰਨੇ ਪੈਸੇ ਆਉਂਦੇ ਨੇ ਉਨੇ ਹੀ ਖਰਚਿਆਂ ਦੇ ਵਿੱਚ ਨਿਕਲ ਜਾਂਦੇ ਨੇ। ਸੋ ਕੋਸਟ ਆਫ ਲਿਵਿੰਗ ਘਟਾਉਣ ਦੀ ਗੱਲ ਤੀਜੇ ਨੰਬਰ 'ਤੇ ਲਿਖੀ ਗਈ ਹੈ,
ਅਤੇ ਚੌਥੇ ਨੰਬਰ 'ਤੇ ਹਾਊਸਿੰਗ ਅਫੋਰਡੇਬਿਲਿਟੀ ਦੀ ਗੱਲ ਕੀਤੀ ਗਈ ਸਪੈਸੀਫਿਕਲੀ, ਹਾਊਸਿੰਗ ਸਪਲਾਈ ਵਧਾਉਣ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਬਾਏ ਪਬਲਿਕ ਪ੍ਰਾਈਵੇਟ ਕੋਆਪਰੇਸ਼ਨ ਦੇ ਨਾਲ। ਉਹਨਾਂ ਨੇ ਕਿਹਾ ਕਿ ਮਾਡਰਨ ਹਾਊਸਿੰਗ ਇੰਡਸਟਰੀ ਨੂੰ ਅਸੀਂ ਕੈਟਲਾਈਜ਼ ਕਰਾਂਗੇ ਬਾਏ ਕ੍ਰੀਏਟਿੰਗ ਨਿਊ ਕਰੀਅਰਸ ਇਨ ਸਕਿੱਲ ਟ੍ਰੇਡਸ। ਸੋ ਹਾਊਸਿੰਗ ਸਪਲਾਈ ਵਧਾਉਣੀ ਅਤੇ ਹਾਊਸਿੰਗ ਅਫੋਰਡੇਬਿਲਿਟੀ ਲੈ ਕੇ ਆਉਣੀ।
ਪੰਜਵੇਂ ਨੰਬਰ 'ਤੇ ਗੱਲ ਕੀਤੀ ਹੈਗੀ ਆ ਕਿ ਪ੍ਰੋਟੈਕਟਿੰਗ ਕੈਨੇਡਾ ਸੋਵਰਨਟੀ ਐਂਡ ਕੀਪਿੰਗ ਕੈਨੇਡੀਅਨ ਸੇਫ by strengthening the Canadian armed forces, securing our borders, and reinforcing law enforcement.
So jehdi akhirli gall hai ohde naal public safety nu
public safety nu jodda. So it's not just border te surakhya, Canadian sovereignty di surakhya, kyunki America vallon jis tarah de dhamkiyan ne, ya largely speaking Arctic circle de vichon jis tarah de khatre hun aunde saalan ch darpesh ho sakde ne, ohde naal within the country jehdi kinni var gall hundi hai ਕਿ ਸਾਨੂੰ ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ, ਜਿਹੜਾ ਬਾਕੀ ਦਾ ਡਰੱਗਸ ਵਾਲਾ ਕ੍ਰਾਈਮ ਹੈ, ਗਨ ਕ੍ਰਾਈਮ ਆ, ਉਹਦੇ ਨਾਲ ਕਿਵੇਂ ਨਜਿੱਠਣਾ। ਸੋ ਉਹ ਸਪੈਸੀਫਿਕਲੀ ਤਾਂ ਨਹੀਂ ਲਿਖਿਆ, ਪਰ ਉਹਨਾਂ ਸ਼ਬਦਾਂ ਦੇ ਵਿੱਚ ਜਿਹੜੀ ਉਹ ਰੀਇਨਫੋਰਸਿੰਗ ਲਾਅ ਐਨਫੋਰਸਮੈਂਟ, ਉਹਦੇ ਵਿੱਚੋਂ ਉਹੀ ਗੱਲ ਝਲਕ ਪੈਂਦੀ ਹੈ।
ਬੇਸਿਕਲੀ ਨੈਸ਼ਨਲ ਡਿਫੈਂਸ ਐਂਡ ਪਬਲਿਕ ਸੇਫਟੀ ਉਹ ਗੱਲ ਵਿੱਚ ਮੈਂਸ਼ਨ ਹੋ ਗਈ। ਅਗਲਾ ਪੁਆਇੰਟ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੈ। ਉਹਨਾਂ ਨੇ ਲਿਖਿਆ, ਕਹਿੰਦੇ ਕਿ ਦੁਨੀਆ ਭਰ ਦੇ ਵਿੱਚੋਂ ਜਿਹੜਾ ਬੈਸਟ ਟੈਲੈਂਟ ਆ ਅਸੀਂ ਉਹਨੂੰ ਅਟਰੈਕਟ ਕਰਨਾ ਜਾਰੀ ਰੱਖਣਾ, ਬਟ ਐਟ ਦ ਸੇਮ ਟਾਈਮ ਇਮੀਗ੍ਰੇਸ਼ਨ ਲੈਵਲ ਨੂੰ ਅਸੀਂ ਸਸਟੇਨੇਬਲ ਲੈਵਲ 'ਤੇ ਕਹਿੰਦੇ ਵਾਪਸ ਲੈ ਕੇ ਆਉਣਾ। ਕਿ ਇਮੀਗ੍ਰੇਸ਼ਨ ਬੇਸਿਕਲੀ ਕਹਿ ਰਹੇ ਨੇ ਕਿ ਅਸੀਂ ਸਹਿੰਦੀ ਕਰਨੀ ਆ, ਘਟਾਵਾਂਗੇ ਥੋੜ੍ਹੀ ਜਿਹੀ, ਪਰ ਬੈਸਟ ਟੈਲੈਂਟ ਨੂੰ ਅਸੀਂ ਕੈਨੇਡਾ ਦੇ ਵਿੱਚ ਲਿਆ ਕੇ ਆਉਣਾ ਜਾਰੀ ਰੱਖਾਂਗੇ। ਪਰ ਸਵਾਲ ਵਿਜੇ ਜੀ ਫਿਰ ਉਹੀ ਹੈ ਕਿ ਤੁਸੀਂ ਬੈਸਟ ਟੈਲੈਂਟ ਨੂੰ ਕੈਨੇਡਾ ਲੈ ਤਾਂ ਆਉਂਦੇ ਹੋ, ਪਰ ਕੀ ਉਹਨਾਂ ਕੋਲੋਂ ਕੰਮ ਵੀ
ਕਰਾਉਂਦੇ?
ਕੰਮ ਤਾਂ ਕਰਨ ਨਹੀਂ ਦਿੰਦੇ, ਲਾਇਸੈਂਸ ਤਾਂ ਫਿਰ ਦਿੰਦੇ ਨਹੀਂ, ਅਤੇ ਜਿਹੜੇ ਅੜਿੱਕੇ ਨੇ ਹੈਲਥ ਕੇਅਰ ਵਰਕਰਸ ਨੂੰ ਲੈ ਕੇ, ਉਹਦੇ ਬਾਰੇ ਅਸੀਂ ਸਮੇਂ ਸਮੇਂ 'ਤੇ ਗੱਲ
ਕੀਤੀ ਹੈ। ਕਿੰਨੇ ਜਾਣੇ ਇੱਥੋਂ ਅੱਕ ਕੇ ਫਿਰ ਕਹਿੰਦੇ ਅਮਰੀਕਾ ਚਲੇ ਜਾਓ, ਉੱਥੇ ਇਟਸ ਈਜ਼ੀਅਰ ਟੂ ਵਰਕ ਇਨ ਯੂਅਰ ਫੀਲਡ। ਲਾਸਟ ਗੱਲ ਵਸੂ ਜੀ 'ਚ ਲਿਖੀ ਗਈ ਹੈ ਕਿ ਸਰਕਾਰ ਦੇ ਜਿਹੜੇ ਖਰਚੇ ਨੇ, ਸਰਕਾਰੀ ਓਪਰੇਸ਼ਨ ਦੇ ਵਿੱਚ ਖਰਚੇ ਨੇ, ਉਹਨਾਂ ਨੂੰ ਘਟਾਈਏ ਤਾਂ ਕਿ ਜ਼ਿਆਦਾ ਇਨਵੈਸਟਮੈਂਟ ਕੀਤੀ ਜਾ ਸਕੇ ਲੋਕਾਂ ਦੇ ਵਿੱਚ, ਬਿਜ਼ਨਸਿਸ ਦੇ ਵਿੱਚ, ਸੋ ਦੈਟ ਕੈਨੇਡਾ G7 ਦੇ ਵਿੱਚ ਸਭ ਤੋਂ ਮਜ਼ਬੂਤ ਇਕੋਨਮੀ ਬਣ ਸਕੇ। ਸੋ ਇਹ ਵੀ ਜਿਹੜੀ ਗੱਲ ਹੈਗੀ ਆ, ਮਾਰਕ ਕਾਰਨੀ ਕਰਦੇ ਰਹੇ ਨੇ ਕਿ ਸਰਕਾਰੀ ਖਰਚੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਵਾਧਾ ਹੋਇਆ। ਕੀ ਸੀਗਾ ਕਿ 9% ਦਾ ਵਾਧਾ ਹੁੰਦਾ ਰਿਹਾ ਹਰ ਸਾਲ, ਇਹੋ ਜਿਹੀ ਗੱਲ ਕੀਤੀ ਸੀ ਨਾ ਉਹਨਾਂ ਨੇ ਕਿ ਗਵਰਨਮੈਂਟ ਸਪੈਂਡਿੰਗ ਦੇ ਵਿੱਚ ਐਵਰੀ ਈਅਰ 9% ਦਾ ਵਾਧਾ ਹੁੰਦਾ ਰਿਹਾ ਪਿਛਲੇ ਸਾਲਾਂ 'ਚ। ਉਸ ਵਾਧੇ ਨੂੰ ਘਟਾ ਕੇ 2% 'ਤੇ ਲੈ ਕੇ ਆਉਣਾ ਚਾਹੁੰਦੇ ਨੇ ਮਾਰਕ ਕਾਰਨੀ। ਸੋ ਇਹ ਗੱਲਾਂ ਕੀਤੀਆਂ ਗਈਆਂ। ਕਈਆਂ ਦਾ ਇਹ ਕਹਿਣਾ ਕਿ ਇਹ ਫੋਕੇ ਫੈਂਟਰ ਨੇ, ਇਹਦੇ ਵਿੱਚ ਕੋਈ ਸਪਸ਼ਟ ਸਪੈਸੀਫਿਕ ਕੰਮ ਨਹੀਂ ਹੈ। ਇਹ ਜਿਵੇਂ ਆਈਡੀਅਲਿਸਟਿਕ ਜੀਆਂ ਗੱਲਾਂ ਹੁੰਦੀਆਂ ਨੇ ਨਾ, ਕਿ ਮੀਨਿੰਗਲੈਸ ਵਰਚੂ
ਜਨੈਰਿਕ ਨੇ, ਬਹੁਤ ਜ਼ਿਆਦਾ
ਜਨੈਰਿਕ ਨੇ।
ਸੋ ਇਹ ਤਾਂ ਚੋਣ ਵਾਅਦੇ ਹੀ ਨੇ ਜਿਹੜੇ ਉਹਨਾਂ ਨੇ ਇਸ। ਸੋ ਬੇਸਿਕਲੀ ਮੈਨੂੰ ਲੱਗਦਾ ਹੈਡਲਾਈਨ ਇਹ ਹੈ ਕਿ ਮੈਂਡੇਟ ਲੈਟਰਸ ਇਸ਼ੂ ਨਹੀਂ ਕੀਤੇ ਗਏ, ਕਿ ਇਹ ਹੈਡਲਾਈਨ ਇਹ ਨਾ ਬਣੇ। ਹੈਡਲਾਈਨ ਇਹ ਬਣੇ ਕਿ ਇੱਕ ਯੂਨੀਫਾਈਡ ਮੈਂਡੇਟ ਲੈਟਰ ਜਾਰੀ ਕਰ ਦਿੱਤੀ ਗਈ, ਇਸ ਕਰਕੇ ਆ 7 ਪੁਆਇੰਟ ਜਿਹੜੇ ਨੇ ਇਹ ਇਕੱਠੇ ਕਰਕੇ ਦੇ ਦਿੱਤੇ ਗਏ। ਪਰ ਇਹਨਾਂ ਵਿੱਚ ਕੋਈ ਖਾਸ ਨਵੀਂ ਗੱਲ ਹੈ ਨਹੀਂ, ਅਤੇ ਕੋਈ ਸਪੈਸੀਫਿਕ ਵੀ ਕੋਈ ਨਵੀਂ ਗੱਲ ਇਹਦੇ ਵਿੱਚ ਨਹੀਂ ਕੀਤੀ ਗਈ। ਵੀ ਮੇਨ ਹੈਡਲਾਈਨ ਤਾਂ ਇਹ ਹੈ ਕਿ ਮਿਨਿਸਟਰੀਜ਼ ਨੂੰ ਮੈਂਡੇਟ ਲੈਟਰਸ ਨਹੀਂ ਦਿੱਤੇ ਗਏ, ਜਿਸ ਤਰ੍ਹਾਂ ਡਗ ਫੋਰਡ ਨੇ ਆਪਣੇ ਮਿਨਿਸਟਰਾਂ ਨੂੰ ਮੈਂਡੇਟ ਲੈਟਰ ਨਹੀਂ ਦਿੱਤੇ।
ਅੱਛਾ, ਇੱਕ ਨਾ ਟ੍ਰੈਡੀਸ਼ਨਲੀ ਕੀ ਹੋਇਆ ਕਰਦਾ ਸੀ, ਮੈਂਡੇਟ ਲੈਟਰ ਜਦੋਂ ਇਸ ਤਰ੍ਹਾਂ ਸਾਰੀ ਕੈਬਨਿਟ ਇਕੱਠੀ ਹੋਣ ਤੋਂ ਬਾਅਦ ਉਹਨਾਂ ਨੂੰ ਦਿੱਤੇ ਜਾਂਦੇ ਸੀ, ਅਤੇ ਮੀਡੀਆ ਨੂੰ ਇਹ ਮੌਕਾ ਦਿੱਤਾ ਜਾਂਦਾ ਸੀ ਵੱਖੋ ਵੱਖਰੇ ਮਿਨਿਸਟਰਸ ਨਾਲ ਸਵਾਲ ਜਵਾਬ ਕਰਨ ਦਾ, ਕਿ ਤੁਹਾਨੂੰ ਮੈਂਡੇਟ ਲੈਟਰ ਮਿਲਿਆ, ਤੁਹਾਨੂੰ ਆਹ ਕੰਮ ਕਰਨ ਨੂੰ ਕਿਹਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ। ਕੱਲ੍ਹ ਕਿਸੇ ਵੀ ਕੈਬਨਿਟ ਮੰਤਰੀ ਦੇ ਨਾਲ ਮੀਡੀਆ ਨੂੰ ਗੱਲ ਕਰਨ ਦਾ ਮੌਕਾ ਨਹੀਂ ਬਣਿਆ, ਜੇ ਮੀਡੀਆ ਮੂਹਰੇ ਕੋਈ ਆਏ, ਜੇ ਮੀਡੀਆ ਨਾਲ ਕੋਈ ਮੁਖਾਤਬ ਹੋਇਆ, ਦੈਟ ਵਾਜ਼ ਓਨਲੀ ਦ ਪ੍ਰਾਈਮ ਮਿਨਿਸਟਰ। ਸੋ ਮਾਰਕ ਕਾਰਨੀ ਨੇ ਹੀ ਅੱਗੇ ਆ ਕੇ ਮੂਹਰੇ ਆ ਕੇ ਸਵਾਲਾਂ ਦਾ ਜਵਾਬ ਦਿੱਤਾ। ਸੋ ਕੀ ਇਹ ਗਵਰਨੈਂਸ ਸਟਾਈਲ ਇਹੋ ਜਿਹਾ ਬਣਦਾ ਜਾ ਰਿਹਾ? ਅਤੇ ਇਟਸ ਆਲ ਗੋਇੰਗ ਟੂ ਬੀ ਅਬਾਊਟ ਮਾਰਕ ਕਾਰਨੀ ਐਂਡ ਨਾਟ ਗਵਰਨੈਂਸ ਬਾਈ ਕੈਬਨਿਟ?
ਕਿਉਂਕਿ ਪਹਿਲਾਂ ਜਿਹੜੀ ਕੈਬਨਿਟ ਦੀ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ ਪਿਛਲੇ ਮੰਗਲਵਾਰ, ਪਿਛਲੇ ਹਫ਼ਤੇ, ਉਸ ਤੋਂ ਬਾਅਦ ਜਿਹੜੇ ਦੋ ਮਿਨਿਸਟਰ ਬੋਲੇ ਸੀ ਅਤੇ ਦੋਨਾਂ ਦਾ ਹੀ ਕਹਿ ਲਓ ਵੀ ਉਹਨਾਂ ਨੇ ਪੁਆੜਾ ਹੀ ਪਾਤਾ ਸੀ ਸਰਕਾਰ ਵਾਸਤੇ। ਫ੍ਰਾਂਸਾ ਫਿਲਿਪ ਚੈਂਪੇਨ ਨੇ ਕਹਿ ਤਾ ਜੀ ਅਸੀਂ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕਰਨੀ, ਬਜਟ ਨਹੀਂ ਆਉਣਾ। ਫਿਰ ਮਾਰਕ ਕਾਰਨੀ ਨੂੰ ਕਲੀਅਰ ਕਰਨਾ ਪਿਆ ਰੋਮ ਵਿੱਚ, ਕਹਿੰਦੇ ਕਿ ਅਸੀਂ ਫੁੱਲ ਬਜਟ ਪ੍ਰੈਜੈਂਟ ਕਰਾਂਗੇ, ਫਾਲ ਦੇ ਵਿੱਚ ਹੀ ਹੋਏਗਾ ਪਰ ਫੁੱਲ ਬਜਟ ਹੋਏਗਾ। ਉਹਦਾ ਬੜਾ ਵਿਵਾਦ ਬਣਿਆ ਰਿਹਾ ਕਿੰਨੇ ਦਿਨ, ਵੀਕਐਂਡ ਤੇ ਜਾ ਕੇ ਗੱਲ ਨੂੰ ਥੋੜੀ ਠੱਲ ਪਈ ਆ, ਪਰ ਅਜੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਸਪਰਿੰਗ ਦੇ ਵਿੱਚ ਵੀ ਕੋਈ ਅਕਾਊਂਟੇਬਿਲਿਟੀ ਹੋਣੀ ਚਾਹੀਦੀ। ਦੂਜੀ ਗੱਲ ਜੋ ਗ੍ਰੈਗਰ ਰਾਬਰਟਸਨ ਨੇ ਕੀਤੀ ਸੀ ਹਾਊਸਿੰਗ ਅਫੋਰਡੇਬਿਲਿਟੀ ਨਾਲ ਸੰਬੰਧਿਤ, ਉਹ ਵੀ ਗੱਲ ਜਿਹੜੀ ਸੀ ਉਹ ਗੋਲਮੋਲ ਜੀ ਹੋ ਗਈ ਤੇ ਉਹਨੂੰ ਲੈ ਕੇ ਵੀ ਕੰਟਰੋਵਰਸੀ ਬਣ ਗਈ।
ਤੀਜੀ ਗੱਲ ਜਿਹੜੀ ਸਟੀਵਨ ਗਬੋਕ ਹੈਗੇ ਸੀ ਜਿਹੜੇ ਕਿ ਹੈਗੇ ਨੇ ਕੈਨੇਡੀਅਨ ਆਇਡੈਂਟੀ ਵਾਲੇ ਮਿਨਿਸਟਰ, ਤੇ ਉਹ ਪਾਈਪਲਾਈਨ ਤੇ ਟਿੱਪਣੀ ਕਰ ਗਏ।
ਸੋ ਜਿਹੜੇ ਜਿਹੜੇ ਮਿਨਿਸਟਰ ਨੇ ਕਿਤੇ ਕਿਤੇ ਜਾ ਕੇ ਗੱਲ ਕੀਤੀ, ਜਿਨ੍ਹਾਂ ਦੀ ਗੱਲ ਕਰਨੀ ਬਣਦੀ ਵੀ ਨਹੀਂ ਸੀ, ਉਹ ਵੀ ਗੱਲ ਕਰ ਗਏ ਮੀਡੀਆ ਨਾਲ, ਤੇ ਸਾਰਿਆਂ ਨੇ ਚਾਨੀ ਚੜਾਇਆ। ਸੋ ਮਾਰਕ ਕਾਰਨੀ ਨੂੰ ਬਾਅਦ ਚ ਪੋਚੇ ਪਾਣੇ ਪਏ। ਸੋ ਕਹਿੰਦੇ ਵੀ ਯਾਰ ਰਫੜੀ ਜਿਹੜਾ ਖਤਮ ਕਰੋ, ਪ੍ਰਾਈਮ ਮਿਨਿਸਟਰ ਹੀ ਬੋਲਣਗੇ।
ਸੋ ਕੱਲ ਉਹੀ ਮੀਡੀਆ ਦੇ ਮੁਖਾਤਬ ਹੋਏ। ਬਾਕੀ ਬਸ ਜੀ ਇਹ ਹੈਗਾ ਕਿ ਇਹ ਦੱਸਿਆ ਗਿਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ, ਮਿਨਿਸਟਰਾਂ ਨੂੰ ਕਿਹਾ ਗਿਆ ਕਿ ਇਹ ਦੇਖੋ ਕਿ ਤੁਸੀਂ ਆਪੋ ਆਪਣੇ ਡਿਪਾਰਟਮੈਂਟਸ ਦੇ ਰਾਹੀਂ, ਆਪੋ ਆਪਣੀਆਂ ਮਿਨਿਸਟਰੀਜ਼ ਦੇ ਰਾਹੀਂ ਇਹਨਾਂ 7 ਪੁਆਇੰਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹੋ ਜਿਹਾ ਸਟਰਕਚਰ ਤਿਆਰ ਕਰਨਾ, ਤੁਸੀਂ ਕਿਵੇਂ ਗਵਰਨ ਕਰਨਾ। ਅਤੇ ਨਾਲ ਹੀ ਇਹ ਵੀ ਕਿਹਾ ਕਿ ਕਾਰਨੀ ਵੱਲੋਂ ਇਹ ਐਕਸਪੈਕਟ ਕੀਤਾ ਜਾਂਦਾ ਕਿ ਹਰ ਕਮੇਟੀ ਜਿਹੜੀ ਕਿ ਕਮੇਟੀ ਦਾ ਕੋਈ ਚੇਅਰ ਆ, ਉਹ ਇੱਕ ਅਜਿਹਾ ਪ੍ਰੋਗਰਾਮ ਲਾਗੂ ਕਰਨ ਜਿਹੜਾ ਕਿ ਮੋਨੀਟਰ ਕਰਦਾ ਰਹੇ ਪ੍ਰੋਗਰੈਸ ਨੂੰ, ਅਤੇ ਪ੍ਰੋਗਰੈਸ ਨੂੰ ਅੱਗੇ ਹੁਲਾਰਾ ਵੀ ਮਿਲੇ ਉਹਦੇ ਨਾਲ। ਉਹੀ ਗੱਲਾਂ, ਕਾਫ਼ੀ ਚੀਜ਼ਾਂ ਇਹਦੇ ਵਿੱਚ ਜਨੈਰਿਕ ਨੇ, ਅਸਲ ਦੇ ਵਿੱਚ ਜਦੋਂ ਇਹਨੂੰ ਅਮਲੀ ਰੂਪ ਦਿੱਤਾ ਜਾਂਦਾ, ਕੰਮ ਕਿਹੜੇ ਕਿਹੜੇ ਕਦੋਂ ਕਦੋਂ ਕਿਵੇਂ ਕਿਵੇਂ ਹੁੰਦੇ ਨੇ, ਦੈਟ ਰਿਮੇਨਸ ਟੂ ਬੀ ਸੀਨ। 26 ਤਰੀਕ ਨੂੰ ਪਾਰਲੀਮੈਂਟ ਦੀ ਵਾਪਸੀ ਹੋਣੀ ਆ, ਆਉਂਦੇ ਸਾਰ ਪਹਿਲਾਂ ਉਹਨਾਂ ਨੇ ਸਪੀਕਰ ਚੁਣਨਾ। ਇਹ ਵੀ ਦਿਲਚਸਪ ਹੋਏਗਾ ਕਿ ਸਪੀਕਰ ਬਣਦਾ ਕੌਣ ਆ। ਅਤੇ ਉਸ ਤੋਂ ਬਾਅਦ 27 ਤਰੀਕ ਨੂੰ ਫਿਰ ਕਿੰਗ ਚਾਰਲਸ ਆ ਰਹੇ ਨੇ, ਉਹਨਾਂ ਦੀ ਆਓ ਭਗਤ ਦੇ ਵਿੱਚ ਉਹਨਾਂ ਦੇ ਉਹਨਾਂ ਨੇ ਥਰੋਨ ਸਪੀਚ ਜਦੋਂ ਪੜ੍ਹਨੀ ਆ, ਆਹ 2-4 ਦਿਨ ਤਾਂ ਉਹ 'ਚ ਨਿਕਲ ਜਾਣੇ ਆ। ਅਸਲੀ ਕੰਮ ਜਿਹੜਾ ਸ਼ੁਰੂ ਹੋਣਾ ਉਹ ਮੇ ਬੀ ਫਿਰ ਉਸ ਤੋਂ ਬਾਅਦ ਸ਼ੁਰੂ ਹੋਏਗਾ। 20 ਜੂਨ ਤੱਕ ਪਾਰਲੀਮੈਂਟ ਦੀ ਸਿਟਿੰਗ ਆ, ਅਤੇ ਉਹਦੇ ਵਿੱਚ ਕੰਮ ਕਰਨ ਵਾਲੇ ਕਈ ਨੇ।
ਦੇਖੋ ਮਾਰਕ ਕਾਰਨੀ ਅਜੇ ਤੱਕ ਜੋ ਲੀਡ ਕਰ ਰਹੇ ਨੇ, ਹੀ ਇਜ਼ ਟਰਾਇੰਗ ਟੂ ਪ੍ਰੋਜੈਕਟ ਹਿਮਸੈਲਫ ਲਾਈਕ ਦ ਸੀਈਓ ਆਫ ਕੈਨੇਡਾ। ਜਿਵੇਂ ਕਾਰਪੋਰੇਟ ਵਾਲੀ ਜਿਹੜੀ ਇੱਕ ਛਵੀ ਆ ਉਹ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਨੇ, ਵੀ ਜਿਵੇਂ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਕਹਿੰਦੇ ਬੜੇ ਕਾਮਯਾਬ ਰਹੇ ਨੇ, ਤੇ ਉਸ ਤੋਂ ਪਹਿਲਾਂ ਸੈਂਟਰਲ ਬੈਂਕਸ ਦੇ ਵਿੱਚ ਉਹ ਬਤੌਰ ਗਵਰਨਰ ਬੜੇ ਕਾਮਯਾਬ ਰਹੇ ਨੇ, ਵੀ ਉਸੇ ਤਰ੍ਹਾਂ ਵੀ ਉਹ ਇੱਕ ਸੀਈਓ ਵਾਂਗ ਉਹ ਪੂਰੇ ਮੁਲਕ ਨੂੰ ਚਲਾਉਣਾ ਚਾਹੁੰਦੇ ਨੇ ਕਿ ਮੋਰ ਐਕਸ਼ਨ ਲੈਸ ਟਾਕ। ਜੇ ਤਾਂ ਇਹ ਗੱਲ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਵੀ ਕਾਮਯਾਬ ਹੁੰਦੇ ਨੇ ਤਾਂ ਫਿਰ ਤਾਂ ਜੀ ਤਾੜੀਆਂ ਵਜਾ ਕੇ ਸਵਾਗਤ ਹੋਣਾ ਚਾਹੀਦਾ। ਐਂਡ ਲੈਟਸ ਬੀ ਵੈਰੀ ਆਪਟੀਮਿਸਟਿਕ ਅਬਾਊਟ ਦ ਨਿਊ ਕੈਬਨਿਟ ਐਂਡ ਦ ਨਿਊ ਗਵਰਨਮੈਂਟ, ਕਿ ਉਹਦੇ ਬਿਲਕੁਲ ਨਵੀਂ ਨਵੇਲੀ ਸਰਕਾਰ ਹੈ।
ਬਿਲਕੁਲ,
ਤੇ ਪਾਰਲੀਮੈਂਟ ਦਾ ਸੈਸ਼ਨ ਮੈਨੂੰ ਲੱਗਦਾ ਕਿ ਇਟ ਵਿਲ ਟੈਲ ਅ ਲੋਟ, ਭਾਵੇਂ ਉਹ 20 ਦਿਨ ਹੀ ਚੱਲਣਾ ਸੈਸ਼ਨ, ਜਿਹੜੇ ਪ੍ਰੈਕਟੀਕਲੀ ਜੇ ਵਰਕਿੰਗ ਡੇਜ਼ ਦੇਖੀ ਉਹ 20 ਨੇ, 20 ਜੂਨ ਤੱਕ ਹੈਗਾ ਤੇ 4 ਹਫ਼ਤੇ ਨੇ, 5 ਜੇ ਵਰਕਿੰਗ ਡੇ 4 ਹਫ਼ਤਿਆਂ ਦੇ ਵਿੱਚ ਦੇਖੋ 20 ਦਿਨ ਬਣਦੇ। ਸੋ ਇਹ ਜਿਹੜੇ 20 ਦਿਨ ਨੇ ਬੜੇ ਕ੍ਰੂਸ਼ਲ ਹੋਣਗੇ ਕਿ ਇਹਨਾਂ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ। ਉਸ ਤੋਂ ਬਾਅਦ ਆਈ ਥਿੰਕ ਵੀ ਵਿਲ ਗੈਟ ਅ ਪੀਕ ਇਨ ਟੂ ਹਾਓ ਦ ਗਵਰਨਮੈਂਟ ਫੰਕਸ਼ਨਸ, ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਕੋਈ ਟਿੱਪਣੀ ਕਰਨੀ ਵੀ ਬਣੇਗੀ। ਅਜੇ ਤਾਂ ਲੈਟਸ ਜਸਟ ਬੀ ਆਪਟੀਮਿਸਟਿਕ, ਤੇ ਅਜੇ ਜ਼ਿਆਦਾ ਅਸੀਂ ਕ੍ਰਿਟੀਸਾਈਜ਼ ਨਹੀਂ ਕਰਾਂਗੇ। ਸੋ ਜੇ ਮੈਂਡੇਟ ਲੈਟਰਸ ਇਸ਼ੂ ਨਹੀਂ ਕੀਤੇ ਗਏ, ਦੇਖਿਆ ਜਾਵੇ ਦੂਜੇ ਪਾਸਿਓਂ ਤਾਂ ਚੰਗੀ ਗੱਲ ਵੀ ਹੈ ਕਿ ਉਹ ਮੈਂਡੇਟ ਲੈਟਰਸ ਜਾਰੀ ਕਰਕੇ ਅਸੀਂ ਹਾਸਲ ਕੀ ਕੀਤਾ 2015 ਤੋਂ ਲੈ ਕੇ ਹੁਣ ਨਥਿੰਗ ਹੈਪਨਡ, ਰਾਈਟ? ਸੋ ਟਰੈਕਰ ਅਸੀਂ ਕਰਤਾ, ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ, ਪਰ ਹਾਸਲ ਵਿੱਚੋਂ ਕੁਝ ਨਹੀਂ ਹੋਇਆ। ਹੁਣ ਜੇ ਸੋਹਣੀਆਂ ਸੋਹਣੀਆਂ ਗੱਲਾਂ ਅਸੀਂ ਨਹੀਂ ਵੀ ਕਰ ਰਹੇ,
ਪਰ ਕੰਮ ਹੋ ਜਾਵੇ,
ਕੰਮ ਹੋ ਜਾਵੇ ਬਸ। ਸੋ ਜੇ ਕੰਮ ਨਹੀਂ ਹੁੰਦਾ ਫਿਰ ਅਸੀਂ ਕ੍ਰਿਟੀਸਾਈਜ਼ ਕਰਨਾ ਜਾਰੀ ਰੱਖਾਂਗੇ,
ਜਿਹੜੀਆਂ
ਜੇ ਕੰਮ ਹੁੰਦੇ ਨੇ ਫਿਰ ਸਵਾਗਤ ਕੀਤਾ।
ਜਿਹੜੀਆਂ ਕਈ ਕਮੇਟੀਆਂ ਬਣਾਈਆਂ ਗਈਆਂ ਨੇ ਨਾ, ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਬਿਲਡ ਕੈਨੇਡਾ ਕਮੇਟੀ ਆ, ਇਸੇ ਤਰ੍ਹਾਂ ਵਾਸੂ ਦੀ ਕਮੇਟੀ ਹੈਗੀ ਆ ਕੁਆਲਿਟੀ ਆਫ ਲਾਈਫ ਐਂਡ ਵੈਲਬੀਇੰਗ ਦੀ, ਇੱਕ ਹੈਗੀ ਹੈ ਸਿਕਿਓਰ ਐਂਡ ਸੋਵਰਨ ਕੈਨੇਡਾ ਦੀ ਕਮੇਟੀ। ਸੋ ਇਹ ਕਮੇਟੀਆਂ ਵੀ ਇਸ ਉਹ ਬੜੀਆਂ ਫੋਕਸ ਤਰੀਕੇ ਨਾਲ ਉਹਨਾਂ ਨੂੰ ਸਥਾਪਿਤ ਕੀਤਾ ਗਿਆ, ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ ਇਹ ਵਕਤ ਦੇ ਨਾਲ ਨਾਲ ਹੀ ਪਤਾ ਲੱਗੇਗਾ। ਸੋ ਲੈਟਸ ਸੀ, ਦੇਖਦੇ ਹਾਂ ਕੀ ਬਣਦਾ। ਵਾਸੂ ਜੀ, ਕੱਲ੍ਹ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰੈਮਫੋਸਾ ਉਹ ਪਹੁੰਚੇ ਹੋਏ ਸੀ ਵਾਈਟ ਹਾਊਸ ਦੇ ਵਿੱਚ, ਡੋਨਲਡ ਟਰੰਪ ਨੇ ਤਾਂ ਐਂਬੁਸ਼ ਕਰ ਛੱਡਿਆ ਉਹਨਾਂ ਨੂੰ।
ਯਾ ਉਹ ਯਾਦ ਆ ਗਈ ਵਲਾਦੀਮਿਰ ਜ਼ੇਲੈਂਸਕੀ ਦੀ, ਜਦੋਂ ਉਹ ਵੀ ਓਵਲ ਆਫਿਸ ਆਏ ਸੀ ਅਤੇ ਜਿਹੜੀ ਵੈਂਸ ਅਤੇ ਡੋਨਲਡ ਟਰੰਪ ਨੇ ਰਲ ਕੇ ਉਹਨਾਂ ਦੀ ਕਾਫੀ ਲਾਹਪਾ ਕੀਤੀ ਸੀ, ਪਰ ਉਦਾਂ ਦਾ ਮੰਜ਼ਰ ਬਣਦੇ ਬਣਦੇ ਕਹਿ ਲਓ ਬਚ ਗਿਆ, ਰਹਿ ਗਿਆ, ਮਤਲਬ ਬਚਾਅ ਹੋ ਗਿਆ ਫਿਰ
ਸਾਊਥ ਅਫਰੀਕਨ ਪ੍ਰੈਜ਼ੀਡੈਂਟ ਉਹ ਠਰਮੇ ਨਾਲ ਬੈਠੇ ਰਹੇ। ਆਈ ਥਿੰਕ ਦੈਟ ਵਾਜ਼ ਵਨ ਆਫ ਦ ਰੀਜ਼ਨਸ।
ਯਾ ਸੋ ਦੇਖੋ ਯੂ ਐਸ ਅਤੇ ਸਾਊਥ ਅਫਰੀਕਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਇਹ ਕੋਈ ਬਹੁਤ ਹੀ ਵਧੀਆ ਨਹੀਂ ਰਹੀ, ਇਹਦੇ 'ਚ ਕੋਈ ਲੁਕੋ ਨਹੀਂ। ਖਾਸ ਤੌਰ 'ਤੇ ਜਦੋਂ ਦੇ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਤਣਾਅ ਜਿਹਾ ਵਧਿਆ ਹੋਇਆ। ਡੋਨਲਡ ਟਰੰਪ ਬੜੇ ਦਿਲੋਂ ਇਹ ਗੱਲ ਮੰਨਦੇ ਨੇ ਕਿ ਜੀ ਉੱਥੇ ਦੀ ਜਿਹੜੀ ਬਲੈਕ ਗਵਰਨਮੈਂਟ ਆ ਉਹ ਵਾਈਟ ਫਾਰਮਰਸ ਦੇ ਨਾਲ ਧੱਕਾ ਕਰ ਰਹੀ ਹੈ, ਵਾਈਟ ਫਾਰਮਰਸ ਦਾ ਕਤਲ ਹੋ ਰਿਹਾ ਅਤੇ ਸਰਕਾਰ ਉਹਨੂੰ ਰੋਕਣ ਵਾਸਤੇ ਕੁਝ ਨਹੀਂ ਕਰ ਰਹੀ।
ਅਤੇ ਸਰਕਾਰ ਸਗੋਂ ਉਹਨਾਂ ਦੀਆਂ ਜ਼ਮੀਨਾਂ ਖੋ ਰਹੀ ਹੈ,
ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ, ਉਹਨਾਂ ਦੇ ਨਾਲ ਧੱਕਾ ਹੋ ਰਿਹਾ, ਧੱਕੇਸ਼ਾਹੀ ਹੋ ਰਹੀ ਹੈ ਕਿ ਹੁਣ ਐਂਟੀ ਅਪਾਰਥਾਈਡ ਜਿਹੜੀ ਮੂਵਮੈਂਟ ਆ, ਗਵਰਨਮੈਂਟ ਇਜ਼ ਟੇਕਿੰਗ ਇਟ ਟੂ ਫਾਰ, ਕਿ ਜਿਹੜਾ ਐਫਰਮੇਟਿਵ ਐਕਸ਼ਨ ਆ ਉਹ ਲੋੜ ਨਾਲੋਂ ਜ਼ਿਆਦਾ ਕੀਤਾ ਜਾ ਰਿਹਾ। ਇਹ ਜਿਹੜਾ ਨੈਰੇਟਿਵ ਆ ਇਹ ਈਲੋਨ ਮਸਕ ਵਰਗੇ ਜਿਹੜੇ ਸਲਾਹਕਾਰ ਨੇ ਡੋਨਲਡ ਟਰੰਪ ਦੇ, ਉਹਨਾਂ ਦੇ ਖਾਨੇ ਜਿਵੇਂ ਪਾ ਰਹੇ ਨੇ। ਈਲੋਨ ਮਸਕ ਵਾਰ ਵਾਰ ਇਹ ਗੱਲ ਕਰਦੇ ਰਹਿੰਦੇ ਆ ਕਿ ਜਿਹੜੀ ਵਾਈਟ ਜਿਹੜੇ ਵਾਈਟ ਫਾਰਮਰਸ ਨੇ, ਜਿਹੜੇ ਵਾਈਟ ਲੋਕ ਨੇ, ਉਹਨਾਂ ਦੇ ਨਾਲ ਹੁਣ ਧੱਕੇਸ਼ਾਹੀ ਹੋ ਰਹੀ ਹੈ ਸਾਊਥ ਅਫਰੀਕਾ ਵਿੱਚ। ਈਲੋਨ ਮਸਕ ਕਹਿੰਦੇ ਵੀ ਜਿਹੜੀ ਉਹਨਾਂ ਦੀ ਸਟਾਰਲਿੰਕ ਹੈ ਉਹਨੂੰ ਉੱਥੇ ਲਾਇਸੈਂਸ ਨਹੀਂ ਦੇ ਰਹੀ ਸਾਊਥ ਅਫਰੀਕਾ ਦੀ ਸਰਕਾਰ, ਕਿਉਂਕਿ ਈਲੋਨ ਮਸਕ ਆਪ ਵਾਈਟ ਨੇ, ਕਿਉਂਕਿ ਉਹ ਆਪ ਸਾਊਥ ਅਫਰੀਕਾ
ਸਾਊਥ ਅਫਰੀਕਾ ਤੋਂ
ਨੇ, ਕਹਿੰਦੇ ਆਈ ਐਮ ਵਾਈਟ, ਕਹਿੰਦੇ ਇਸ ਕਰਕੇ ਮੇਰੀ ਕੰਪਨੀ ਸਟਾਰਲਿੰਕ ਨੂੰ ਲਾਇਸੈਂਸ ਨਹੀਂ ਦਿੰਦੇ। ਹਕੀਕਤ ਇਹ ਹੈ ਕਿ ਸਾਊਥ ਅਫਰੀਕਾ ਦੀ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਜੇ ਤੁਸੀਂ ਉੱਥੇ ਜਾ ਕੇ ਇਨਵੈਸਟਮੈਂਟ ਕਰਨੀ ਹੈ, ਜਿਹੜੀ ਉਹਨਾਂ ਦੀ ਲੋਕਲ ਸਬਸਿਡੀਅਰੀ ਹੋਏਗੀ ਸਾਊਥ ਅਫਰੀਕਨ, ਉਹਦੀ 30% ਜਿਹੜੇ ਸ਼ੇਅਰ ਹੋਲਡਰਸ ਨੇ ਉਹ ਬਲੈਕ ਹੋਣੇ ਚਾਹੀਦੇ ਆ। ਦਿਸ ਇਜ਼ ਪਾਰਟ ਆਫ ਦੇਅਰ ਐਫਰਮੇਟਿਵ ਐਕਸ਼ਨ। ਸੋ ਈਲੋਨ ਮਸਕ ਨੂੰ ਇਹ ਸਵੀਕਾਰ ਨਹੀਂ ਤੇ ਉਹਨਾਂ ਨੂੰ ਲਾਇਸੈਂਸ ਨਹੀਂ ਮਿਲਦਾ ਉੱਥੇ ਸਟਾਰਲਿੰਕ ਦਾ।
ਬਸ ਜੀ, ਪਿਛਲੇ ਦਿਨੀ ਅਮਰੀਕਾ ਵੱਲੋਂ ਸਾਊਥ ਅਫਰੀਕਾ ਤੋਂ ਕੁਝ ਵਾਈਟਸ ਨੂੰ, ਗੋਰੇ ਵਿਅਕਤੀਆਂ ਨੂੰ ਅਸਾਈਲਮ ਵੀ ਦਿੱਤਾ ਗਿਆ, ਇਸੇ ਹੀ ਆਧਾਰ ਤੇ ਕਿ ਸਾਊਥ ਅਫਰੀਕਾ ਦੇ ਵਿੱਚ ਗੋਰਿਆਂ ਦੇ ਨਾਲ ਧੱਕਾ ਹੋ ਰਿਹਾ।
ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ
ਜੀ।
ਫਿਰ ਸਿਰਫ ਗੱਲ ਸਿਰਫ ਇਹ ਵਾਈਟ ਤੇ ਬਲੈਕ ਦੀ ਨਹੀਂ, ਕਿ ਸਾਊਥ ਅਫਰੀਕਾ ਨੇ ਜਦੋਂ ਇਜ਼ਰਾਈਲ ਨੂੰ ICJ ਦੇ ਵਿੱਚ ਘਸੀਟਿਆ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਉਹਨਾਂ ਨੇ ਜੈਨੋਸਾਈਡ ਦਾ ਕੇਸ ਪਾਤਾ ਇਜ਼ਰਾਈਲ ਦੇ ਉੱਤੇ, ਉਹ ਵੀ ਗੱਲ ਅਮਰੀਕਾ ਨੂੰ ਬਹੁਤ ਹੀ ਪਸੰਦ ਨਹੀਂ ਆਈ ਕਿ ਇਜ਼ਰਾਈਲ ਤਾਂ ਸਾਡਾ ਦੋਸਤ ਆ, ਤੁਸੀਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਕੇਸ ਕਰ ਰਹੇ ਹੋ। ਫਿਰ ਜਿਵੇਂ ਜਿਹੜੇ ਸਿਰਲ ਰਾਮਾਫੋਸਾ ਜਿਹੜੇ ਹੁਣ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਨੇ, ਵਿਜੇ ਜੀ, ਇਹ MTN ਇੱਕ ਬਹੁਤ ਵੱਡੀ ਕਾਰਪੋਰੇਸ਼ਨ ਆ, ਉਹਦੇ ਬੋਰਡ ਚੇਅਰ ਰਹੇ ਨੇ 2002 ਤੋਂ ਲੈ ਕੇ 2013 ਦਰਮਿਆਨ। ਇਹ MTN ਈਰਾਨ ਦੀ ਸੈਕਿੰਡ ਲਾਰਜੈਸਟ ਟੈਲੀਕਾਮ ਪ੍ਰੋਵਾਈਡਰ ਕੰਪਨੀ ਆ ਈਰਾਨ ਦੀ, ਈਰਾਨ ਜਿਹੜਾ ਅਮਰੀਕਾ ਦਾ ਦੁਸ਼ਮਣ ਮੁਲਕ
ਜੀ ਜੀ ਜੀ।
ਸੋ ਇਹ ਵੀ ਜਿਹੜਾ ਇੱਕ ਬੋਨ ਆਫ ਕੰਟੈਂਸ਼ਨ,
ਵੱਖਰੇ ਐਂਗਲ ਨੇ।
ਸੋ ਹਾਂ, ਬਹੁਤਾ ਟਰਸਟ ਨਹੀਂ ਕਰਦੇ ਸਿਰਲ ਰਾਮਾਫੋਸਾ ਨੂੰ ਡੋਨਲਡ ਟਰੰਪ।
ਕੱਲ ਵਾਸੂ ਜੀ, ਸਿਰਲ ਰਾਮਾਫੋਸਾ ਨੂੰ ਕਾਰਨਰ ਕਰਨ ਦੇ ਲਈ ਟਰੰਪ ਤਾਂ ਪੂਰੀ ਐਨ ਤਿਆਰੀ ਕਰਕੇ ਬੈਠੇ ਸੀ, ਇੱਕ ਉਹ ਵੀਡੀਓ ਜਿਵੇਂ ਕਿਊ ਕਰਕੇ ਰੱਖੀ ਹੁੰਦੀ ਹੈ ਨਾ, ਕਿਉਂਕਿ ਸਾਊਥ ਅਫਰੀਕਾ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜੀ ਇੱਕ ਫ੍ਰਿੰਜ ਪਾਰਟੀ, ਉਹਨਾਂ ਦੀ ਇੱਕ ਰੈਲੀ ਦੀ ਵੀਡੀਓ ਸੀ ਜਿਹਦੇ ਵਿੱਚ ਜਿਹੜੀਆਂ ਗੱਲਾਂ, ਜਿਹੜੀ ਕਹਿ ਲਓ ਕਿ ਉੱਥੋਂ ਦੇ ਗੋਰਿਆਂ ਦੇ ਵਿਰੋਧੀ ਗੱਲਾਂ ਕੀਤੀਆਂ ਜਾ ਰਹੀਆਂ ਸੀ, ਉਹ ਉਸ ਵੀਡੀਓ ਦੇ ਵਿੱਚ ਸੀਗੀਆਂ। ਅਤੇ ਟਰੰਪ ਨੇ ਉਸ ਵੀਡੀਓ ਨੂੰ ਆਧਾਰ ਬਣਾ ਕੇ ਕਿਹਾ ਵੀ ਆਹ ਦੇਖੋ, ਇਸ ਗੱਲ ਨੂੰ, ਇਸ ਗੱਲ ਦਾ ਸਬੂਤ ਆ ਕਿ ਸਾਊਥ ਅਫਰੀਕਾ ਦੇ ਗੋਰਿਆਂ ਨਾਲ ਧੱਕਾ ਹੋ ਰਿਹਾ।
ਰਿਪੋਰਟਰ ਨੇ ਸਵਾਲ ਪੁੱਛਿਆ ਅਤੇ ਵੀ ਤੁਸੀਂ ਵਾਟ ਵਿਲ ਇਟ ਟੇਕ, ਕਿ ਤੁਸੀਂ ਵੀ ਕਿਵੇਂ ਮੰਨੋਗੇ ਕਿ ਇਸ ਤਰ੍ਹਾਂ ਨਹੀਂ ਹੋ ਰਿਹਾ। ਫਿਰ ਉਹ ਸਿਰ ਰਾਮਾਫੋਸਾ ਨੇ ਆਪਣਾ ਜਵਾਬ ਦਿੱਤਾ। ਫਿਰ ਡੋਨਲਡ ਟਰੰਪ ਕਹਿੰਦੇ ਨੇ ਇੱਕ ਮਿੰਟ, ਕਹਿੰਦੇ ਬੱਤੀਆਂ ਡਿਮ ਕਰੋ ਯਾਰ, ਅਤੇ ਕਹਿੰਦੇ ਆ ਲਾਈਟ, ਕਹਿੰਦੇ ਡਿਮ ਦਾ ਲਾਈਟਸ, ਓਵਲ ਆਫਿਸ ਦੇ ਵੀ ਬੱਤੀਆਂ ਡਿਮ ਕਰਾਤੀਆਂ। ਅਤੇ ਫਿਰ ਉਹ ਕਹਿੰਦੇ
ਵੀਡੀਓ ਪਲੇ ਕਰੋ,
ਉਹ ਵੀਡੀਓ ਪਲੇ ਕਰਕੇ ਉਹਨਾਂ ਨੇ ਉਹ ਗਾਣਾ ਸੁਣਾਇਆ ਜਿਹੜਾ ਇੱਕ ਐਕਸਟ੍ਰੀਮ ਲੈਫਟ ਪਾਰਟੀ ਦਾ ਕੋਈ ਲੀਡਰ ਗਾ ਰਿਹਾ, ਉਹ ਵੈਸੇ ਸਿਰ ਰਾਮਾਫੋਸਾ ਦੀ ਕੋਲੀਸ਼ਨ ਦਾ ਪਾਰਟਨਰ
ਨਹੀਂ ਹੈਗਾ।
ਸੋ ਫ੍ਰਿੰਜ ਕਹਿ ਸਕਦੇ ਹੋ ਜਾਂ ਐਕਸਟ੍ਰੀਮ ਲੈਫਟ ਪਾਰਟੀ ਕਹਿ ਸਕਦੇ ਹੋ, ਉਹਨਾਂ ਦਾ ਕੋਈ ਉਹ ਗਾਣਾ ਸੀ ਐਂਟੀ ਅਪਾਰਥਾਈਡ, ਐਂਟੀ ਵਾਈਟ ਕਹਿ ਲਓ, ਤੇ ਉਹ ਗਾਣਾ ਉਹਨਾਂ ਨੇ ਪਲੇ ਕੀਤਾ। ਫਿਰ ਕੁਝ ਕੁਝ ਤਸਵੀਰਾਂ ਵੀ ਉਹਨਾਂ ਨੇ ਦਿਖਾਈਆਂ, ਤੇ ਤਸਵੀਰਾਂ ਸੀਗੀਆਂ, ਕੋਈ ਸ਼ਮਸ਼ਾਨ ਘਾਟ ਨਹੀਂ, ਕਬਰਸਤਾਨ ਸੀਗੇ ਉੱਥੇ, ਉਹਨਾਂ ਨੇ ਦਿਖਾਇਆ, ਕਹਿੰਦੇ ਵੀ ਆਹ ਦੇਖੋ ਸਾਰੇ ਜਿਹੜੇ ਵਾਈਟ ਫਾਰਮਰਸ ਨੇ ਉਹ ਤੁਸੀਂ ਮਾਰ ਕੇ ਦਫਨਾਏ ਹੋਏ ਨੇ। ਸੋ ਸਿਰ ਰਾਮਾਫੋਸਾ ਨੇ ਕਿਹਾ ਇਹ ਕਿੱਥੇ ਦੀ ਤਸਵੀਰਾਂ, ਕਹਿੰਦੇ ਮੈਂ ਤਾਂ ਕਦੇ ਦੇਖੀਆਂ ਹੀ ਨਹੀਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਤਲਖੀ ਜੀ ਜਿਵੇਂ ਚੱਲਦੀ ਰਹੀ ਉਸ ਮੀਟਿੰਗ ਦੇ ਵਿੱਚ। ਡੋਨਲਡ ਟਰੰਪ ਨੇ ਜਿਹੜੀ ਗੱਲਬਾਤ ਦੀ ਸਾਰੀ ਸ਼ੁਰੂਆਤ ਜਦੋਂ ਇੰਟਰੋਡਿਊਸ ਕੀਤਾ ਰਾਮਾਫੋਸਾ ਨੂੰ, ਕਿੱਥੋਂ ਗੱਲ ਕੀਤੀ ਉਹਨਾਂ ਨੇ, ਕਹਿੰਦੇ ਹੀ ਇਜ਼ ਅ ਟਰੂਲੀ ਰਿਸਪੈਕਟਡ ਮੈਨ ਇਨ ਮੈਨੀ ਮੈਨੀ ਸਰਕਲਸ ਐਂਡ ਇਨ ਸਮ ਸਰਕਲਸ ਹੀ ਇਜ਼ ਕੰਸਿਡਰਡ ਅ ਲਿਟਲ ਕੰਟਰੋਵਰਸ਼ਲ। ਅੱਗੋਂ ਸਿਰ ਰਾਮਾਫੋਸਾ ਚੁੱਪ ਨਹੀਂ ਰਹੇ, ਕਹਿੰਦੇ ਵੀ ਆਰ ਆਲ ਲਾਈਕ ਦੈਟ, ਹਮਾਮ ਮੇ ਸਭ ਨੰਗੇ ਹੈ। ਸੋ ਇਹੋ ਜਿਹੀ ਜਿਹੜੀ ਤਲਖੀ ਉਸ ਮੀਟਿੰਗ ਦੇ ਵਿੱਚ ਚੱਲਦੀ ਰਹੀ, ਪਰ ਬਾਅਦ ਵਿੱਚ ਫਿਰ ਇਹਨਾਂ ਨੇ ਲੰਚ ਵੀ ਇਕੱਠੇ ਕੀਤਾ ਅਤੇ ਇਹਨਾਂ ਦੀ ਪ੍ਰਾਈਵੇਟ ਕਨਵਰਸੇਸ਼ਨ ਵੀ ਹੋਈ। ਅਤੇ ਸਿਰ ਰਾਮਾਫੋਸਾ ਨੇ ਕਿਹਾ ਵੀ ਜਦੋਂ ਪ੍ਰਾਈਵੇਟ ਕਨਵਰਸੇਸ਼ਨ ਹੋਈ ਉਹਦੇ ਵਿੱਚ ਡੋਨਲਡ ਟਰੰਪ ਨੇ ਇੱਦਾਂ ਦੀ ਕੋਈ ਤਲਖੀ ਵਾਲੀ ਗੱਲ ਨਹੀਂ ਕੀਤੀ
ਕੈਮਰਿਆਂ ਵਾਸਤੇ।
ਹਾਂ, ਅਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਸਿਰ ਰਾਮਾਫੋਸਾ ਨੇ ਵੀ ਗੱਲ ਕਹੀ, ਕਹਿੰਦੇ ਡੋਨਲਡ ਟਰੰਪ ਦੇ ਨਾ ਮਨ ਦੇ ਵਿੱਚ, ਉਹਨਾਂ ਦੇ ਮਾਇੰਡ, ਉਹਨਾਂ ਦੇ ਹੈੱਡ ਦੇ ਵਿੱਚ ਕਹਿੰਦੇ ਡਾਊਟ ਤੇ ਡਿਸਬਲੀਫ ਕਹਿੰਦੇ ਕਿਸੇ ਨੇ ਪਾਇਆ ਹੋਇਆ ਬਹੁਤ ਜ਼ਿਆਦਾ।
ਕੋਈ ਕੌਣ ਹੈ?
ਤੇ ਜਦੋਂ ਆ ਮੀਟਿੰਗ ਹੋਈ ਉਦੋਂ ਈਲੋਨ ਮਸਕ ਵੀ ਉੱਥੇ ਓਵਲ ਆਫਿਸ ਦੇ ਵਿੱਚ ਖੜੇ ਸੀ, ਨਾਲ ਮੁਸਕਰਾ ਰਹੇ ਸੀ, ਬਾਰ ਬਾਰ ਹੱਸ ਰਹੇ ਸੀ ਜਦੋਂ ਵੀ ਡੋਨਲਡ ਟਰੰਪ ਕੋਈ ਗੱਲ ਕਰਦੇ ਸੀ।
ਜਦੋਂ ਕਦੇ ਵੀ ਨਾ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਦਾ ਜ਼ਿਕਰ ਆਉਂਦਾ, ਚਲੋ ਹੁਣ ਸਿਰਿਲ ਰਾਮਾਫੋਸਾ ਨੇ, ਪਹਿਲਾਂ ਜੇਕਬ ਜ਼ੂਮਾ ਸੀਗੇ, ਉਹਨਾਂ ਦੀ ਨਾ ਇੱਕ ਵੀਡੀਓ ਇਨ ਦ ਬੀਨਿੰਗ, ਉਹ ਯਾਰ ਉਹ ਇਟ ਵਾਜ਼ ਨਾਟ ਹਿਜ਼ ਰੀਅਲ ਵੋਇਸ, ਕਿਸੇ ਨੇ ਵੋਇਸ ਡੱਬ ਕਰਕੇ ਉਹਨੇ ਵੀਡੀਓ ਅਪਲੋਡ ਕੀਤੀ ਹੈ, 15 ਸਾਲ ਪਹਿਲਾਂ ਦੀ ਗੱਲ ਹੈ, ਹੈ ਨਾ, ਉਹ ਕਿਸੇ ਬਾਈਬਲ ਦੇ ਵਿੱਚੋਂ ਜਿਹੜੀਆਂ ਓਪਨਿੰਗ ਵਰਸਿਸ ਨੇ, ਹੈ ਨਾ, ਉਹ ਬਾਈਬਲ ਰੈਸੀਟੇਸ਼ਨ ਦੇ ਵਿੱਚ ਉਹਨਾਂ ਨੇ ਉਹ ਸ਼ੁਰੂਆਤ ਕਰਨੀ ਸੀ, ਉਹਦੇ ਵਿੱਚੋਂ ਉਹ ਬਿਗਨਿੰਗ ਸ਼ਬਦ ਨੂੰ ਲੈ ਕੇ ਇਨ ਦ ਬੀਨਿੰਗਿੰਗ, ਇਨ ਦ ਬੀਨਿੰਗਿੰਗ, ਉਹ ਇਹੀ ਜਿਹੀ ਵੀਡੀਓ ਘੁੰਮੀ ਵਿਚਾਰਾ ਜੇਕਬ ਜ਼ੂਮਾ ਦਾ, ਨਾ ਉਹਨਾਂ ਨੇ ਕਚੂਮਰ ਕੱਢ ਕੇ ਰੱਖਤਾ, ਫਿਰ ਬਾਅਦ ਚ ਪਤਾ ਲੱਗਾ ਵੀ ਇਹਦਾ ਕਿਸੇ ਵਿਅਕਤੀ ਨੇ ਡੱਬ ਕਰਕੇ ਉਹਨੇ ਵੀਡੀਓ ਅਪਲੋਡ ਕੀਤੀ। ਕ੍ਰੀਏਟੀਵਿਟੀ ਵੀ ਦੇਖੋ ਵੱਖੋ ਵੱਖਰੇ ਕਿਸਮ ਦੀ ਹੈ ਯਾਰ, ਵੀ ਕੋਈ ਬੰਦਾ ਸੋਚ ਸਕਦਾ ਵੀ ਤੁਸੀਂ ਇਸ ਚੀਜ਼ ਨੂੰ ਵੀ ਇੱਦਾਂ ਡੱਬ ਕਰਕੇ ਇੱਦਾਂ ਬਣਾ ਕੇ ਅਪਲੋਡ ਕਰਕੇ ਉਹਨੂੰ ਵਾਇਰਲ ਕਰ ਸਕਦੇ।
ਜਿਹੜੀ ਰਹਿੰਦੀ ਖੁੰਹਦੀ ਖਸਰ ਸੀ ਉਹ ਟ੍ਰੈਵਰ ਨੋਆ ਨੇ ਪੂਰੀ ਕਰਤੀ, ਸਾਊਥ ਅਫਰੀਕਨ ਸਟੈਂਡ ਅਪ ਕਮੇਡੀਅਨ ਅਮੈਰੀਕਨ,
ਜੀ ਜੀ,
ਉਹ ਵੀ ਕਾਫੀ ਲਾਭਾ ਕਰਦੇ ਰਹਿੰਦੇ ਨੇ, ਮਜ਼ਾਕ ਬਣਾਉਂਦੇ ਰਹਿੰਦੇ ਨੇ ਜੇਕਬ ਜ਼ੂਮਾ ਦਾ ਤੇ ਹੋਰ ਵੀ ਸਾਊਥ ਅਫਰੀਕਨ।
ਜੀ ਜੀ ਬਿਲਕੁਲ। ਸੋ ਜਿਨ੍ਹਾਂ ਨੇ ਸਾਡੇ ਸੁਣਨ ਵਾਲੇ ਵੀਡੀਓ ਨਹੀਂ ਵੇਖੀ,
ਦੇਖਿਓ
ਮੈਂ, ਤੁਸੀਂ ਸਿਰਫ ਜੇਕਬ ਜ਼ੂਮਾ ਇਨ ਦ ਬੀਨਿੰਗਿੰਗ,
ਹੁਣ ਇੱਕ ਟਾਈਪ ਕਿਵੇਂ ਕੀਤਾ ਜਾਵੇ, ਇਨ ਦ ਬਿਗਿਨਿੰਗ ਟਾਈਪ,
ਇਨ ਦ ਬਿਗਿਨਿੰਗ ਟਾਈਪ ਕਰੋ, ਇਨ ਦ ਬਿਗਿਨਿੰਗ ਜੇਕਬ ਜ਼ੂਮਾ, ਪਰ ਜਦੋਂ ਦੇਖੋਗੇ ਜਸਟ ਬੀ ਮਾਈਂਡਫੁਲ ਕਿ ਅਸਲ ਦੇ ਵਿੱਚ ਅਜਿਹਾ ਨਹੀਂ ਸੀ ਹੋਇਆ, ਉਹ ਵੀਡੀਓ ਦਾ ਸ਼ਾਰਟ ਇਹੋ ਜਿਹਾ, ਉਹਦੀ ਡਬਿੰਗ ਇਹੋ ਜਿਹੀ ਕੀਤੀ ਹੋਈ ਹੈ, ਉਸ ਦੇਖਣ ਨੂੰ ਲੱਗਦਾ ਯਾਰ ਆਹੋ ਸੱਚੀ ਵੀ ਸਾਊਥ ਅਫਰੀਕਾ ਦਾ ਰਾਸ਼ਟਰਪਤੀ ਬਿਗਿਨਿੰਗ ਸ਼ਬਦ ਕਹਿਣ 'ਤੇ ਅੜ ਗਿਆ। ਕੁਇਕਲੀ ਅੱਛਾ ਇੱਕ ਗੱਲ ਇਹ ਕਰ ਲਈਏ, ਫਿਰ ਅਪੀਅਰ ਪੋਲੀਅਰ 'ਤੇ ਸੁਣਨ ਆ ਰਿਹਾ ਵੀ ਦਬਾਅ ਬੜਾ ਵੱਧਦਾ ਪਿਆ ਕਿ ਜੈਨੀ ਬਰਨ ਨੂੰ ਫਾਇਰ ਕੀਤਾ ਜਾਵੇ, ਜਿਹੜੇ ਕਿ ਉਹਨਾਂ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਸੀ। ਕੁਝ ਜਿਹੜੇ ਕੰਜ਼ਰਵੇਟਿਵ ਮੈਂਬਰਸ ਨੇ ਜਿਨ੍ਹਾਂ ਨੇ ਐਮ ਪੀਜ਼ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਆਖੀ ਆ, ਕਹਿੰਦੇ ਵੀ ਜੇ ਜਨਵਰੀ ਤੱਕ ਕੋਈ ਤਬਦੀਲੀ ਨਾ ਕੀਤੀ ਗਈ, ਫਿਰ ਕਹਿੰਦੇ ਜਿਹੜਾ ਇਹ ਮਨ ਮੁਟਾਵ ਹੈਗਾ ਕਈ ਕੰਜ਼ਰਵੇਟਿਵ ਮੈਂਬਰਸ ਦੇ ਮਨਾਂ 'ਚ, ਉਹ ਕਾਫੀ ਜ਼ਿਆਦਾ ਵੱਧ ਸਕਦਾ, ਕਿਉਂਕਿ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਜੋ ਮੰਨਿਆ ਪਹਿਲਾਂ ਤਾਂ ਲੱਗਦਾ ਸੀ ਵੀ ਕੰਜ਼ਰਵੇਟਿਵ ਨੇ ਜਿੱਤ ਜਾਣਾ ਇਲੈਕਸ਼ਨ, ਹੁਣ ਜਾਂ ਫਿਰ ਜਿੱਤ ਹੋਏਗੀ, ਦੁਬਾਰਾ ਓਪੋਜੀਸ਼ਨ 'ਚ ਰਹਿ ਗਏ, ਪੋਲੀਅਵ ਆਪਣੀ ਸੀਟ ਵੀ ਹਾਰ ਗਏ, ਕਈਆਂ ਦਾ ਇਹ ਮੰਨਣਾ ਵੀ ਉਸ ਹਾਰ ਦਾ ਦੀ ਜ਼ਿੰਮੇਵਾਰ ਜੈਨੀ ਬਰਨ ਨੇ।
ਯਾ ਸੋ ਲੱਗਦਾ ਇੱਦਾਂ ਹੀ ਹੈ ਕਿ ਜੈਨੀ ਬਰਨ ਵਿਲ ਗੋ ਅਲਟੀਮੇਟਲੀ, ਕਿਉਂਕਿ ਇੱਕਦਮ ਜੇ ਜੈਨੀ ਬਰਨ ਨੂੰ ਪਹਿਲੀ ਹੀ ਕੌਕਸ ਮੀਟਿੰਗ ਦੇ ਵਿੱਚ ਉਹ ਫਾਇਰ ਕਰ ਦਿੰਦੇ, ਫਿਰ ਇੱਦਾਂ ਲੱਗਣਾ ਸੀ ਵੀ ਉਹਨਾਂ ਨੂੰ ਸਕੇਪ ਗੋਟ ਬਣਾ ਦਿੱਤਾ ਗਿਆ, ਕਿਉਂਕਿ ਪੀਅਰ ਪੋਲੀਅਵ ਦੀ ਆਪਣੀ ਲੀਡਰਸ਼ਿਪ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ,
ਰਾਈਟ,
ਤੇ ਜੇ ਉਹ ਜੈਨੀ ਬਰਨ ਨੂੰ ਕਹਿੰਦੇ ਕਿ ਜੀ ਹਾਂ ਅਸੀਂ ਇਹਨਾਂ ਨੂੰ ਫਾਇਰ ਕਰ ਰਹੇ ਹਾਂ, ਫਿਰ ਲੱਗਣਾ ਸੀ ਵੀ ਪੀਅਰ ਪੋਲੀਅਵ ਨੇ ਜਿਹੜੀ ਸਾਰੀ ਜ਼ਿੰਮੇਵਾਰੀ ਆਪਣੇ ਗਲੋਂ ਲਾ ਕੇ ਉਹ ਜੈਨੀ ਬਰਨ ਦੇ ਸਿਰ ਪਾਤੀ ਤੇ ਉਹਨਾਂ ਨੂੰ ਫਾਇਰ ਕਰਤਾ, ਸਕੇਪ ਗੋਟ ਬਣਾਤਾ ਉਹਨਾਂ ਨੂੰ। ਸੋ ਅਲਟੀਮੇਟਲੀ ਜੋ ਮੈਨੂੰ ਲੱਗਦਾ ਜਦੋਂ ਇੱਕ ਵਾਰੀ ਆਪਣਾ ਬਾਈ ਇਲੈਕਸ਼ਨ ਜਿੱਤ ਲੈਣ, ਉਸ ਤੋਂ ਬਾਅਦ ਫਿਰ ਜੈਨੀ ਬਰਨ ਨੂੰ ਇਹ ਚੱਲਦਾ ਕਰ
ਦਿਆ, ਜੈਨੀ ਬਰਨ ਨੂੰ ਕਹਿਣਗੇ ਤੁਸੀਂ ਆਪ ਹੀ ਅਸਤੀਫਾ ਦੇ,
ਆਪ ਅਸਤੀਫਾ ਦੇ ਦਿਓ, ਵੀ
ਆਪਟਿਕਸ ਵੁੱਡ ਬੀ ਬੈਟਰ,
ਆਪਟਿਕਸ ਵੁੱਡ ਬੀ ਬੈਟਰ। ਤੇ ਜਿਹੜੀ ਉਹ ਪੀਅਰ ਪੋਲੀਅਵ ਨੇ ਇਮੀਡੀਏਟਲੀ ਸ਼ਾਇਦ ਫਾਇਰ ਤਾਂ ਨਹੀਂ ਕੀਤਾ ਵੀ ਉਹ ਇਦਾਂ ਨਾ ਲੱਗੇ ਕਿ ਵੀ ਇਹ ਇਰਿਸਪੋਨਸੀਬਲ ਲੀਡਰ ਨੇ, ਵੀ ਇਹ ਲੀਡਰਸ਼ਿਪ ਕੁਆਲਿਟੀ ਨਹੀਂ ਡਿਸਪਲੇ ਕਰ ਰਹੇ, ਆਪ ਜ਼ਿੰਮੇਵਾਰੀ ਨਹੀਂ ਲੈ ਰਹੇ,
ਆਪ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਨੇ। ਬਸ ਜੀ ਬ੍ਰੇਕ ਲਈਏ ਛੋਟੀ ਜੀ, ਇੱਕ ਫੇਰ ਗੱਲ ਕਰਦੇ ਹਾਂ, ਜਿਹੜੇ 110 ਜਿਹੇ ਐਮ ਪੀ ਨੇ ਜਿਹੜੇ ਆ ਤੇ ਐਤਕੀ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਨਹੀਂ ਜਾਂ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਹਾਰ ਗਏ, ਉਹਨਾਂ ਦੇ ਵਿੱਚੋਂ ਕਈਆਂ ਨੂੰ ਮਿਲਣੀ ਹੈ ਸੈਵਰੈਂਸ, ਕਈਆਂ ਨੂੰ ਮਿਲਣੀਆਂ ਨੇ ਪੈਨਸ਼ਨਾਂ। ਪੈਨਸ਼ਨ ਦੀ ਕੁਆਲੀਫਿਕੇਸ਼ਨ ਸਾਰੇ ਸੁਣਨ ਵਾਲੇ ਜਾਣਦੇ ਨੇ, ਪਿਛਲੇ ਸਾਲਾਂ ਦੌਰਾਨ ਬੜੀ ਸਮੇਂ ਸਮੇਂ 'ਤੇ ਗੱਲ ਹੁੰਦੀ ਰਹੀ ਆ ਕਿ 55 ਸਾਲ ਦੀ ਉਮਰ ਜਦੋਂ ਹੋ ਜਾਂਦੀ ਆ ਉਸ ਐਮ ਪੀ ਨੂੰ, ਫਿਰ ਉਸ ਸਾਬਕਾ ਐਮ ਪੀ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੁੰਦੀ ਹੈ ਜਿਹਨੇ ਘੱਟੋ ਘੱਟ 6 ਸਾਲ ਬਤੌਰ ਐਮ ਪੀ ਸੇਵਾ ਨਿਭਾਈ ਹੋਵੇ, ਭਾਵੇਂ ਲਗਾਤਾਰ ਭਾਵੇਂ ਟੁੱਟਵੀਆਂ ਟਰਮਸ ਦੇ ਵਿੱਚ। ਸੋ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਕਿਹੜੇ ਹੁਣ ਸਾਬਕਾ ਹੋ ਚੁੱਕੇ ਐਮ ਪੀ ਨੂੰ ਕਿੰਨੀ ਕਿੰਨੀ ਸੈਵਰੈਂਸ ਅਤੇ ਕਿੰਨੇ ਕਿੰਨੇ ਪੈਨਸ਼ਨਸ ਮਿਲਣਗੀਆਂ, ਉਹਦੇ ਬਾਰੇ ਗੱਲ ਕਰਦੇ, ਛੋਟੀ ਜਿਹੀ ਬ੍ਰੇਕ ਲੈ ਲਈਏ।
ਵਿਜੇ ਜੀ, ਹੁਣ ਤਾਂ ਕਤਰ ਤੋਂ ਡੋਨਲਡ ਟਰੰਪ ਨੇ ਜਹਾਜ਼ ਵੀ ਮੰਗਵਾਤਾ, ਜਾਣਾ ਆਪਾਂ
ਜਾਣਾ, ਅਸੀਂ ਇੱਕ ਮੈਸੇਜ ਆਇਆ ਸਵੇਰੇ, ਉਹ ਦੱਸਦੇ ਸੀ ਕਹਿੰਦੇ ਮੈਂ ਵੈਨਕੂਵਰ ਏਅਰਪੋਰਟ ਚੱਲਾਂ, ਉੱਥੋਂ ਜਹਾਜ਼ ਲੈ ਕੇ ਆਊਂਗਾ, ਫਿਰ ਤੁਹਾਨੂੰ ਦੋਹਾਂ ਨੂੰ ਚਿਲ ਐਂਡ ਗ੍ਰਿਲ ਲੈ ਕੇ ਜਾਊਂਗਾ।
ਪਰ ਜਿਹੜਾ ਉਹ ਜਹਾਜ਼ ਹੈ ਕਿ ਉਹ ਪੈਲਸ ਇਨ ਦਾ ਸਕਾਈ ਹੈ, ਕਿ ਉਹਦੇ ਅੰਦਰ ਸੋਨੇ ਦਾ ਸਮਾਨ ਲੱਗਿਆ ਹੋਇਆ, ਸੋਫਾ ਜਿਹੜਾ ਸੋਨੇ ਦਾ ਕਿ ਨਹੀਂ, ਏਦਾਂ ਦੇ ਜਹਾਜ਼ ਜਾਣਾ।
ਸੋਨੇ ਦੇ ਸੋਫੇ ਦੀ ਗੱਲ ਕਿਉਂ ਰੋਕ ਦਿੰਦੇ ਤੁਸੀਂ, ਤੁਹਾਨੂੰ ਯਾਦ ਹੈ ਵੀ
ਉਹ ਬਾਅਦ ਚ ਨਾ ਰੈਸਟੋਰੈਂਟ ਤੋਂ ਬਾਅਦ ਯਾਰ, ਮੈਂ ਤਾਂ ਕੁਛ ਕਿਹਾ ਹੀ ਨਹੀਂ, ਚਲੋ ਆਪਾਂ ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ, ਪੈਨਸ਼ਨ ਦੀ ਗੱਲ ਕਰਨ ਲੱਗੇ,
ਚਲੋ ਵੀ ਖਬਰ ਹੀ ਆ,
ਤਾਂ ਫਿਰ ਕਰ ਹੀ ਲਓ ਤੁਹਾਨੂੰ ਫਿਰ
ਯਾਰ। 2019 ਦੇ ਵਿੱਚ ਨਾ ਯੂਕੇ ਦੇ ਇੱਕ ਪੈਲਸ ਦੇ ਵਿੱਚੋਂ ਇੱਕ ਟੋਇਲਟ ਸੀਟ ਚੋਰੀ ਹੋਈ, ਉਹ ਸੋਨੇ ਦੀ ਟੋਇਲਟ ਸੀਟ ਸੀ, ਅਦਰ ਐਕਚੁਅਲੀ ਅ ਫੰਕਸ਼ਨਲ ਟੋਇਲਟ ਮੇਡ ਆਊਟ ਆਫ ਗੋਲਡ। ਆ ਪਿਛਲੇ ਦਿਨੀ ਖਬਰ ਉਹਦੀ ਦੁਬਾਰਾ ਤਾਂ ਬਣੀ, ਜਿਹੜੇ ਬੰਦੇ ਨੇ ਉਸ ਟੋਇਲਟ ਸੀਟ ਨੂੰ ਚੋਰੀ ਕਰਨ ਦੇ ਵਿੱਚ ਭੂਮਿਕਾ ਨਿਭਾਈ ਸੀ ਉਹਨੂੰ ਕੋਈ ਜੇਲ ਟਾਈਮ ਨਹੀਂ ਦਿੱਤਾ ਗਿਆ, ਅਤੇ ਜਿਹੜੀ ਉਹ ਟੋਇਲਟ ਸੀਟ ਆ ਉਹ ਦੱਸਿਆ ਜਾਂਦਾ ਕਿ ਸੋਨਾ ਸੀ ਉਹ 'ਚ, ਉਹਨੂੰ ਕਹਿੰਦੇ ਉਹਦੇ ਟੁਕੜੇ ਟੁਕੜੇ ਕਰਕੇ ਉਹਨੂੰ ਵੇਚ ਦਿੱਤਾ ਗਿਆ ਹੈ,
ਜੋ ਕਿ ਕੀਤਾ ਜਾਣਾ ਚਾਹੀਦਾ ਸੀ।
ਅੱਛਾ, ਚਲੋ,
ਪਰ ਸੋਨਾ ਮਹਿੰਗਾ ਪਤਾ ਕਿੰਨਾ ਹੋਇਆ,
ਸੋਨੇ ਦੀ ਟੋਇਲਟ ਸੀਟ ਕੋਈ ਕਿਉਂ ਬਣਵਾਊਗਾ, ਕਹਿੰਦੇ ਉਸ ਘਰ ਦੇ ਵਿੱਚ ਲੱਗੀ ਸੀ ਉਹ ਜਿੱਥੇ ਵਿਨਸਟਨ ਚਰਚਿਲ ਦਾ ਜਨਮ ਹੋਇਆ ਸੀ, ਹੀ ਵਾਜ਼ ਬੋਰਨ ਇਨ ਦੈਟ ਹੋਮ।
ਜੇ ਜਹਾਜ਼ ਦੇ ਵਿੱਚ ਸੋਨੇ ਦਾ ਸੋਫਾ ਹੋ ਸਕਦਾ ਤੇ ਫਿਰ ਟੋਇਲਟ ਸੀਟ ਕਿਉਂ ਨਹੀਂ, ਮਤਲਬ ਸੋਫਾ ਵੀ ਸੋਨੇ ਦਾ ਕਿਉਂ?
ਹਾਂ ਸੋਨੇ ਯਾ ਚਲੋ ਖੈਰ ਇਹ ਤਾਂ ਫਿਰ ਵਾਸੂ ਜੀ, ਪਰ ਦੇਖ ਲਓ ਹੁੰਦੇ ਦੀ ਮਾਇਆ।
ਪਰ ਗੱਲ ਇਹ ਆ ਕਿ ਅਸੀਂ ਚਿਲਨ ਗ੍ਰਿਲ ਜਾਣਾ।
ਹਾਂ ਵੀਰੇ ਹੁੰਦੇ ਦੀ ਮਾਇਆ, ਅਤੇ ਜੇ ਮਾਇਆ ਦੀ ਗੱਲ ਕਰੀਏ ਤਾਂ ਮਾਇਆ ਕਾਫੀ ਮਿਲਣੀ ਆ ਉਹਨਾਂ ਮੈਂਬਰਸ ਆਫ ਪਾਰਲੀਮੈਂਟ ਨੂੰ ਜਿਹੜੇ ਹੁਣ ਸਾਬਕਾ ਹੋ ਚੁੱਕੇ ਨੇ, ਜਿਹੜਾ ਹੁਣ ਇਲੈਕਸ਼ਨ ਹੋ ਕੇ ਹਟਿਆ। ਉਹਦੇ ਵਿੱਚ 110 ਅਜਿਹੇ MP ਨੇ ਹੂ ਹੈਵ ਲੋਸਟ ਦੇਅਰ ਜੋਬਸ, ਕੁਝ ਤੇ ਅਜਿਹੇ ਜਿਨ੍ਹਾਂ ਨੇ ਕਿਹਾ ਕਿ ਜੀ ਅਸੀਂ ਇਲੈਕਸ਼ਨ ਲੜਨਾ ਨਹੀਂ, ਅਤੇ ਕੁਝ ਅਜਿਹੇ ਜਿਹੜੇ ਇਲੈਕਸ਼ਨ ਲੜੇ ਪਰ ਹਾਰ ਗਏ। ਜੇ ਇਹ ਟਰਮ ਪੂਰੀ ਹੋ ਜਾਂਦੀ ਹੈ, ਕਿਉਂਕਿ ਐਤਕੀ ਇਲੈਕਸ਼ਨ ਦੇਖੋ ਵੈਸੇ ਅਕਤੂਬਰ 'ਚ ਹੋਣਾ ਸੀ, ਕਿਉਂਕਿ ਟਰਮ ਪੂਰੀ ਨਹੀਂ ਹੋਈ, ਇਹ 4 ਸਾਲਾਂ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ ਇਲੈਕਸ਼ਨ ਹੋ ਜਾਂਦਾ, ਇਸ ਕਰਕੇ ਬਹੁਤ ਸਾਰੇ ਜਿਹੜੇ MPs ਨੇ ਉਹ ਸੈਵਰੈਂਸ ਪੇ ਵਾਸਤੇ ਐਲੀਜੀਬਲ ਹੋ ਗਏ, ਨਹੀਂ ਤਾਂ ਉਹਨੂੰ ਸੈਵਰੈਂਸ ਨਾ ਮਿਲਦੀ ਜੇ ਅਕਤੂਬਰ ਤੱਕ ਆਪਣੀ ਟਰਮ ਉਹ ਪੂਰੀ ਕੰਪਲੀਟ ਕਰਦੇ, ਅਤੇ ਉਸ ਤੋਂ ਬਾਅਦ ਜੇ ਕਹਿੰਦੇ ਜੀ ਹੁਣ ਨਹੀਂ ਇਲੈਕਸ਼ਨ ਲੜਨਾ।
ਜਾਂ ਕਿਉਂਕਿ 2021 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਇਹਨਾਂ ਨੂੰ 4 ਸਾਲ ਦੀ ਜੋਬ 'ਤੇ ਰੱਖਿਆ ਗਿਆ ਸੀ, 4 ਸਾਲ ਦੀ ਜੋਬ ਪੂਰੀ ਹੋਣ ਤੋਂ ਪਹਿਲਾਂ ਹੀ ਅਰਲੀ ਇਲੈਕਸ਼ਨ ਕਾਲ ਕਰ ਦਿੱਤਾ ਗਿਆ, ਇਹਨਾਂ ਦੀ ਜੋਬ ਪਹਿਲਾਂ ਹੀ ਜਿਵੇਂ ਕਹਿ ਲਓ ਵਿੱਚ ਹੀ ਕੱਟ ਦਿੱਤੀ ਗਈ। ਸੋ ਇਸ ਕਰਕੇ ਸਾਰੇ ਹੀ ਜਿਹੜੇ ਸੈਵਰੈਂਸ ਵਾਸਤੇ ਐਲੀਜੀਬਲ ਨੇ, ਪਰ ਜਿਨ੍ਹਾਂ ਦੀ ਪੈਨਸ਼ਨ ਨਾਲ ਦੇ ਨਾਲ ਟ੍ਰਿਗਰ ਹੋ ਜਾਣੀ
ਉਹਨਾਂ ਨੂੰ ਨਹੀਂ,
ਉਹਨਾਂ ਨੂੰ ਸੈਵਰੈਂਸ ਨਹੀਂ ਮਿਲਣੀ।
ਸੋ ਪਹਿਲਾਂ ਇਹਦਾ ਇੱਕ ਜਿਹੜਾ ਬੇਸਿਕ ਫਾਰਮੂਲਾ ਉਹਦੀ ਪਹਿਲਾਂ ਗੱਲ ਕਰ ਲਈਏ ਬਿਫੋਰ ਵੀ ਗੈਟ ਇਨ ਟੂ ਦਾ ਨੰਬਰਸ। ਸੋ ਦੇਖੋ ਪੈਨਸ਼ਨ ਕਿਹਨੂੰ ਮਿਲਦੀ ਆ? ਪੈਨਸ਼ਨ ਉਸ ਮੈਂਬਰ ਆਫ ਪਾਰਲੀਮੈਂਟ ਨੂੰ ਮਿਲਦੀ ਆ ਜਿਹਨੇ ਘੱਟੋ ਘੱਟ 6 ਸਾਲ ਬਤੌਰ MP ਸੇਵਾ ਨਿਭਾਈ ਹੋਵੇ, ਭਾਵੇਂ ਲਗਾਤਾਰ ਭਾਵੇਂ ਉਹ
ਟੁੱਟਵੀਂ
ਟਰਮਸ ਦੇ ਵਿੱਚ ਹੋਈ ਹੋਵੇ। ਸੋ ਉਹ ਪੈਨਸ਼ਨ ਦਾ ਐਲੀਜੀਬਲ ਆ। ਪੈਨਸ਼ਨ ਮਿਲਣੀ ਸ਼ੁਰੂ ਹੋਣੀ ਆ ਉਦੋਂ ਜਦੋਂ ਉਹਨਾਂ ਦੀ ਉਮਰ ਹੋ ਗਈ 55 ਸਾਲ, ਐਟ ਦੀ ਏਜ ਆਫ 55 ਪੈਨਸ਼ਨ ਡਰਾ ਕਰਨੀ ਸ਼ੁਰੂ ਕਰਨਗੇ। ਜਿਹੜੀ ਸੈਵਰੈਂਸ ਆ, ਸੈਵਰੈਂਸ ਕਿਹਨੂੰ ਮਿਲਣੀ ਆ? ਜਾਂ ਤਾਂ ਉਸ MP ਨੂੰ ਸੈਵਰੈਂਸ ਮਿਲੇਗੀ ਜਿਹੜੇ ਕਿ ਪੈਨਸ਼ਨ ਵਾਸਤੇ ਇਨ ਐਲੀਜੀਬਲ ਨੇ, ਮਤਲਬ ਕਿ ਮੰਨ ਲਓ ਕੋਈ 4 ਸਾਲ ਹੀ MP ਰਿਹਾ, ਕਿਉਂਕਿ ਉਹਨਾਂ ਦੀ 6 ਸਾਲ ਦੀ ਟਰਮ ਪੂਰੀ, 6 ਸਾਲ ਦੀ ਉਹਨਾਂ ਦੀ ਸਰਵਿਸ।
ਸਿੰਪਲੀਫਾਈ ਕਰਕੇ ਜੇ ਨਾ ਗੱਲ ਕੰਪਲੀਕੇਟ ਹੋ ਜਾਣੀ, ਇਹਨੂੰ ਬਿਲਕੁਲ ਸਿੰਪਲੀਫਾਈ ਕਰ ਦਿਓ ਵੀ ਜਿਹੜੇ MP ਦੀ ਪੈਨਸ਼ਨ ਨਾਲ ਦੇ ਨਾਲ, ਜਿੱਦਾਂ ਹੀ ਉਹਨਾਂ ਦੀ ਟਰਮ ਖਤਮ ਹੋਈ, ਜਿੱਦਾਂ ਟਰਮ ਵਿੱਚ ਉਹਨਾਂ ਦੀ ਟੁੱਟ ਗਈ, ਉਹਨਾਂ ਦੀ ਜੋਬ ਚਲੇ ਗਈ, ਜੇ ਤਾਂ ਪੈਨਸ਼ਨ ਨਾਲ ਦੇ ਨਾਲ ਟ੍ਰਿਗਰ ਹੋ ਜਾਣੀ ਤਾਂ ਫਿਰ ਉਹਨਾਂ ਨੂੰ ਸੈਵਰੈਂਸ ਨਹੀਂ ਮਿਲੇਗੀ।
ਰਾਈਟ।
ਜੇ ਉਹਨਾਂ ਦੀ ਪੈਨਸ਼ਨ ਨਾਲ ਦੇ ਨਾਲ ਟ੍ਰਿਗਰ ਨਹੀਂ ਹੋ ਰਹੀ
ਤਾਂ ਫਿਰ
ਉਹਨਾਂ ਨੂੰ 55 ਸਾਲ ਤੱਕ ਵੇਟ ਕਰਨਾ ਪੈਣਾ ਜਾਂ ਉਹ ਐਲੀਜੀਬਲ ਨਹੀਂ ਹੈਗੇ,
ਕਰੈਕਟ,
ਫਿਰ ਉਹਨਾਂ ਨੂੰ ਸੈਵਰੈਂਸ ਮਿਲਣੀ,
ਉਹਨਾਂ ਨੂੰ ਸੈਵਰੈਂਸ ਮਿਲਣੀ ਆ।
ਸਿੰਪਲ ਜੀ ਗੱਲ,
ਦੈਟਸ ਐਕਚੁਅਲੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ। ਸੋ ਉਹਦੇ ਆਧਾਰ 'ਤੇ ਜੇ ਗੱਲ ਕਰੀਏ, ਐਗਜ਼ਾਮਪਲ ਜੇ ਲੈ ਲਓ ਕਿ ਜਿਵੇਂ ਹਰਜੀਤ ਸੱਜਣ ਨੇ, ਉਹਨਾਂ ਨੇ 55 ਸਾਲ ਦੇ ਹੋਣਾ ਇਸ ਸਾਲ ਸਤੰਬਰ 'ਚ। ਸੋ ਜਦੋਂ ਹੁਣ ਇਲੈਕਸ਼ਨ, ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜਿਆ ਕੋਈ ਨਹੀਂ, ਉਹ ਹੀ ਇਜ਼ ਅੰਡਰ 55, ਪੈਨਸ਼ਨ ਉਹਨਾਂ ਦੀ ਸਤੰਬਰ ਤੋਂ ਬਾਅਦ ਉਹਨਾਂ ਦੀ ਐਲੀਜੀਬਿਲਿਟੀ ਬਣਦੀ ਆ, ਪਰ ਕਿਉਂਕਿ ਹੁਣ ਉਹ MP ਨਹੀਂ ਰਹੇ ਇਸ ਇਲੈਕਸ਼ਨ ਤੋਂ ਬਾਅਦ, ਉਹਨਾਂ ਨੂੰ ਸੈਵਰੈਂਸ ਵੀ ਮਿਲਣੀ ਆ। ਹਰਜੀਤ ਸੱਜਣ ਨੂੰ
ਭਾਵੇਂ ਉਹਨਾਂ ਨੇ ਆਪ ਚੂਜ਼ ਕੀਤਾ ਵੀ ਅਗਲਾ ਇਲੈਕਸ਼ਨ ਨਹੀਂ ਲੜਨਾ,
ਕਰੈਕਟ,
ਪਰ ਕਿਉਂਕਿ ਉਹਨਾਂ ਦੀ ਪਹਿਲੀ ਟਰਮ ਜਿਹੜੀ ਹੈ ਉਹ 4 ਸਾਲ ਤੋਂ ਪਹਿਲਾਂ ਹੀ ਵਿੱਚ ਕੱਟ ਦਿੱਤੀ ਗਈ, ਪਹਿਲੀ ਜੋਬ ਪੂਰੀ ਨਹੀਂ ਸੀ ਹੋਈ, ਸੋ ਬੇਸਿਕਲੀ ਜਿੱਦਾਂ ਉਹਨਾਂ ਨੂੰ ਕਹਿ ਲਓ ਹੀ ਵਾਜ਼ ਲੈਟ ਗੋ, ਤੇ ਵਿਦਆਊਟ ਕੌਜ਼,
ਕਰੈਕਟ,
ਕਿ ਉਹਨਾਂ ਦੀ ਆਪਣੀ ਕੋਈ ਗਲਤੀ ਨਹੀਂ ਸੀ, ਅਰਲੀ ਇਲੈਕਸ਼ਨ ਕਾਲ ਕੀਤਾ, ਇਸ ਕਰਕੇ ਉਹਨਾਂ ਨੂੰ ਸੈਵਰੈਂਸ ਮਿਲ,
ਕਿਉਂਕਿ ਉਹਨਾਂ ਨੇ ਤਾਂ ਇਹ ਕਿਹਾ ਸੀ ਅਗਲਾ ਇਲੈਕਸ਼ਨ ਨਹੀਂ ਲੜਨਾ,
ਤੇ ਪੈਨਸ਼ਨ ਉਹਨਾਂ ਦੀ ਅਜੇ ਟ੍ਰਿਗਰ ਨਹੀਂ ਹੋਣੀ, ਪੈਨਸ਼ਨ ਉਹਨਾਂ ਦੀ ਟ੍ਰਿਗਰ ਹੋਣੀ 55 ਸਾਲ ਤੋਂ ਬਾਅਦ, ਅਜੇ ਉਹਨਾਂ ਦੀ ਉਮਰ 54 ਸਾਲ ਹੈ,
ਕਰੈਕਟ। ਸੋ ਇਸੇ ਤਰ੍ਹਾਂ ਜੇ ਐਗਜ਼ਾਮਪਲ ਆਪਾਂ ਲਈਏ ਕਮਲ ਖਹਿਰਾ ਦਾ, ਜਿਹੜੇ ਕਿ ਇਲੈਕਸ਼ਨ ਹਾਰ ਗਏ, 9.5 ਸਾਲ MP ਰਹੇ, ਕਿਉਂਕਿ ਸ਼ੀ ਇਜ਼ ਨੋਟ 55 ਯੈਟ, ਉਹਨਾਂ ਦੀ ਉਮਰ ਆਈ ਬਿਲੀਵ 38-39 ਈਅਰਸ ਦੀ ਹੈਗੀ ਆ। ਉਹਨਾਂ ਨੂੰ ਵਾਸੂ ਜੀ $1,54,000 ਤਾਂ ਹੁਣ ਸੈਵਰੈਂਸ ਮਿਲਣੀ ਆ।
ਹਾਂਜੀ।
ਤੇ ਜਦੋਂ ਉਹ 55 ਈਅਰਸ ਦੇ ਹੋ ਗਏ, ਉਦੋਂ ਜੇ 55 ਸਾਲ ਦੀ ਉਮਰ 'ਚ ਮੰਨ ਲਓ ਉਹ MP ਨਾ ਹੁੰਦੇ, ਜੇ MP ਨਹੀਂ ਹੁੰਦੇ ਉਦੋਂ, ਜੇ ਇਲੈਕਸ਼ਨ ਦੁਬਾਰਾ ਲੜ ਕੇ ਜਿੱਤ ਜਾਂਦੇ ਨੇ, ਜੇ ਉਦੋਂ ਸਿਟਿੰਗ MP ਦੁਬਾਰਾ ਤੋਂ ਬਣ ਜਾਂਦੇ ਨੇ, ਫਿਰ ਨਹੀਂ ਪੈਨਸ਼ਨ ਮਿਲਣੀ। ਪਰ ਐਟ ਦੀ ਏਜ ਆਫ 55 ਜੇ ਉਹ MP ਨਹੀਂ ਰਹਿੰਦੇ, ਸਿਆਸਤ ਤੋਂ ਪਰੇ ਹੀ ਹੁੰਦੇ ਨੇ, ਉਹਨਾਂ ਨੂੰ ਪੈਨਸ਼ਨ ਮਿਲਣੀ ਆ ਵਾਸੂ ਜੀ $68,000 ਪਰ ਈਅਰ।
ਤੇ ਜੇ ਉਹ 55 ਸਾਲ ਦੀ ਉਮਰ ਤੋਂ ਪਹਿਲਾਂ ਅਗਲਾ ਇਲੈਕਸ਼ਨ ਲੜ ਕੇ ਪਹਿਲਾਂ ਫਿਰ ਇੱਕ ਵਾਰੀ MP ਦੀ ਟਰਮ ਪੂਰੀ ਕਰ ਲੈਂਦੇ ਆ, ਫਿਰ ਆ ਪੈਨਸ਼ਨ ਹੋਰ ਵੱਧ ਜਾਣੀ, ਕਿਉਂਕਿ ਉਹਨਾਂ ਦੇ ਸਰਵਿਸ ਈਅਰਸ ਹੋਰ ਵੱਧ ਗਏ ਹੋਣਗੇ।
ਹਾਂ ਅੱਛਾ, ਪਰ ਦੂਜਾ ਪਾਸਾ ਇਹ ਆ, ਮੰਨ ਲਓ ਕਿ ਹੁਣ ਉਹ ਪ੍ਰੋਵਿੰਸ਼ੀਅਲ ਸਿਆਸਤ ਜਾਂ ਮਿਊਨਿਸਪਲ ਸਿਆਸਤ ਚਲੇ ਜਾਂਦੇ ਨੇ, ਫੈਡਰਲ ਪੈਨਸ਼ਨ ਤਾਂ ਪੱਕੀ ਆ ਉਹਨਾਂ ਦੀ, ਬਾਏ ਦਾ ਟਾਈਮ ਇਫ ਸ਼ੀ ਇਜ਼ 55 ਐਂਡ ਸ਼ੀ ਇਜ਼ ਵਰਕਿੰਗ ਸੇ ਕਿਤੇ ਓਨਟੈਰੀਓ ਦੀ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਜਾਂ ਕਿਸੇ ਮਿਊਨਿਸਪਲ ਪੋਲੀਟਿਕਸ ਦੇ ਵਿੱਚ, ਜਿਹੜੀ ਬਤੌਰ MP ਉਹਨਾਂ ਦੀ ਪੈਨਸ਼ਨ ਦੀ ਐਲੀਜੀਬਿਲਿਟੀ ਬਣ ਜਾਣੀ ਆ, ਉਹ 55 ਸਾਲ 'ਤੇ ਫਿਰ ਮਿਲਣੀ ਸ਼ੁਰੂ ਹੋ ਜਾਏਗੀ। ਸੋ ਇਹ ਸਾਰੀਆਂ ਇਹਦੇ ਵਿੱਚ ਹੋਰ।
ਤੇ ਅੱਛਾ, ਕਮਲ ਖਹਿਰਾ ਦੀ ਆਪਾਂ ਗੱਲ ਕਰ ਰਹੇ, ਪੂਰੀ ਕਰੋ ਫਿਰ ਗੱਲ, ਕਿਉਂਕਿ ਇਹਨਾਂ ਨੇ ਟੈਕਸ ਪੇਅਰ ਫੈਡਰੇਸ਼ਨ ਨੇ ਨਾਲ ਇੱਕ ਐਸਟੀਮੇਟ ਇਹ ਵੀ ਦਿੱਤਾ ਵੀ ਜਿਹੜੇ ਇਹ ਸਾਰੇ MPs ਨੇ ਜਿਹੜੇ ਕੁਆਲੀਫਾਈ ਕਰਦੇ ਨੇ ਪੈਨਸ਼ਨ ਲਈ, ਬਾਈ ਦੀ ਏਜ ਆਫ 90 ਇਹਨਾਂ ਦੀ ਪੈਨਸ਼ਨ 55 ਸਾਲ ਤੋਂ ਲੈ ਕੇ 90 ਸਾਲ ਦਰਮਿਆਨ ਕਿੰਨੇ ਪੈਸੇ ਟੋਟਲ ਕੁਮੂਲੇਟਿਵਲੀ ਇਕੱਠੇ ਹੋਣੇ ਆ। ਕਮਲ ਖਹਿਰਾ ਦੀ ਟੋਟਲ ਪੈਨਸ਼ਨ ਐਟ ਦੀ ਏਜ ਆਫ 90 ਬਣੇਗੀ $4.8 million।
ਯਾ ਮੋਰ ਦੈਨ ਦੈਟ,
ਮੋਰ ਦੈਨ ਦੈਟ। ਸੋ $4,08,36,000
ਜੀ, ਕਿਉਂਕਿ ਇਹ ਦੈਟ ਇਜ਼ ਅਪ ਟੂ ਏਜ 90 ਜੇ ਉਹ ਪੈਨਸ਼ਨ ਕਲੈਕਟ ਕਰਦੇ ਨੇ। ਹੁਣ ਐਗਜ਼ਾਮਪਲ ਹੈ ਕੈਨ ਹਾਰਡੀ, ਕੈਨ ਹਾਰਡੀ ਇਜ਼ ਆਈ ਬਿਲੀਵ ਆਲਰੇਡੀ ਇਨ ਹਿਸ 70s, ਅਤੇ
ਇਸ ਕਰਕੇ ਉਹਨਾਂ ਨੂੰ ਸੈਵਰੈਂਸ ਨਹੀਂ ਮਿਲੀ,
ਹੁਣ ਸੈਵਰੈਂਸ ਨਹੀਂ ਮਿਲ ਰਹੀ ਕਿਉਂਕਿ ਉਹ MP ਨਹੀਂ ਹੈਗੇ, ਉਹਨਾਂ ਨੇ ਇਲੈਕਸ਼ਨ ਨਹੀਂ ਲੜਿਆ ਐਤਕੀ, ਉਹਨਾਂ ਨੂੰ ਉਮਰ 55 ਸਾਲ ਤੋਂ ਉੱਪਰ ਹੋਣ ਕਰਕੇ ਰਾਈਟ ਵੇ
ਪੈਨਸ਼ਨ ਲੱਗ ਰਹੀ ਹੈ।
ਕੈਨ ਹਾਰਡੀ ਨੂੰ $56,000 ਦੀ ਸਾਲਾਨਾ ਪੈਨਸ਼ਨ ਲੱਗਣੀ ਹੈ, 90 ਸਾਲ ਦੀ ਉਮਰ ਤੱਕ ਉਹਨਾਂ ਦੀ ਪੈਨਸ਼ਨ ਦਾ ਅਮਾਊਂਟ ਬਣੇਗਾ ਤਕਰੀਬਨ $7,32,000। ਯਾ ਸੋ ਇਸੇ ਤਰ੍ਹਾਂ ਵਾਸੂ ਜੀ ਜਿਹੜੇ ਵਾਈਟ ਰੌਕ ਤੋਂ ਕੈਰਲਿਨ ਫਿਨਲੇ, ਕਿਉਂਕਿ ਉਹ ਆਪਣਾ ਇਲੈਕਸ਼ਨ ਉਹ ਹਾਰ ਗਏ, ਉਹਨਾਂ ਦੀ ਉਮਰ ਵੀ ਕਿਉਂਕਿ 55 ਸਾਲ ਤੋਂ ਉੱਪਰ ਹੈ, ਸੈਵਰੈਂਸ ਕੋਈ ਮਿਲਣੀ ਨਹੀਂ ਉਹਨਾਂ ਨੂੰ, $60,000 ਸਾਲਾਨਾ ਪੈਨਸ਼ਨ ਮਿਲੇਗੀ, ਅਤੇ ਬਾਏ ਦੀ ਏਜ ਆਫ 90 ਜੇ ਉਹ ਪੈਨਸ਼ਨ ਕਲੈਕਟ ਕਰਦੇ ਰਹਿੰਦੇ ਨੇ ਕੈਰਲਿਨ ਫਿਨਲੇ, ਉਹ $1,03,63,000 ਟੈਕਸਪੇਅਰਸ ਦੇ ਰਾਹੀਂ ਉਹ ਕਲੈਕਟ ਕਰ ਲੈਣਗੇ ਐਜ਼ ਪੈਨਸ਼ਨ।
ਕਾਰਲਾ ਕੁਆਟਰੋ ਨੂੰ ਸੈਵਰੈਂਸ ਵੀ ਮਿਲਣੀ ਹੈ,
ਯੈਸ, ਕਿਉਂਕਿ ਏਜ 55 ਤੋਂ ਘੱਟ ਹੈ,
ਸੋ $1,04,900 ਉਹਨਾਂ ਨੂੰ ਸੈਵਰੈਂਸ ਮਿਲਣੀ ਹੈ। ਪੈਨਸ਼ਨ ਉਹਨਾਂ ਦੀ ਸਾਲਾਨਾ ਹੋਏਗੀ $70,000 ਤੇ 90 ਸਾਲ ਤੱਕ ਉਹਨਾਂ ਦੇ ਟੋਟਲ ਬਣ ਜਾਣੇ ਆ $4,77,000
ਜੀ,
$4,000,000 ਦੀ ਉਹਨਾਂ ਦੀ ਟੋਟਲ ਪੈਨਸ਼ਨ ਬਣ ਜਾਣੀ ਹੈ ਬਾਈ ਦੀ ਏਜ ਆਫ 90। ਤੇ ਵਿਜੇ ਜੀ, ਚੰਦਰਾ ਆਰਿਆ, ਚੰਦਰਾ ਆਰਿਆ ਜਿਨ੍ਹਾਂ ਦੀ ਸੀਟ ਤੋਂ ਇਲੈਕਸ਼ਨ ਲੜ ਕੇ ਮਾਰਕ ਕਾਰਨੀ ਅੱਜ ਉਹਨਾਂ ਨੇ ਅੱਜ ਸੌਂ ਚੁੱਕੀ ਹੈ, ਐਮ ਪੀ ਬਣੇ ਨੇ ਸਾਡੇ ਪ੍ਰਾਈਮ ਮਿਨਿਸਟਰ। ਸੋ ਚੰਦਰਾ ਆਰਿਆ 9.5 ਸਾਲ ਐਮ ਪੀ ਰਹੇ ਤੇ ਉਹਨਾਂ ਨੂੰ ਹੁਣ ਪਾਰਟੀ ਨੇ ਡਿਸਕੁਆਲੀਫਾਈ ਕਰਤਾ ਸੀ, ਉਹਨਾਂ ਨੂੰ ਉਹਨਾਂ ਦੀ ਕੈਂਡੀਡੇਸੀ ਵੀ ਜਿਹੜੀ ਆ ਰੱਦ ਕਰ ਦਿੱਤੀ ਗਈ ਸੀ। ਸੋ ਪੈਨਸ਼ਨ ਉਹਨਾਂ ਦੀ ਸਾਲਾਨਾ ਹੋਣੀ ਹੈ $53,000, ਸੈਵਰੈਂਸ ਇਹਨਾਂ ਨੂੰ ਨਹੀਂ ਮਿਲੇਗੀ ਬਿਕਾਜ਼ ਇਜ਼ ਮੋਰ ਦੈਨ 55 ਈਅਰਸ ਓਲਡ। ਪੈਨਸ਼ਨ ਸਾਲਾਨਾ ਹੋਣੀ $53,000 ਬਾਈ ਦੀ ਏਜ ਆਫ 90। ਚੰਦਰਾ ਆਰਿਆ ਨੂੰ $2,86,000 ਮਿਲਣੇ ਨੇ, $2.086 million।
ਚਾਰਲੀ ਐਂਗ, ਅੱਛਾ, ਟੋਟਲ 13 ਅਜਿਹੇ ਐਮ ਪੀ ਨੇ ਜਿਨ੍ਹਾਂ ਨੂੰ ਜਿਹੜੀ ਪੈਨਸ਼ਨ ਮਿਲਣੀ ਹੈ ਸਾਲਾਨਾ $1,00,000 ਤੋਂ ਉੱਪਰ ਹੋਣੀ ਆ। ਚਾਰਲੀ ਐਂਗਸ ਨੂੰ $1,19,000 ਦੀ ਪੈਨਸ਼ਨ ਮਿਲਣੀ ਸਾਲਾਨਾ ਜੇ ਬਾਏ ਦੀ ਏਜ ਆਫ 90 ਉਹ ਵੀ ਤਕਰੀਬਨ $4 million ਕਲੈਕਟ ਕਰ ਲੈਣਗੇ। ਵਾਸੂ ਜੀ, ਪੀਅਰ ਪੋਲੀਐਵ ਕਿਉਂਕਿ ਇਲੈਕਸ਼ਨ ਹਾਰ ਗਏ ਸੀ, ਜੇ ਟੈਕਨੀਕਲੀ ਵੇਖਿਆ ਜਾਵੇ ਉਹ ਸੈਵਰੈਂਸ ਲਈ ਐਲੀਜੀਬਲ ਨੇ, ਪਰ ਉਹਨਾਂ ਨੇ ਸੈਵਰੈਂਸ ਨਾ ਲੈਣ ਤੋਂ ਮਨਾ ਕਰ ਦਿੱਤਾ ਸੀ, ਪਿਛਲੇ ਦਿਨੀ ਆਪਾਂ ਖਬਰ ਕਵਰ ਕੀਤੀ ਸੀ, ਕਿਉਂਕਿ ਜੇ ਉਹ ਬਾਏ ਇਲੈਕਸ਼ਨ ਜਿੱਤ ਕੇ ਦੁਬਾਰਾ ਤੋਂ ਪਾਰਲੀਮੈਂਟ ਦੇ ਵਿੱਚ ਆ ਜਾਂਦੇ ਨੇ ਇਸੇ ਟਰਮ ਦੌਰਾਨ, ਤਾਂ ਜਿਹੜੀ ਉਹ ਸੈਵਰੈਂਸ ਮਿਲਣੀ ਆ ਉਹਨੂੰ ਵਾਪਸ ਕਰਨੀ ਪੈਣੀ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹ ਦੋ ਪੈਨਸ਼ਨਾਂ ਦੇ ਹੱਕਦਾਰ ਹੋਣਗੇ,
ਕਿਉਂਕਿ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਅੱਡ ਪੈਨਸ਼ਨ ਮਿਲਦੀ ਆ। ਸੋ ਇਹ ਦੱਸਿਆ ਗਿਆ, ਕਹਿੰਦੇ ਵੀ ਜੇ ਆਪਾਂ ਪੈਨਸ਼ਨ ਦੇਖੀ ਅਲੱਗ ਅਲੱਗ, ਸੋ ਬਤੌਰ ਐਮ ਪੀ ਜਸਟਿਨ ਟਰੂਡੋ ਦੀ ਪੈਨਸ਼ਨ ਹੈ $1,41,000 ਪਰ ਈਅਰ ਵੈਨ ਹੀ ਟਰਨਸ 55 ਈਅਰਸ ਓਲਡ। ਅਜੇ ਨਹੀਂ ਉਹਨਾਂ ਦੀ ਪੈਨਸ਼ਨ ਟ੍ਰਿਗਰ
ਹੋਣੀ, ਆਈ ਥਿੰਕ ਇਜ਼ ਵੈਰੀ ਸੂਨ
ਇਨ
ਦਿ ਨੈਕਸਟ ਈਅਰ ਔਰ ਸੋ,
50+ ਬਟ ਨਾਟ 55 ਯੈਟ
ਜੀ।
ਸੋ $1,41,000 ਬਤੌਰ ਐਮ ਪੀ ਉਹਨਾਂ ਨੂੰ ਮਿਲਣੇ ਨੇ ਸਾਲਾਨਾ, ਤੇ ਬਤੌਰ ਪ੍ਰਾਈਮ ਮਿਨਿਸਟਰ ਉਹਨਾਂ ਨੂੰ $73,000 ਜਦੋਂ ਉਹ 67 ਸਾਲ ਦੇ ਹੋ ਜਾਣਗੇ। ਸੋ ਪ੍ਰਾਈਮ ਮਿਨਿਸਟਰ ਦੀ ਜਿਹੜੀ ਪੈਨਸ਼ਨ ਹੈ ਦੈਟ ਕਿਕਸ ਇਨ ਐਟ ਦ ਏਜ ਆਫ 67, ਸੋ ਜੋ 67 ਸਾਲ ਦੇ ਹੋ ਜਾਣਗੇ ਉਦੋਂ $73,000 ਉਹਨਾਂ ਦੇ ਅੱਡ ਹੋਣਗੇ। ਸੋ ਜੇ ਟੋਟਲ ਤੁਸੀਂ, ਅੱਛਾ, ਉਹਨਾਂ ਦੀ ਸੈਵਰੈਂਸ ਹੈਗੀ ਹੈ $1,04,900, ਜਸਟਿਨ ਟਰੂਡੋ ਨੂੰ ਵੀ ਸੈਵਰੈਂਸ ਦਿੱਤੀ ਜਾਣੀ ਹੈ, ਤੇ ਟੋਟਲ ਜੇ 90 ਈਅਰਸ ਤੱਕ ਦੇਖੋ ਜਸਟਿਨ ਟਰੂਡੋ ਦੀ ਪੈਨਸ਼ਨ ਕਿੰਨੀ ਬਣਦੀ ਹੈ, ਉਹ ਹੈ $8.4 million, ਕਿਉਂਕਿ ਦੋ ਪੈਨਸ਼ਨਸ ਨੇ।
ਸੋ ਜਿਹੜੀ ਕਿ ਜਿਨ੍ਹਾਂ ਵਿੱਚੋਂ ਦੂਜੀ ਪੈਨਸ਼ਨ ਲਾਈਕ ਯੂ ਮੈਂਸ਼ਨਡ, ਉਹ 67 ਸਾਲ ਦੀ ਉਮਰ ਤੇ ਸ਼ੁਰੂ ਹੋਣੀ ਹੈ। ਜਸਟਿਨ ਟਰੂਡੋ ਦੀ ਉਮਰ ਇਸ ਵੇਲੇ 53 ਸਾਲ ਆ, ਸੋ ਐਟ ਦੀ ਐਂਡ ਆਫ ਦਿਸ ਈਅਰ ਉਹਨਾਂ ਦਾ ਕ੍ਰਿਸਮਸ ਡੇ ਤੇ ਜਨਮ ਦਿਨ ਹੁੰਦਾ, ਹੀ ਇਜ਼ ਗੋਇੰ ਟੂ ਬੀ 54। ਸੋ ਨੈਕਸਟ ਈਅਰ ਅਗਲੇ 2026 ਦੇ ਅੰਤ ਤੋਂ ਬਾਅਦ ਉਹ ਆਪਣੀ ਜਿਹੜੀ ਇੱਕ ਪੈਨਸ਼ਨ ਆ ਉਹ ਡਰਾ ਕਰਨੀ ਸ਼ੁਰੂ ਕਰ ਦੇਣਗੇ।
ਜਗਮੀਤ ਸਿੰਘ ਦੀ ਪੈਨਸ਼ਨ ਦਾ ਬੜਾ ਚਰਚਾ ਰਿਹਾ,
ਯੈਸ, ਉਹਨਾਂ ਦੀ ਗੱਲ ਜ਼ਰੂਰ ਕਰੀਏ।
ਪੀਅਰ ਪੋਲੀਏ ਬਾਰ ਬਾਰ ਕਹਿੰਦੇ ਰਹੇ ਕਿ ਜੀ ਇਹ ਲਿਬਰਲ ਸਰਕਾਰ ਨੂੰ ਸਿਰਫ ਤੇ ਸਿਰਫ ਇਸ ਕਰਕੇ ਸਪੋਰਟ ਕਰ ਰਹੇ ਨੇ, ਉਹਨਾਂ ਦੀ ਸਰਕਾਰ ਡੇਗ ਨਹੀਂ ਰਹੇ ਕਿਉਂਕਿ ਆਪਣੀ ਪੈਨਸ਼ਨ ਦੀ ਚਿੰਤਾ ਦੇ ਵਿੱਚ ਨੇ, ਵੀ 6 ਸਾਲ ਪੂਰੇ ਕਰਨਾ ਚਾਹੁੰਦੇ ਨੇ, ਐਲੀਜੀਬਿਲਟੀ ਬਣਾਉਣਾ ਚਾਹੁੰਦੇ ਨੇ। ਸੋ ਜਗਮੀਤ ਸਿੰਘ ਨੂੰ ਪਹਿਲੀ ਗੱਲ ਤਾਂ ਸੈਵਰੈਂਸ ਮਿਲਣੀ ਹੈ, ਬਿਕਾਜ਼ ਹੀ ਇਜ਼ ਅੰਡਰ ਦ ਏਜ ਆਫ 55,
ਕਰੈਕਟ।
ਸੋ ਉਹਨਾਂ ਨੂੰ $1,40,300 ਸੈਵਰੈਂਸ ਦੇ ਮਿਲਣੇ ਨੇ
ਜੀ।
ਪੈਨਸ਼ਨ ਵਜੋਂ ਉਹਨਾਂ ਨੂੰ ਸਾਲਾਨਾ ਜਦੋਂ 55 ਸਾਲ ਦੇ ਹੋ ਜਾਣਗੇ $45,000 ਸਾਲਾਨਾ ਮਿਲੇਗਾ, ਤੇ ਜਦੋਂ 90 ਸਾਲ ਤੱਕ ਜੇ ਉਹ ਪੈਨਸ਼ਨ ਕਲੈਕਟ ਕਰਦੇ ਰਹਿੰਦੇ ਨੇ ਤਾਂ $2.7 million ਉਹਨਾਂ ਨੂੰ ਬਤੌਰ ਪੈਨਸ਼ਨ ਮਿਲੇਗੀ।
ਤੇ ਜਗਮੀਤ ਸਿੰਘ ਦੀ ਪੈਨਸ਼ਨ ਦਾ ਅਮਾਊਂਟ ਇੰਨਾ ਘੱਟ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਜਿਹੜਾ ਬੇਅਰ ਮਿਨੀਮਮ ਟਾਈਮ ਸੀਗਾ ਪੈਨਸ਼ਨ ਦੀ ਕੁਆਲੀਫਿਕੇਸ਼ਨ ਦਾ, ਉਹਨਾਂ ਨੇ ਉਹੀ ਕੰਮ ਕੀਤਾ। ਅੱਛਾ, ਜਿਵੇਂ ਇੱਕ ਐਗਜ਼ਾਮਪਲ ਵਾਸੂ ਜੀ, ਜੇ ਜੌਰਜ ਚਾਹਲ ਦਾ ਲਈਏ, ਜੌਰਜ ਚਾਹਲ ਨੂੰ ਪੈਨਸ਼ਨ ਕੋਈ ਨਹੀਂ ਮਿਲਣੀ ਕਿਉਂਕਿ ਉਹ 4 ਸਾਲ ਹੀ ਐਮ ਪੀ ਰਹੇ ਨੇ, 6 ਸਾਲ ਦੀ ਜਿਹੜੀ ਰਿਕੁਆਇਰਮੈਂਟ ਆ ਪੂਰੀ ਨਹੀਂ ਕੀਤੀ, ਪਰ $1,04,900 ਦੀ ਸੈਵਰੈਂਸ ਉਹਨਾਂ ਨੂੰ ਜ਼ਰੂਰ ਮਿਲਣੀ ਆ। ਜਿਹੜੀ ਜਸਟਿਨ ਟਰੂਡੋ ਨੂੰ ਆ ਦੋ ਪੈਨਸ਼ਨਾਂ ਵਾਲੀ ਗੱਲ ਹੈ, ਇਹ ਵੀ ਹੁਣ ਟੈਕਸਪੇਅਰਸ ਫੈਡਰੇਸ਼ਨ ਵਾਲੇ ਇਸ ਗੱਲ ਨੂੰ ਵੀ ਹਾਈਲਾਈਟ ਕਰ ਰਹੇ ਨੇ ਕਿ ਕੀ ਦੋ ਪੈਨਸ਼ਨਾਂ ਦਿੱਤੀਆਂ ਜਾਣੀਆਂ ਵਾਜਬ ਨੇ, ਜਦੋਂ ਪ੍ਰਾਈਵੇਟ ਸੈਕਟਰ ਦੇ ਨਾਲ ਕਹੀਏ ਕੰਪੇਅਰ ਕਰੋ, ਉਹਦੇ ਵਿੱਚ ਗੱਲ ਕੀਤੀ ਗਈ ਹੈ ਪ੍ਰਾਈਵੇਟ ਸੈਕਟਰ 'ਚ ਵੱਡੀ ਗਿਣਤੀ ਇਹੋ ਜਿਹੀ ਹੈ ਮੁਲਾਜ਼ਮਾਂ ਦੀ ਜਿਨ੍ਹਾਂ ਕੋਲ ਕੋਈ ਇਸ ਤਰ੍ਹਾਂ ਦੀ ਪੈਨਸ਼ਨ ਸੰਬੰਧੀ ਕੋਈ ਇੱਦਾਂ ਦੇ ਪ੍ਰੋਗਰਾਮਸ ਜਾਂ ਪ੍ਰੋਟੈਕਸ਼ਨਸ ਨਹੀਂ ਹੈਗੀਆਂ। ਸੋ ਕੀ ਜਿਹੜਾ ਆਹ ਵੀ ਜਿਸ ਹਿਸਾਬ ਦੇ ਨਾਲ ਪੈਨਸ਼ਨ ਦਿੱਤੀਆਂ ਜਾਂਦੀਆਂ ਨੇ ਇਹਦੇ ਵਿੱਚ ਵੀ ਤਬਦੀਲੀ ਕਰਨ ਦੀ ਲੋੜ ਆ, ਸਵਾਲ ਇਹ ਵੀ ਚੁੱਕਿਆ ਜਾ ਰਿਹਾ।
ਸੋ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ ਜਿਹੜਾ ਆਪਣਾ ਅਨਾਲਿਸਿਸ ਸਾਂਝਾ ਕੀਤਾ, ਇਹ ਕਹਿੰਦੇ ਵੀ ਜਿਹੜੇ ਆ 110 MPs ਨੇ who have been defeated or who are retiring, ਇਹਨਾਂ ਨੂੰ ਇਸੇ ਸਾਲ ਤੋਂ ਮਤਲਬ $5 million ਦੀਆਂ ਪੈਨਸ਼ਨਸ ਹੋਣਗੀਆਂ ਕਿਊਮੂਲੇਟਿਵ ਇਕੱਠਾ ਜੇ ਕਰਕੇ ਦੇਖਿਆ ਜਾਵੇ ਤਾਂ ਜੇ ਇਹ 90 ਸਾਲ ਤੱਕ ਸਾਰੇ ਜਣੇ ਇਸੇ ਤਰ੍ਹਾਂ ਪੈਨਸ਼ਨ ਕਲੈਕਟ ਕਰਦੇ ਰਹਿੰਦੇ ਨੇ $187 million ਟੈਕਸਪੇਅਰਸ ਨੂੰ ਦੇਣਾ ਪੈਣਾ ਇਹਨਾਂ ਦੀ ਪੈਨਸ਼ਨ ਵਾਸਤੇ ਜਿਹੜੇ 110 MPs ਹੁਣ ਸਾਬਕਾ ਹੋ ਗਏ ਨੇ ਜਿਹੜੇ ਤੇ ਇਸ ਤੋਂ ਇਲਾਵਾ ਜਿਹੜੇ ਸੈਵਰੈਂਸ ਦੇ ਚੈੱਕਸ ਨੇ $6.6 million ਦੇ ਸੈਵਰੈਂਸ ਦੇ ਚੈੱਕਸ ਦਿੱਤੇ ਜਾਣਗੇ ਸਾਰੇ MPs ਨੂੰ ਟੋਟਲ
ਜਿਹੜੇ ਵਾਸੂ ਜੀ 110 MP ਜਿਹੜੇ ਹੁਣ ਸਾਬਕਾ ਹੋ ਗਏ ਨੇ ਇਸ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਵਿੱਚੋਂ ਸਿਰਫ 29 ਹੀ ਅਜਿਹੇ ਨੇ ਜਿਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਣੀ ਪਰ ਉਹਨਾਂ ਨੂੰ ਸੈਵਰੈਂਸ ਮਿਲਣੀ ਆ ਸੈਵਰੈਂਸ ਵੀ ਇਸ ਕਰਕੇ ਕਿਉਂਕਿ ਟਰਮ ਤੋਂ ਪਹਿਲਾਂ ਇਲੈਕਸ਼ਨ ਹੋ ਗਿਆ
ਯਾ ਸੋ ਜਿਹੜੇ ਪੈਨਸ਼ਨ ਲਈ ਐਲੀਜੀਬਲ ਨਹੀਂ ਹੈਗੇ ਬਟ ਦੇ ਵਿਲ ਗੈਟ ਸੈਵਰੈਂਸ ਲਾਈਕ ਜੋ ਚਾਹਲ
ਜੀ ਜੀ ਬਿਲਕੁਲ ਵਟਸਐਪ 'ਤੇ ਮੈਸੇਜ ਆ ਇੱਕ ਦੇਖੋ ਆਹ ਜਿਹੜੀ ਸਾਰੀ ਪੈਨਸ਼ਨ ਵਾਲੀ ਗੱਲ ਹੈ ਇਹ ਉਹਨਾਂ ਸਾਬਕਾ ਹੋ ਚੁੱਕੇ MPs ਵਾਸਤੇ ਹੈ ਜਿਹੜਾ ਕੋਈ MP ਇਲੈਕਸ਼ਨ ਜਿੱਤ ਗਿਆ ਉਹਦੀ ਪੈਨਸ਼ਨ ਨਹੀਂ ਅਜੇ ਕਿਕਿਨ ਹੋਣ ਲੱਗੀ ਉਹਨਾਂ ਦੀ ਪੈਨਸ਼ਨ ਦੀ ਐਲੀਜੀਬਿਲਿਟੀ ਕਿੰਨੀ ਹੋਏਗੀ ਅਮਾਊਂਟ ਕਿੰਨਾ ਬਣੇਗਾ ਉਹ ਗੱਲ ਉਦੋਂ ਛੱਡਣੀ ਹੈ ਜਦੋਂ ਇਹ ਡਿਪੈਂਡ ਕਰੇਗਾ ਉਹਨਾਂ 'ਤੇ ਐਜ਼ ਬਤੌਰ ਮੈਂਬਰ ਆਫ ਪਾਰਲੀਮੈਂਟ ਸਰਵਿਸ ਦੇ ਸਾਲ ਕਿੰਨੇ ਨੇ ਸੋ ਇਸ ਕਰਕੇ ਇਸ ਗੱਲ ਨੂੰ ਪਲੀਜ਼ ਥੋੜ੍ਹਾ ਕਲੀਅਰ ਰੱਖੀਏ ਮਾਇੰਡ ਦੇ ਵਿੱਚ ਕਿ ਜਿਹੜਾ ਕੋਈ ਇਸ ਵੇਲੇ ਮੌਜੂਦਾ MP ਹੈਗਾ ਸੰਬੜੀ ਜਿਹੜੇ ਕਿ ਹੁਣ ਇਲੈਕਸ਼ਨ ਜਿੱਤ ਕੇ ਦੁਬਾਰ ਤੋਂ MP ਬਣ ਗਏ ਨੇ ਉਹਨਾਂ ਦੀ ਪੈਨਸ਼ਨ ਦਾ ਸਵਾਲ ਨਹੀਂ ਅਜੇ ਖੜਾ ਹੋ ਰਿਹਾ ਇਹ ਸਾਬਕਾ ਹੋ ਚੁੱਕੇ MPs ਦੀ ਗੱਲ ਆ
ਬਿਲਕੁਲ
ਜੀ ਅਸਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਵਿਜੇ
ਅਤੇ ਪ੍ਰੋਗਰਾਮ ਦੇ ਵਿੱਚ ਨਾ ਐਕਚੁਲੀ ਹੁਣ ਜਿਹੜਾ ਸਮਾਂ ਬਚਿਆ ਇੱਥੇ ਟੈਲੀਫੋਨ ਲਾਈਨਸ ਖੋਲਣੀਆਂ ਨੇ ਵੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਜਿਹੜੀ ਆਹ ਪੈਨਸ਼ਨ ਵਾਲੀ ਗੱਲਬਾਤ ਆ ਜਿਹੜੇ ਆਹ ਸਾਬਕਾ ਹੋ ਚੁੱਕੇ MPs ਨੇ ਸੈਵਰੈਂਸ ਪੇ ਲੈਦੀ ਜੇ ਆਹ ਟਰਮ ਪੂਰੀ ਹੁੰਦੀ ਜੇ ਆਹ ਇਲੈਕਸ਼ਨ ਅਕਤੂਬਰ 2025 ਦੇ ਵਿੱਚ ਹੁੰਦਾ ਤਾਂ ਫਿਰ ਜਿਹੜੀ ਆ ਸੈਵਰੈਂਸ ਪੇ ਆ ਇਹ ਨਹੀਂ ਸੀ ਦੇਣੀ ਪੈਣੀ ਸੈਵਰੈਂਸ ਪੇ ਦੀ ਐਲੀਜੀਬਿਲਿਟੀ ਤਾਂ ਤਾਂਹੀਓ ਬਣੀ ਕਿਉਂਕਿ ਤੁਹਾਡੀ ਟਰਮ ਨਹੀਂ ਪੂਰੀ ਹੋਈ ਤੁਸੀਂ ਮਤਲਬ ਬੇਸਿਕਲੀ ਉਹ ਵਿਅਕਤੀ ਇਹ ਕਹਿ ਸਕਦਾ ਨਾ ਵੀ ਅਸੀਂ ਤਾਂ ਕੰਮ ਕਰਨ ਲਈ ਅਵੇਲੇਬਲ ਸੀ ਤੁਸੀਂ ਸਾਨੂੰ ਪਹਿਲਾਂ ਤੋਰਤਾ ਅਸੀਂ ਤਾਂ ਇਹ ਕਿਹਾ ਸੀ ਅਸੀਂ ਅਗਲਾ ਇਲੈਕਸ਼ਨ ਨਹੀਂ ਲੜਨਾ ਅਗਲਾ ਇਲੈਕਸ਼ਨ ਸਾਡੀ ਟਰਮ ਤਾਂ ਅਜੇ ਬਾਕੀ ਪਈ ਸੀ ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਈਆਂ ਦਾ ਇਹ ਮੰਨਣਾ ਆਰ ਯੂ ਇਨ ਦੈਟ ਗਰੁੱਪ ਜਿਹਨਾਂ ਨੂੰ ਇਹ ਲੱਗਦਾ ਕਿ ਬਤੌਰ ਪੋਲੀਟੀਸ਼ੀਅਨ ਤੁਹਾਨੂੰ ਬਹੁਤ ਸਾਰੀ ਆਪਣੀ ਜ਼ਿੰਦਗੀ ਦੇ ਪਹਿਲੂ ਹੋਲਡ 'ਤੇ ਪਾਉਣੇ ਪੈਂਦੇ ਨੇ ਅਤੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਇੱਦਾਂ ਦੀਆਂ ਪੈਨਸ਼ਨਸ ਇੱਦਾਂ ਦੀਆਂ ਸੈਵਰੈਂਸ ਪੈਕੇਜਿਸ ਹੈਗੇ ਨੇ ਤਾਂ ਉਹ ਜਸਟੀਫਾਈਡ ਆ ਜਾਂ ਤੁਹਾਨੂੰ ਇਹ ਲੱਗਦਾ ਕਿ ਇਸ ਗੱਲ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਜੋ ਜ਼ਮੀਨੀ ਹਕੀਕਤ ਬਾਕੀ ਦੇ ਕੈਨੇਡੀਅਨਸ ਨਾਲ ਜੋ ਬੀਤ ਰਹੀ ਆ ਇਹ ਉਹ ਤੋਂ ਕੋਹਾਂ ਦੂਰ ਆ
ਵੈਸੇ ਕੈਨੇਡੀਅਨਸ ਦੀ ਰਿਟਾਇਰਮੈਂਟ ਏਜ 65 ਸਾਲ ਆ
ਯੈਸ
ਤੇ ਤੁਸੀਂ ਅਰਲੀਐਸਟ 60 ਸਾਲ ਤੇ ਤੁਸੀਂ ਆਪਣੀ ਪੈਨਸ਼ਨ ਕਲੈਕਟ ਕਰਨੀ ਸ਼ੁਰੂ ਕਰ ਸਕਦੇ ਹੋ
ਐਟ
ਅ ਰਿਡਿਊਸਡ ਰੇਟ
ਯੈਸ
ਤੇ ਫਿਰ MPs ਦੀ ਜਿਹੜੀ ਪੈਨਸ਼ਨ ਆ ਉਹ 55 ਸਾਲ ਤੇ ਟ੍ਰਿਗਰ ਹੋ ਜਾਂਦੀ ਹੈ
ਕਿਉਂ
ਤੇ ਦੂਸਰੀ ਗੱਲ ਕਿ ਪਹਿਲਾਂ ਜਿਵੇਂ ਅਰਲੀ ਇਲੈਕਸ਼ਨ ਕਾਲ ਕੀਤਾ ਸਾਨੂੰ ਕਹਿ ਰਹੇ ਜੀ ਹੁਣ ਟਾਈਮ ਨਹੀਂ ਹੈਗਾ ਬਜਟ ਅਸੀਂ ਪ੍ਰੈਜੈਂਟ ਨਹੀਂ ਕਰਾਂਗੇ ਸਪ੍ਰਿੰਗ ਦੇ ਵਿੱਚ ਅਸੀਂ ਨਹੀਂ ਕਿਹਾ ਸੀ ਕਿ ਅਰਲੀ ਇਲੈਕਸ਼ਨ ਕਾਲ ਕਰੋ
ਉਹਦੇ ਇੱਕ ਚੱਕਰ
ਪੋਲੀਟੀਸ਼ੀਅਨਸ ਦਾ ਆਪਣਾ ਫੈਸਲਾ ਸੀ ਤੇ ਹੁਣ ਉਹ ਅਰਲੀ ਇਲੈਕਸ਼ਨ ਕਾਲ ਕਰਕੇ ਸੈਵਰੈਂਸ ਲੱਗ ਗਈ ਤੇ ਸੋ ਇਹਦੇ ਬਾਰੇ ਸਾਡੇ ਲਿਸਨਰਸ ਕੀ ਸੋਚਦੇ ਨੇ ਇੱਕ ਦੋ ਮੈਸੇਜਸ ਮੈਂ ਵਟਸਐਪ ਤੇ ਦੇਖਣਾ ਆਏ ਹੋਏ ਨੇ ਕਹਿੰਦੇ ਫਿਰ ਅਕਾਊਂਟੇਬਿਲਿਟੀ ਦਾ ਕੀ ਜਿਹੜੇ ਕੰਮ ਪੂਰੇ ਨਹੀਂ ਕੀਤੇ 4 ਸਾਲਾਂ ਦੇ ਵਿੱਚ ਜੇ ਕਾਗਜ਼ਾਰੀ ਖਰਾਬ ਰਹੀ ਫਿਰ ਕਹਿੰਦੇ ਪੈਸੇ ਕੀ ਕੱਟੇ ਵੀ ਜਾਣਗੇ
ਸਹੀ ਗੱਲ ਆ
ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀ ਇੱਦਾਂ ਦੀ ਜਵਾਬਦੇਹੀ ਹੁੰਦੀ ਹੈ
ਦੇਖੋ ਸੈਵਰੈਂਸ ਵਾਲਾ ਜਿਹੜਾ ਪਹਿਲੂ ਹੈਗਾ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਹੈਗਾ
ਪਰ ਪੈਨਸ਼ਨ
ਪੈਨਸ਼ਨ ਨਹੀਂ ਹਾਂ ਜੇ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਕੰਮ ਤੋਂ ਉਹਦੇ ਕੰਟਰੈਕਟ ਤੋਂ ਪਹਿਲਾਂ ਹੀ ਲਾਂਭੇ ਕਰਕੇ ਤੋੜ ਦਿੱਤਾ ਜਾਂਦਾ ਤਾਂ ਜਿਹੜਾ ਇੰਪਲੋਇਮੈਂਟ ਸਟੈਂਡਰਡਸ ਹੈਗਾ ਉਹਨੂੰ ਲੈ ਕੇ ਵੱਖੋ ਵੱਖਰੇ ਮੁਕੱਦਮੇ ਵੀ ਹੁੰਦੇ ਨੇ ਅਤੇ ਸੈਵਰੈਂਸ ਦੇਣੀ ਪੈਂਦੀ ਹੈ ਮੁਲਾਜ਼ਮ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਪਰ ਪੈਨਸ਼ਨ ਵਾਲੀ ਗੱਲ ਨਹੀਂ ਹੈ ਐਂਡ ਇਹ ਗੱਲ ਬਿਲਕੁਲ ਸਹੀ ਆ ਕਿ ਆਮ ਕੈਨੇਡੀਅਨ ਨੇ ਜਿਹਨੇ ਵੀ ਕੋਈ ਪੈਨਸ਼ਨ ਆਪਣੀ ਕਲੈਕਟ ਕਰਨੀ ਆ ਉਹ 65 ਸਾਲ ਦੀ ਉਮਰ 'ਤੇ ਸ਼ੁਰੂ ਹੁੰਦਾ ਮੈਂਬਰ ਆਫ ਪਾਰਲੀਮੈਂਟ ਦੀ ਪੈਨਸ਼ਨ ਦੀ ਐਲੀਜੀਬਿਲਿਟੀ ਜਾਂ ਉਹਦੇ ਪੈਨਸ਼ਨ ਦਾ ਜਿਹੜਾ ਉਹਨੂੰ ਪੈਸੇ ਮਿਲਣੇ ਨੇ 55 ਸਾਲ 'ਤੇ ਕਿਉਂ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ 604-561-0915 ਸਾਡਾ ਔਨ ਏਅਰ ਨੰਬਰ 604-561-0915
ਮੈਸੇਜ ਆਇਆ ਕਹਿੰਦੇ ਪੀਅਰ ਪੋਲੀਐਫ ਨੂੰ ਸੈਵਰੈਂਸ ਮੈਨੂੰ ਵਿਜੇ ਜੀ ਆਲਰੇਡੀ ਦੱਸ ਚੁੱਕੇ ਨੇ ਕਿ ਸੈਵਰੈਂਸ ਵਾਸਤੇ ਐਲੀਜੀਬਲ ਨੇ ਪੀਅਰ ਪੋਲੀਐਫ ਪਰ ਉਹਨਾਂ ਨੇ ਆਪ ਕਿਹਾ ਕਹਿੰਦੇ ਵੀ ਕਿਉਂਕਿ ਮੈਂ ਬਾਈ ਇਲੈਕਸ਼ਨ ਲੜ ਕੇ ਦੁਬਾਰਾ ਪਾਰਲੀਮੈਂਟ ਵਿੱਚ ਆ ਹੀ ਜਾਣਾ ਸੈਵਰੈਂਸ ਮੈਂ ਕਲੈਕਟ ਨਹੀਂ ਕਰਾਂਗਾ ਉਹਨਾਂ ਦੀ ਜੇ ਪੈਨਸ਼ਨ ਪੇ ਆਊਟ ਦੇਖੋ ਉਹ ਟੋਟਲ ਉਹਨਾਂ ਦੇ $7 million ਉਹਨਾਂ ਦੀ ਵੀ ਪੈਨਸ਼ਨ ਬਣਦੀ ਆ ਕਿਉਂਕਿ ਉਹ 2005 ਤੋਂ MP
ਨੇ ਕਾਫੀ ਚਿਰ ਤੋਂ MP ਨੇ ਬਿਲਕੁਲ ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਵਿਜੇ ਜੀ
ਥੈਂਕ ਯੂ ਮੈਨੂੰ ਕੱਲ੍ਹ ਇੱਕ ਮੈਸੇਜ ਆਇਆ ਕਹਿੰਦੇ ਯੂ ਰਿਲੀਜ਼ਡ ਵਾਸੂ ਜੀ ਅਰਲੀ ਟੁਡੇ ਮੈਂ ਰਿਲੀਜ਼ ਇੱਥੇ ਮੈਂ ਕਿਹੜਾ ਇੱਥੇ ਕੈਦ ਮੇਂ ਹੈ ਬੁਲਬੁਲ ਕੱਲ੍ਹ ਮੈਸੇਜ ਆਇਆ ਸੀ ਕਹਿੰਦੇ ਮੈਂ ਪਿਛਲੇ ਦਿਨਾਂ ਤੋਂ ਦੇਖੀ ਜਾਂਦਾ ਕਹਿੰਦੇ ਤੂੰ ਪਹਿਲਾਂ ਤੁਸੀਂ ਕੱਲ੍ਹ 7 ਮਿੰਟ ਘਟਾਏ ਆ 4 ਮਿੰਟ ਘਟਾਤੇ ਆ 4 ਮਿੰਟ ਹੋਰ ਘਟਾ
ਮੈਨੂੰ ਵੀ ਸੈਵਰੈਂਸ ਦਿੱਤੀ ਸਮੇਂ ਤੋਂ ਪਹਿਲਾਂ ਮੇਰੀ ਟਰਮ ਮੇਰੀ ਵਿੱਚ ਕੱਟੀ
ਜਾ ਮੈਂ ਤਾਂ ਅਵੇਲੇਬਲ ਸੀਗਾ
$7 million ਮੇਰਾ ਵੀ ਜੀ ਚੈੱਕ ਲਿਖੋ ਹੁਣੇ
ਆਪਾਂ ਜਹਾਜ਼ 'ਚ ਚੈੱਕ ਦੇਣ ਆਵਾਂਗੇ ਤੁਹਾਨੂੰ
ਉਹਦੇ ਵਿੱਚ ਸੋਨੇ ਦਾ ਸੋਫਾ ਲੱਗਾ ਹੋਏਗਾ
ਸੋਫਾ ਤਾਂ ਪਤਾ ਨਹੀਂ
ਥੈਂਕ ਯੂ ਵੀਰੇ
ਜੀ ਸਮਾਂ ਦੇਣ ਲਈ ਬਹੁਤ ਥੈਂਕ ਯੂ ਵੈਰੀ ਮਚ
ਥੈਂਕ ਯੂ